ਤਾਂ ਫਿਰ ਦੂਜੇ ਦੇਸ਼ਾਂ ਤੋਂ ਡਰਾਈ ਫਰੂਟ ਮੰਗਵਾਉਣਾ ਪਵੇਗਾ ਜੋ ਮਹਿੰਗਾ ਪਵੇਗਾ। ਪਰ ਅਫਗਾਨਿਸਤਾਨ ਸਰਕਾਰ ਕੋਲ ਕੋਈ ਹੋਰ ਚਾਰਾ ਵੀ ਨਹੀਂ ਹੈ ਕਿਉਂਕਿ ਭਾਰਤ ਹੀ ਅਜਿਹਾ ਦੇਸ਼ ਹੈ ਜੋ ਵੱਡੀ ਮਾਤਰਾ ਵਿੱਚ ਡਰਾਈ ਫਰੂਟ ਖਰੀਦ ਸਕਦਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਪਿਛਲੇ ਵਰੇ ਕੋਵਿਡ ਕਰਕੇ ਮਾਰਕੀਟਾਂ ਬੰਦ ਰਹੀਆਂ, ਇਸ ਵਾਰ ਜੇ ਤਿਉਹਾਰਾਂ ਦੇ ਮੌਸਮ ਵਿੱਚ ਹਾਲਾਤ ਸੁਧਰ ਰਹੇ ਨੇ ਤਾਂ ਇਹ ਸਮੱਸਿਆ ਆ ਗਈ ਹੈ ਜਿਸ ਨਾਲ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਆਮ ਲੋਕਾਂ ਮੁਤਾਬਕ ਸਿਹਤ ਲਈ ਤਾਂ ਬਦਾਮ ਤੇ ਡਰਾਈ ਫਰੂਟ ਬਹੁਤ ਵਧੀਆ ਹੈ, ਪਰ ਜੇਕਰ ਮਹਿੰਗਾ ਹੋਇਆ ਤਾਂ ਹਰ ਕੋਈ ਆਪਣੀ ਜੇਬ ਮੁਤਾਬਕ ਹੀ ਖਰੀਦ ਸਕੇਗਾ। ਭਾਰਤ ਵਿੱਚ ਅਫਗਾਨਿਸਤਾਨ ਤੋਂ ਬਦਾਮ, ਅੰਜੀਰ, ਕਿਸ਼ਮਿਸ਼, ਖੁਰਮਾਣੀ ਤੇ ਪਿਸਤਾ ਆਦਿ ਮੰਗਵਾਏ ਜਾਂਦੇ ਨੇ ਤੇ ਸਰਦੀਆਂ ਦੇ ਮੌਸਮ ਵਿੱਚ ਇਨ੍ਹਾਂ ਵਸਤਾਂ ਦੀ ਖਪਤ ਦੁੱਗਣੀ ਹੋ ਜਾਂਦੀ ਹੈ। ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਨੇ ਫਿਲਹਾਲ ਡਰਾਈ ਫਰੂਟ ਦੀ ਸਪਲਾਈ ਰੋਕ ਦਿੱਤੀ ਹੈ, ਜਿਸ ਕਾਰਨ ਡਰਾਈ ਫਰੂਟ ਦੇ ਰੇਟ ਅਸਮਾਨੀ ਚੜ ਗਏ ਨੇ। ਇਨ੍ਹਾਂ ਵਿੱਚ 15% ਤੋਂ 25% ਤੱਕ ਇਜ਼ਾਫਾ ਹੋਇਆ ਹੈ। ਅਫਗਾਨਿਸਤਾਨ ਦੀ ਬਦਾਮਗਿਰੀ ਦੇ ਰੇਟ 900 ਰੁਪਏ ਪ੍ਰਤੀ ਕਿਲੋ ਤੋਂ 1000 ਰੁਪਏ ਪ੍ਰਤੀ ਕਿਲੋ ਤੱਕ ਚਲੇ ਗਏ ਨੇ, ਜਦਕਿ ਪਹਿਲਾਂ ਇਹ ਰੇਟ 660 ਰੁਪਏ ਪ੍ਰਤੀ ਕਿਲੋ ਸਨ। ਇਸੇ ਤਰ੍ਹਾਂ ਬਾਕੀ ਚੀਜ਼ਾਂ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਹੋਇਆ ਹੈ। ਭਾਰਤ ਦੇ ਟੀ ਮਰੀਅੱਪਨ ਅਤੇ ਸ਼ਰਦ ਕੁਮਾਰ ਨੇ ਟੋਕਿਓ ਪੈਰਾਲੰਪਿਕਸ ਪੁਰਸ਼ ਹਾਈ ਜੰਪ T42 ਇਵੈਂਟ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤ ਲਿਆ ਹੈ। ਉਧਰ ਭਾਰਤੀ ਨਿਸ਼ਾਨੇਬਾਜ਼ ਸਿੰਹ ਰਾਜ ਅਡਾਨਾ ਨੇ ਪੈਰਾਲੰਪਿਕ ਖੇਡਾਂ ਵਿੱਚ P1 ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ SHF ਇਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ, ਜੋ ਇਨ੍ਹਾਂ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਦੇਸ਼ ਦਾ ਦੂਜਾ ਤਗਮਾ ਹੈ। 39 ਸਾਲਾ ਸਿੰਘ ਰਾਜ, ਜੋ ਪੋਲੀਓ ਤੋਂ ਪੀੜਿਤ ਅਤੇ ਪਹਿਲੀ ਵਾਰ ਪੈਰਾਲੰਪਿਕਸ ਵਿੱਚ ਹਿੱਸਾ ਲੈ ਰਿਹਾ ਹੈ, 216.8 ਦੇ ਕੁੱਲ ਸਕੋਰ ਨਾਲ ਉਹ ਤੀਜੇ ਸਥਾਨ ਤੇ ਰਿਹਾ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਕੀ ਤੁਸੀਂ 50 ਸਾਲ ਤੋਂ ਵੱਡੇ ਹੋ ਤਾਂ ਫਿਰ ਟਾਈਮ ਹੈ ਘਰ ਬੈਠੇ ਕੋਲਨ ਕੈਂਸਰ ਟੈਸਟ ਕਰਾਉਣ ਦਾ। ਜੇ ਛੇਤੀ ਪਤਾ ਲੱਗ ਜਾਵੇ ਕੋਲਨ ਕੈਂਸਰ ਦਾ 90% ਇਲਾਜ ਹੋ ਸਕਦਾ ਹੈ ਅਤੇ ਟੈਸਟਿੰਗ ਬਹੁਤ ਹੀ ਆਸਾਨ ਹੈ। ਆਪਣਾ ਸੈਂਪਲ ਮੇਲ ਕਰੋ, ਸਾਡਾ ਵਾਅਦਾ ਹੈ ਜਿਵੇਂ ਆਪ ਸੋਚ ਰਹੇ ਹੋ ਇਹ ਉਸ ਤੋਂ ਆਸਾਨ ਹੈ। ਆਪਣੇ ਡਾਕਟਰ ਤੋਂ ਕਿੱਟ ਲਵੋ ਅਤੇ ਵਧੇਰੇ ਜਾਣਕਾਰੀ ਲਈ www.ontario.ca/colon-cancer ਚੈੱਕ ਤੇ ਜਾਓ। ਇਹ ਸੰਦੇਸ਼ ਗੌਰਮੈਂਟ ਆਫ ਓਨਟਾਰੀਓ ਵੱਲੋਂ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਕੋਵਿਡ 19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ, ਗ੍ਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰੀਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਵੀ ਖੁੱਲ ਗਿਆ ਹੈ।
ਬ੍ਰਹਮਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ ਕੋਵਿਡ 19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ ਹੁਣ ਖੁੱਲ ਚੁੱਕੀ ਹੈ। ਫਾਰ ਮੋਰ ਇਨਫਾਰਮੇਸ਼ਨ ਕਾਲ 9058747171।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਅਗਰ ਤੁਹਾਡਾ ਬੱਚਾ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦਾ, ਉਹਨਾਂ ਵਾਸਤੇ ਸੁਨਹਿਰੀ ਮੌਕਾ ਕੈਨੇਡਾ ਦੇ ਵਿੱਚ ਓਨਡ ਯੂਨੀਵਰਸਿਟੀ, ਨਿਊਕਲੀਅਰ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਅਰੂਬਾ ਦੇ ਵਿੱਚ ਸਥਿਤ ਹੈ। ਜਿਹੜੇ ਵੀ ਬੱਚੇ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦੇ ਆ, ਉਹਨਾਂ ਵਾਸਤੇ ਰਜਿਸਟ੍ਰੇਸ਼ਨ ਸ਼ੁਰੂ ਹੈ। 13 ਸਤੰਬਰ ਤੋਂ ਕਲਾਸਿਸ ਸਟਾਰਟ ਹੈਗੀਆਂ। ਤੁਸੀਂ ਫੋਨ ਕਰੋ, ਅੱਜ ਹੀ ਅਪੁਆਇੰਟਮੈਂਟ ਬਣਾਓ 416-910-8750, 416-910-8750। ਵੈਬਸਾਈਟ ਦਾ ਐਡਰੈਸ newsom.org, ਇਟ ਇਜ਼ NUSOM.org।
Thank you. तीन साल बाद ऑटो इंश्योरेंस की किस्त वाकई सस्ती हो जाती है।
असि हरप्रीत पमरा नु कॉल मिलानी है। ऑटो होम कमर्शियल इंश्योरेंस दी डील सस्ते रेटा दे हो जानी है। हर तरह दी ऑटो होम कमर्शियल इंश्योरेंस दिया बेस्ट डील्स लेन ली
15 साल दे तजुर्बे वाले हरप्रीत बमरा तो करवाओ। स्मॉल ऑफिस, स्टूडेंट रेंटल प्रॉपर्टी, रेस्टोरेंट, कैफे, सैलून, लाइफ, विजिटर अते सुपर वीजा इंश्योरेंस, ओ भी वाजिब कीमतों पर।
हरप्रीत पमरा नु कॉल मिलाओ 416-795-9935 416-795-9935
ਸਵੇਰ 8 ਤੋਂ ਲੈ ਕੇ 10 ਵਜੇ ਤੱਕ ਬ੍ਰੈਂਪਟਨ ਦੇ ਵਿੱਚ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ ਤੇ 4 ਬੈਡਰੂਮ 4 ਵਾਸ਼ਰੂਮ ਤੇ 2 ਬੈਡਰੂਮ ਦੀ ਫਿਨਿਸ਼ ਬੇਸਮੈਂਟ ਤੇ 6 ਕਾਰਾਂ ਦੀ ਪਾਰਕਿੰਗ ਵਾਲਾ ਤਾਂ ਟੌਰਮੈਂਟ ਪੀਟਰ ਰਾਬਰਟਸਨ ਦੇ ਏਰੀਆ ਦੇ ਵਿੱਚ ਇੱਕ ਘਰ ਫੋਰ ਸੇਲ ਹੈ। ਕਾਲ ਕਰ ਲਓ ਜਸਤੂਰ ਨੂੰ ਹੁਣੇ 647-242-6867 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ। ਗੈਸ ਸਟੇਸ਼ਨ ਖਰੀਦਣਾ ਚਾਹੁੰਦੇ ਹੋ ਬ੍ਰੈਂਟਫੋਰਡ ਦੇ ਵਿੱਚ ਅਤੇ ਜਾਂ ਫਿਰ ਬੈਂਕਕੌਫ ਸ਼ਹਿਰ ਦੇ ਵਿੱਚ, ਉਹਦੇ ਲਈ ਵੀ ਜਸਤੂਰ ਨੂੰ ਕਾਲ ਕਰ ਲੈਣੀ ਹੈ 647-242-6867 647-242-8667 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਔਰ ਇੱਕ ਗੈਸ ਸਟੇਸ਼ਨ ਅਤੇ ਇੱਕ ਰੈਸਟੋਰੈਂਟ ਜੋ ਬੜੀ ਜਲਦੀ ਤੁਹਾਡੇ ਵੱਲੋਂ ਮਾਰਕੀਟ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਔਰ ਬ੍ਰੈਂਡਡ ਗੈਸ ਸਟੇਸ਼ਨ ਹੈ ਕੈਂਬਰਿਜ ਦੇ ਏਰੀਏ ਦੇ ਵਿੱਚ, ਉਹਦੇ ਲਈ ਵੀ ਤੁਸੀਂ ਮੇਰੇ ਨਾਲ ਸੰਪਰਕ ਕਰਨਾ 416-970-5005 ਦੇ ਉੱਤੇ 416-970-5005। ਅਤੇ ਇਹ ਤੋਂ ਇਲਾਵਾ ਤੁਸੀਂ ਰੈਸਟੋਰੈਂਟ ਖਰੀਦਣਾ ਚਾਹੁੰਦੇ ਹੋ ਕੋਈ ਤਾਂ ਡੈਫੀਨੇਟਲੀ ਮੈਨੂੰ ਕਾਲ ਕਰ ਲੈਣੀ 416-970-5005 416-970-5005। ਔਰ ਇੱਕ ਬੇਨਤੀ ਹੈ ਕਿ ਇਹ ਨਹੀਂ ਪੁੱਛਣਾ ਮੈਨੂੰ ਫੋਨ ਕਰਕੇ ਕਿ ਇਹ ਭਾਅ ਜੀ ਕਿਹੜਾ ਰੈਸਟੋਰੈਂਟ ਹੈ, ਕਿੱਥੇ ਹੈ, ਅਸੀਂ ਪਹਿਲਾਂ ਖਾਣਾ ਖਾ ਕੇ ਆਈਏ ਉੱਥੇ, ਅਸੀਂ ਦੇਖ ਆਈਏ ਜਾ ਕੇ ਸਾਰਾ ਕੁਛ ਆਲਾ ਦੁਆਲਾ ਅਤੇ ਫਿਰ ਤੁਹਾਡੇ ਨਾਲ ਗੱਲ ਕਰਦੇ ਹਾਂ, ਸਾਨੂੰ ਫੋਨ 'ਤੇ ਇਨਫੋਰਮੇਸ਼ਨ ਦੇ ਦਿਉ। ਨੋ, ਤੁਸੀਂ ਰੈਸਟੋਰੈਂਟ ਖਰੀਦਣਾ ਚਾਹੁੰਦੇ ਹੋ, ਸੀਰੀਅਸ ਹੋ, ਚੰਗਾ ਰੈਸਟੋਰੈਂਟ ਚੱਲਦਾ ਔਰ ਉਹਦੇ ਬਾਰੇ 'ਚ ਬੈਠ ਕੇ ਗੱਲ ਕਰਨੀ ਹੈ, ਪ੍ਰੋਪਰ ਉਹਦੇ ਪਹਿਲਾਂ ਨੋਨ ਡਿਸਕਲੋਜ਼ਰ ਦੇ ਪੇਪਰ ਸਾਈਨ ਹੋਣਗੇ, ਉਸ ਤੋਂ ਬਾਅਦ ਤੁਹਾਨੂੰ ਰੈਸਟੋਰੈਂਟ ਦਾ ਦੌਰਾ ਕਰਵਾਇਆ ਜਾਵੇਗਾ। ਪਹਿਲਾਂ ਸਾਡੀ ਸਕਰੀਨਿੰਗ ਹੋਵੇਗੀ, ਦੱਸਿਆ ਜਾਵੇਗਾ ਕਿ ਇੰਨੀ ਕੁ ਰੈਸਟੋਰੈਂਟ ਦੀ ਪ੍ਰਾਈਸ ਆ, ਇੰਨੀ ਕੁ ਦੀ ਇਨਕਮ ਹੈ, ਸਾਰਾ ਡਿਟੇਲ ਦਿੱਤਾ ਜਾਵੇਗਾ। ਉਹ ਤੋਂ ਬਾਅਦ 'ਚ ਬੈਠ ਕੇ ਮੀਟਿੰਗ ਕਰਨ ਤੋਂ ਬਾਅਦ ਤੁਹਾਡੇ ਨਾਲ ਖੁਦ ਜਾ ਕੇ ਰੈਸਟੋਰੈਂਟ 'ਚ ਤੁਹਾਨੂੰ ਖਾਣਾ ਖਵਾ ਕੇ ਲੈ ਕੇ ਆਵਾਂਗਾ, ਬਿਨਾਂ ਕਿਸੇ ਨੂੰ ਦੱਸਿਆ ਕਿ ਅਸੀਂ ਇਹ ਰੈਸਟੋਰੈਂਟ ਖਰੀਦਣਾ ਚਾਹੁੰਦੇ ਹਾਂ। ਸੋ ਨੰਬਰ ਮੇਰਾ 416-970-5005 416-970-5005 ਮੇਰਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਕਾਲ ਕਰ ਲੈਣੀ ਜਾਂ ਫਿਰ ਜਸਤੂਰ ਨੂੰ ਕਾਲ ਕਰ ਲੈਣੀ 647-242-6867 647-242-6867 ਦੇ ਉੱਤੇ ਤੁਸੀਂ ਜਸਤੂਰ ਨੂੰ ਕਾਲ ਕਰ ਲੈਣੀ। ਪ੍ਰੋਫੈਸਰ ਸਾਹਿਬ ਮੇਰਾ ਜੁੜ ਚੁੱਕੇ ਨੇ, ਪ੍ਰੋਫੈਸਰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰ ਸਾਹਿਬ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ ਹੋਵੇਗਾ।
ਬਹੁਤ ਵਧੀਆ ਜੀ, ਵੈਰੀ ਗੁੱਡ ਵੈਰੀ ਗੁੱਡ। ਪ੍ਰੋਫੈਸਰ ਸਾਹਿਬ ਕੀ ਹਾਲ ਨੇ?
ਬਿਲਕੁਲ ਵਧੀਆ ਤਾਂ ਜੀ, ਕੱਲ ਫੇਰ 3 ਮੈਡਲ ਜਿੱਤ ਗਏ ਜੀ, ਆਪਾਂ ਟਾਪ ਆਫ ਦਾ ਵਰਲਡ ਹਾਂ ਜੀ।
ਜੀ, ਸੋ ਟਾਪ ਆਫ ਦਾ ਵਰਲਡ ਕੈਨੇਡਾ?
ਨਹੀਂ ਜੀ, ਟਾਪ ਆਫ ਦਾ ਵਰਲਡ ਇੰਡੀਆ ਦੀ ਗੱਲ ਕਰ ਰਹੇ ਹਾਂ ਜੀ, ਜਿਹੜੀ ਕੰਟਰੀ ਦੇ ਵਿੱਚੋਂ ਟੋਟਲ 4 ਮੈਡਲ ਅੱਜ ਤੱਕ ਦਾ ਰੈਕਰਡ ਹੋ ਗਏ ਤੇ ਹੁਣ ਹਲੇ ਅੱਧੇ ਜਿਹੜੀਆਂ ਗੇਮਸ ਫਿਨਿਸ਼ ਹੋਏ ਨੇ ਤੇ 10 ਮੈਡਲ ਆਪਣੇ ਹੋ ਚੁੱਕੇ ਨੇ ਜੀ। ਸੋ ਦੇਰ ਇਜ਼ ਡੈਫੀਨੇਟਲੀ ਅ ਸ਼ਿਫਟ, ਜਿਹੜਾ ਲੋਕਾਂ ਦਾ ਐਟੀਟਿਊਡ ਹੈ, ਜਿਹੜਾ ਉੱਥੇ ਸਰਕਾਰਾਂ ਦਾ ਵੀ ਐਟੀਟਿਊਡ ਹੈ, ਹਾਲਾਂਕਿ ਉਹਦੇ ਵਿੱਚ ਬਹੁਤ ਹੋਰ ਜ਼ਿਆਦਾ ਚੇਂਜ ਦੀ ਲੋੜ ਹੈ, ਪਰ ਡੈਫੀਨੇਟਲੀ ਜਿਹੜਾ ਸਪੋਰਟਸ ਦੇ ਪ੍ਰਤੀ ਉੱਥੇ ਪੇਰੈਂਟਸ, ਇੰਡੀਵਿਜੁਅਲਸ, ਐਥਲੀਟਸ, ਕਾਰਪੋਰੇਸ਼ਨ, ਘਰਾਣੇ, ਉਹਨਾਂ ਦਾ ਧਿਆਨ ਬਾਖੂਬੀ ਜਿਹੜਾ ਜੀ ਸਪੋਰਟਸ ਵੱਲ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧਿਆ
ਜੀ। ਸੋ ਇੰਡੀਆ ਦੇ ਪਹਿਲਾਂ ਇੰਡੀਆ ਦੀ ਹੀ ਪੈਰਾਲੰਪਿਕਸ ਦੇ ਵਿੱਚ ਜੋ ਮੱਲਾਂ ਮਾਰੀਆਂ ਗਈਆਂ ਉਹਨੂੰ ਕੰਪਲੀਟ ਅਪਡੇਟ ਕਰ ਦਿਓ ਉਹਨੂੰ ਪਹਿਲਾਂ
ਜੀ। ਐਬਸੋਲਿਊਟਲੀ, ਜੇਕਰ ਓਵਰ ਆਪਾਂ ਮੈਡਲ ਟੈਲੀ ਦੀ ਗੱਲ ਕਰਦੇ ਹਾਂ, ਇੰਡੀਆ 30ਵੇਂ ਨੰਬਰ ਤੇ ਆ ਜੀ, 2 ਗੋਲਡ ਮੈਡਲ ਨੇ, 5 ਸਿਲਵਰ ਨੇ ਤੇ 3 ਬ੍ਰੌਂਜ ਨੇ। ਕੱਲ ਦਾ ਦਿਨ ਵੀ ਇੰਡੀਆ ਵਾਸਤੇ ਵਧੀਆ ਰਿਹਾ ਜੀ, ਕੱਲ ਟੋਟਲ 3 ਮੈਡਲ ਜਿੱਤੇ ਗਏ ਨੇ, ਜਿਸ ਦੇ ਨਾਲ ਟੋਟਲ 10 ਮੈਡਲ ਹੋ ਗਏ ਨੇ। ਮਰਿਆਪਨ ਥੈਂਗਾਵੈਲੂ ਤੇ ਸ਼ਰਦ ਕੁਮਾਰ, ਇਹਨਾਂ ਦੋਨਾਂ ਨੇ ਜਿਹੜਾ ਜੀ ਸਿਲਵਰ ਐਂਡ ਬ੍ਰੌਂਜ ਜਿੱਤਿਆ ਹਾਈ ਜੰਪ ਦੇ ਵਿੱਚ। ਇਸ ਤੋਂ ਬਿਨਾਂ ਤੀਸਰੇ ਜਿਹੜੇ ਆਪਣੇ ਮੈਡਲ ਵਿਨਰ ਕੱਲ ਰਹੇ ਨੇ ਜੀ, ਉਹ ਸਿੰਘ ਰਾਜ ਅਦਾਨਾ ਰਹੇ ਨੇ 10 ਮੀਟਰ ਏਅਰ ਪਿਸਟਲ ਦੇ ਵਿੱਚ, ਉਹਨਾਂ ਨੇ ਬ੍ਰੌਂਜ ਮੈਡਲ ਜਿੱਤਿਆ। ਸੋ ਇਹਨਾਂ ਤਿੰਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਔਰ ਜੇਕਰ ਆਪਾਂ ਕੈਨੇਡਾ ਦੀ ਆਪਾਂ ਗੱਲ ਕਰਦੇ ਹਾਂ ਤਾਂ ਕੈਨੇਡਾ ਜਿਹੜਾ ਹੈ ਜੀ ਕਰੰਟਲੀ ਆਪਣਾ 38ਵੇਂ ਨੰਬਰ ਤੇ ਹੈ, ਔਰ ਆਪਣੇ ਕੋਲ 1 ਗੋਲਡ, 7 ਸਿਲਵਰ ਤੇ 5 ਬ੍ਰੌਂਜ ਮੈਡਲ ਨੇ। ਸੋ 13 ਟੋਟਲ ਮੈਡਲ ਨੇ ਜੀ। ਸੋ ਕੱਲ ਸਿਰਫ ਇੱਕ ਮੈਡਲ ਹੋਰ ਆਪਾਂ ਨੂੰ ਆਇਆ ਮਾਰਖਮ ਤੋਂ, ਜੈਕਰੀ ਗਿੰਗਵੈਸ ਜਿਹੜੇ ਨੇ ਜੀ 400 ਮੀਟਰ ਰੇਸ ਦੇ ਵਿੱਚ ਉਹਨਾਂ ਨੇ ਬ੍ਰੋਂਜ ਮੈਡਲ ਜਿੱਤਿਆ। ਸੋ ਟੋਟਲ ਕੈਨੇਡਾ ਕੋਲੇ ਜਿਹੜੇ ਮੈਡਲ ਨੇ ਜੀ ਹੁਣ 13 ਨੇ, ਔਰ ਓਵਰਆਲ ਜੇਕਰ ਮੈਡਲ ਟੈਲੀ ਦੀ ਗੱਲ ਕਰਦੇ ਹਾਂ ਤਾਂ ਚਾਈਨਾ ਜਿਹੜਾ ਹੈ ਜੀ ਉਹ ਡੈਫੀਨੇਟਲੀ ਇਸ ਦੇ ਵਿੱਚ ਵਿਨਰ ਰਹੇਗਾ। 62 ਗੋਲਡ ਮੈਡਲ, 38 38 ਸਿਲਵਰ, 32 ਬ੍ਰੋਂਜ, 132 ਉਹਨਾਂ ਦੇ ਟੋਟਲ ਮੈਡਲ ਨੇ। ਤੇ ਦੂਸਰੇ ਨੰਬਰ ਤੇ ਜਿਹੜਾ ਜੀ ਗ੍ਰੇਟ ਬ੍ਰਿਟੇਨ ਹੈ, ਫਰਕ ਬਹੁਤ ਹੈ ਜੀ, ਉਹਨਾਂ ਕੋਲੇ ਸਿਰਫ 29 ਗੋਲਡ ਮੈਡਲ ਨੇ, 23 ਸਿਲਵਰ ਨੇ ਤੇ 28 ਬ੍ਰੋਂਜ ਨੇ, ਸੋ 80 ਟੋਟਲ ਮੈਡਲ ਨੇ। ਸੋ ਹੈਂਡਸ ਡਾਊਨ ਚਾਈਨਾ ਜਿਹੜਾ ਜੀ ਇਸ ਦੇ ਵਿੱਚ ਜਿੱਤ ਜਾਏਗਾ। ਪਰ ਇੰਡੀਆ ਵੱਲੋਂ ਜਿਹੜਾ ਜੀ 4 ਦੇ 10 ਮੈਡਲ ਕਰਨੇ, ਜਦੋਂ ਓਰਿਜਿਨਲ ਰੈਗੂਲਰ ਓਲੰਪਿਕਸ ਆਪਣੇ ਹੋਏ ਸੀ ਤੁਹਾਨੂੰ ਯਾਦ ਹੋਏਗਾ, ਉਦੋਂ ਆਪਾਂ ਕਰਦੇ ਸੀ ਕਿ ਡਬਲ ਡਿਜਿਟ ਦੇ ਵਿੱਚ ਇਸ ਵਾਰੀ ਆਪਣੇ ਪਲੇਅਰ ਜਿਹੜੇ ਆ ਜੀ ਮੈਡਲਸ ਲੈ ਕੇ ਆਉਣਗੇ, ਪਰ ਉਹਦੇ ਵਿੱਚ ਉਹ ਗੱਲ ਨਹੀਂ ਬਣੀ ਸੀ। ਪਰ ਡੈਫੀਨੇਟਲੀ ਜਿਹੜੀ ਪੈਰਾਲੰਪਿਕਸ ਦੇ ਵਿੱਚ ਹੈ ਜੀ ਡਬਲ ਡਿਜਿਟ ਦੇ ਵਿੱਚ ਨੰਬਰ ਪਹੁੰਚ ਰਹੇ ਨੇ, ਇਨ ਇਟਸੈਲਫ ਇਜ਼ ਅ ਗ੍ਰੇਟ ਅਚੀਵਮੈਂਟ ਕਿ ਪਿਛਲੀ ਵਾਰ ਤੁਹਾਡੇ 4 ਹੋਣ, ਸੋ ਡਬਲ ਦੇ ਨਾਲੋਂ ਵੀ ਤੁਸੀਂ ਮੈਡਲ ਵੱਧ ਜਿੱਤ ਲੈਣੇ। ਹਾਲਾਂਕਿ ਮੈਂ ਇਹ ਨਹੀਂ ਕਹਿ ਰਿਹਾ ਕਿ 10 ਮੈਡਲ ਕੋਈ ਬਹੁਤ ਹੀ ਜ਼ਿਆਦਾ ਮੈਡਲ ਨੇ, ਪਰ ਡੈਫੀਨੇਟਲੀ 4 ਦੇ ਨਾਲੋਂ 10 ਦੁੱਗਣੇ 2.5 ਗੁਣਾ ਜ਼ਿਆਦਾ ਮੈਡਲ ਜਿੱਤਣੇ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਰਚਣ ਵਾਲੀ ਗੱਲ ਹੈ ਜੀ।
ਜੀ ਵੈਰੀ ਗੁੱਡ। ਔਰ ਇਹ ਤੋਂ ਇਲਾਵਾ ਹੋਰ ਜਿਹੜੇ ਸਪੋਰਟਸ ਦੇ ਇਵੈਂਟ ਨੇ ਉਹ ਵੀ ਕਵਰ ਕਰ ਦਿੱਤੇ ਜਾਣ।
ਜੀ ਬਿਲਕੁਲ, ਮੇਜਰ ਲੀਗ ਬੇਸਬਾਲ ਦੀ ਗੱਲ ਕਰਦੇ ਹਾਂ, ਟੋਰਾਂਟੋ ਵਰਸਿਸ ਬਾਲਟੀਮੋਰ ਦਾ ਜਿਹੜਾ ਮੈਚ ਹੋਇਆ ਜੀ ਉਹਦੇ ਵਿੱਚ ਟੋਰਾਂਟੋ 7-3 ਦੇ ਨਾਲ ਵਿਨਰ ਰਹੇ ਨੇ। ਅਗਲਾ ਜਿਹੜਾ ਮੈਚ ਹੈ ਸੇਮ ਟੀਮ ਦੇ ਨਾਲ ਹੋਣਾ, ਟਾਈਮਿੰਗ ਜਿਹੜੀ ਰਹੇਗੀ ਅੱਜ ਰਾਤ ਨੂੰ 7:07 ਤੇ। ਕ੍ਰਿਕਟ ਦੇ ਵਿੱਚ ਬੰਗਲਾਦੇਸ਼ ਵਰਸਿਸ ਨਿਊਜ਼ੀਲੈਂਡ ਦੀ T20 ਸੀਰੀਜ਼ ਸ਼ੁਰੂ ਹੋਣੀ ਹੈ ਜੀ, ਕੱਲ੍ਹ ਨੂੰ ਪਹਿਲਾ ਮੈਚ ਸਵੇਰੇ 6 ਵਜੇ ਹੋਣਾ ਹੈ। ਕੈਰੇਬੀਅਨ ਪ੍ਰੀਮੀਅਰ ਲੀਗ ਉਹਦੇ ਵਿੱਚ ਅੱਜ 2 ਮੈਚ ਨੇ ਜੀ, ਸੇਂਟ ਲੂਸੀਆ ਵਰਸਿਸ ਟਰਬੇਗੋ ਇਹ ਜਿਹੜਾ 10 ਵਜੇ ਸ਼ੁਰੂ ਹੋਣਾ ਹੈ ਆਪਣੇ ਟਾਈਮ ਦੇ ਨਾਲ, ਹੁਣ ਤੋਂ ਤਕਰੀਬਨ ਜਿਹੜਾ ਜੀ 50 ਮਿੰਟ ਬਾਅਦ। ਤੇ ਫਿਰ ਬਾਰਬੇਡੋਸ ਵਰਸਿਸ ਜਮੇਕਾ ਦਾ ਜਿਹੜਾ ਮੈਚ ਹੈ ਸ਼ਾਮ ਨੂੰ 7 ਵਜੇ ਆਏਗਾ। ਇਸ ਤੋਂ ਬਿਨਾਂ ਕ੍ਰਿਕਟ ਤੋਂ 2 ਹੋਰ ਵੱਡੀਆਂ ਨਿਊਜ਼ ਨੇ ਜੀ, ਖਾਸ ਕਰਕੇ ਪਹਿਲੀ, ਡੇਲ ਸਟੇਨ ਜਿਹੜੇ ਨੇ ਜੀ ਸਾਊਥ ਅਫਰੀਕਾ ਦੇ ਬਹੁਤ ਹੀ ਧੁਰੰਧਰ ਫਾਸਟ ਬਾਲਰ ਰਹੇ ਨੇ, ਉਹਨਾਂ ਨੇ ਆਲ ਫਾਰਮਸ ਆਫ ਕ੍ਰਿਕਟ ਤੋਂ ਰਿਟਾਇਰਮੈਂਟ ਲੈ ਲਈ ਹੈ। 18 ਸਾਲ ਦਾ ਜਿਹੜਾ ਜੀ ਉਹਨਾਂ ਦਾ ਕਰੀਅਰ ਰਿਹਾ, ਟੋਟਲ ਉਹਨਾਂ ਨੇ 699 ਵਿਕਟਾਂ ਲਈਆਂ ਨੇ। ਪਰ ਉਹਨਾਂ ਦੀ ਜਿਹੜੀ ਖਾਸੀਅਤ ਸੀਗੀ ਜੀ ਉਹ ਟੈਸਟ ਕ੍ਰਿਕਟ ਸੀਗੀ, ਉਹਦੇ ਵਿੱਚ ਬੜੀ ਮੁਹਾਰਤ ਸੀ ਉਹਨਾਂ ਕੋਲੇ ਆਊਟ ਸਵਿੰਗ ਦੀ। ਸੋ ਉਹਦੇ ਵਿੱਚ ਉਹਨਾਂ ਨੇ 93 ਟੈਸਟ ਮੈਚਾਂ ਦੇ ਵਿੱਚ 439 ਵਿਕਟਸ ਲਈਆਂ ਨੇ। ਤੇ ਹਾਈਲਾਈਟ ਉਹਨਾਂ ਦੇ ਕਰੀਅਰ ਦੀ ਇਹ ਰਹੀ ਹੈ ਜੀ, 2008 ਤੋਂ ਲੈ ਕੇ 2014 ਤੱਕ ਉਹ ਵਰਲਡ ਦੇ ਨੰਬਰ 1 ਪ੍ਰੀਮੀਅਮ ਫਾਸਟ ਬਾਲਰ ਰਹੇ ਨੇ, 263 ਵੀਕ ਜਿਹੜੇ ਨੇ ਜੀ ਉਹ ਨੰਬਰ 1 ਤੇ ਰਹੇ ਨੇ। ਇਸ ਤੋਂ ਬਿਨਾਂ ਇੰਡੀਆ ਤੋਂ ਆਲਰਾਊਂਡਰ ਸਟੂਅਰਟ ਬਿਨੀ, ਉਹਨਾਂ ਨੇ ਵੀ ਜਿਹੜੀ ਹੈ ਜੀ ਆਪਣੀ ਇੰਟਰਨੈਸ਼ਨਲ ਤੇ ਫਸਟ ਕਲਾਸ ਕ੍ਰਿਕਟ ਤੋਂ ਜਿਹੜੀ ਹੈ ਰਿਟਾਇਰਮੈਂਟ ਅਨਾਊਂਸ ਕੀਤੀ ਹੈ। ਇੰਡੀਆ ਵਾਸਤੇ ਉਹਨਾਂ ਨੇ 6 ਟੈਸਟ, 14 ODI ਤੇ 3 T20 ਮੈਚ ਖੇਡੇ ਸੀਗੇ ਜੀ। ਉਹਨਾਂ ਦੀ ਜਿਹੜੀ ਕਰੀਅਰ ਦੀ ਹਾਈਲਾਈਟ ਰਹੀ ਹੈ ਉਹ 6 ਵਿਕਟਾਂ ਉਹਨਾਂ ਨੇ ਲਈਆਂ ਸੀ 4 ਰਨ ਦੇ ਕੇ ਬੰਗਲਾਦੇਸ਼ ਦੇ ਨਾਲ, ਜਿਹੜਾ ਕਿ ਹੁਣ ਤੱਕ ਵੀ ਇੰਡੀਅਨ ਕ੍ਰਿਕਟ ਦੇ ਵਿੱਚ ਰੈਕਰਡ ਹੈ। ਔਰ ਲਾਸਟ ਬਟ ਨਾਟ ਦਾ ਲੀਸਟ, US ਓਪਨ ਟੈਨਿਸ ਜਿਹੜਾ ਜੀ ਕੱਲ੍ਹ ਸ਼ੁਰੂ ਹੋ ਗਿਆ, ਉਹਦੇ ਵਿੱਚ ਕੈਨੇਡੀਅਨ ਫੀਲਿਕਸ ਐਲੀਆਸਿਮੇ ਫਸਟ ਰਾਊਂਡ ਦੇ ਵਿੱਚ ਜਿੱਤੇ ਨੇ, ਡੈਨਿਸ ਸ਼ਪੈਵਲੋਵ ਤੇ ਵੈਸਿਕ ਪਾਸਕਸਲ ਉਹਨਾਂ ਦੇ ਜਿਹੜੇ ਮੈਚ ਨੇ ਜੀ ਅੱਜ ਹੋਣਗੇ। ਔਰ ਵੁਮੈਨ ਸੈਕਸ਼ਨ ਦੇ ਵਿੱਚ ਰਬੈਕਾ ਨੋ ਕੈਨੇਡੀਅਨ ਜਿਹੜੇ ਜੀ ਉਹ ਪਹਿਲੇ ਰਾਊਂਡ ਦੇ ਵਿੱਚ ਹਾਰ ਗਏ ਨੇ, ਲੀਲਾ ਫਰਨਾਂਡੀਜ਼ ਪਹਿਲਾ ਮੈਚ ਜਿੱਤ ਗਏ ਨੇ, ਔਰ ਅੱਜ ਬਿਆਂਕਾ ਐਂਡ ਰੈਸਕਿਊ ਦਾ ਮੈਚ ਹੈ ਜੀ ਜਿਹੜਾ ਤਕਰੀਬਨ ਰਾਤ ਨੂੰ 9 ਵਜੇ ਸ਼ੁਰੂ ਹੋਏਗਾ। ਡਿਪੈਂਡ ਕਰੇਗਾ ਉਸ ਤੋਂ ਪਹਿਲੇ ਵਾਲੇ ਮੈਚ ਕਿੰਨੇ ਵਜੇ ਖਤਮ ਹੁੰਦੇ ਨੇ, ਪਰ ਮੋਸਟ ਲਾਈਕਲੀ ਜਿਹੜਾ ਜੀ ਮੈਚ 9 ਔਰ 9:30 ਦੇ ਵਿੱਚ ਸ਼ੁਰੂ ਹੋਏਗਾ। ਔਰ ਇੱਕ ਚੀਜ਼ ਹੋਰ ਯਾਦ ਆ ਗਈ ਜੀ, IPL ਦੀ ਵੀ ਅਨਾਊਂਸਮੈਂਟ ਹੋਈ ਹੈ ਕਿ ਅਗਲੇ ਸਾਲ ਤੋਂ ਜਿਹੜਾ IPL ਹੈ ਜੀ ਉਹ 10 ਟੀਮਾਂ ਦਾ ਹੋਏਗਾ ਜਗਦੀਸ਼ ਜੀ। ਹੁਣ 8 ਟੀਮਾਂ ਨੇ, 2 ਨਵੀਆਂ ਫਰੈਂਚਾਈਜ਼ ਐਡ ਕੀਤੀਆਂ ਜਾਣਗੀਆਂ, 6 ਸਿਟੀਜ਼ ਨੇ 2000 ਇਨ ਫਰੇ, ਤੇ ਮਿਨੀਮਮ ਜਿਹੜੀ ਬਿਡ ਹੋਣੀ ਹੈ ਜਗਦੀਸ਼ ਜੀ ਉਹ 2000 ਕਰੋੜ ਦੀ ਹੋਣੀ ਹੈ ਟੀਮ ਬਾਏ ਕਰਨ ਵਾਸਤੇ, ਵਿਚ ਇਜ਼ ਈਕਲ ਟੂ US$270 million। ਸੋ ਇਹ ਕਿੱਥੇ ਜਾ ਕੇ ਰੁਕੇਗੀ, ਕਿਹੜੀਆਂ 2 ਟੀਮਾਂ ਨਵੀਆਂ ਐਡ ਹੁੰਦੀਆਂ ਨੇ ਜੀ, ਇਹ 5 ਅਕਤੂਬਰ ਨੂੰ ਸ਼ਾਇਦ ਇਹਦੀ ਜਿਹੜੀ ਹੈ ਜੀ ਹੋਰ ਇਨਫੋਰਮੇਸ਼ਨ ਆ ਜਾਏਗੀ। ਐਂਡ ਬਿਫੋਰ ਵੀ ਗੋ ਟੂ ਕਰੋਨਾ ਵਾਇਰਸ, ਤੁਸੀਂ ਆਪਣੇ ਸਪੋਂਸਰਸ ਹਾਈਲਾਈਟ ਕਰ ਲਓ ਜੀ।
ਨਿਊਕਲੀਅਸ ਯੂਨੀਵਰਸਿਟੀ ਆਫ ਸਕੂਲ, ਯੂਨੀਵਰਸਿਟੀ ਸਕੂਲ ਆਫ ਮੈਡੀਸਨ, ਨਿਊਕਲੀਅਸ ਯੂਨੀਵਰਸਿਟੀ ਸਕੂਲ ਆਫ ਮੈਡੀਸਨ, ਜਿੱਥੋਂ ਤੁਸੀਂ ਡੈਂਟਲ ਜਾਂ ਫਿਰ ਮੈਡੀਸਨ ਡਾਕਟਰ ਦਾ ਕੋਰਸ ਆ ਜਿਹੜਾ ਉਹ ਕਰ ਸਕਦੇ ਹੋ, ਉਹਦੀ ਪੜ੍ਹਾਈ ਕਰ ਸਕਦੇ ਹੋ। 5 ਸਾਲ ਲੱਗਦੇ ਨੇ ਡਾਕਟਰ ਬਣਨ ਦੇ ਲਈ ਜੇਕਰ ਤੁਸੀਂ ਗ੍ਰੇਡ 12 ਕੀਤਾ, ਅਤੇ 4 ਸਾਲ ਲੱਗਦੇ ਨੇ ਜੇ BSc ਸੈਕਿੰਡ ਔਰ ਥਰਡ ਈਅਰ ਤੋਂ ਛੱਡ ਕੇ ਇਸ ਕੋਰਸ ਦੇ ਵਿੱਚ ਜਾਣਾ। ਸੋ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਹੋ, ਡੈਂਟਲ ਜਾਂ ਫਿਰ ਮੈਡੀਸਨ ਡਾਕਟਰ, ਤਾਂ ਨਿਊਕਲੀਅਸ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਨਾਲ ਸੰਪਰਕ ਕਰਨਾ, NUSOM.org। ਪਹਿਲਾ ਸਾਲ ਇੱਥੇ ਬਰੈਂਪਟਨ ਵਾਲੇ ਕੈਂਪਸ ਦੇ ਵਿੱਚ ਹੋਵੇਗਾ, ਫਿਰ ਉਸ ਤੋਂ ਬਾਅਦ ਤੁਸੀਂ ਜਾਣਾ ਹੈਗਾ ਅਰੂਬਾ, ਅਤੇ ਫਿਰ ਉਸ ਤੋਂ ਬਾਅਦ ਬਾਲਟੀਮੋਰ, ਅਤੇ ਬਾਲਟੀਮੋਰ ਦੇ ਜਿਹੜਾ ਜੌਨ ਹੌਪਕਿਨ ਹੌਸਪੀਟਲ ਹੈ ਉਸ ਦੇ ਵਿੱਚ ਕਲੀਨਿਕਲ ਰੋਟੇਸ਼ਨਸ ਜਿਹੜੀਆਂ ਤੁਹਾਡੀਆਂ ਉੱਥੇ ਹੋਣਗੀਆਂ। ਅਤੇ ਇਹਦੇ ਲਈ ਤੁਸੀਂ ਜਾਣਕਾਰੀ ਲਈ ਕਾਲ ਕਰ ਲੈਣੀ ਹੈ 416-910-8750, 416-910-8750, 416-910-8750। 9108750 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਹੋਮ ਲਾਈਫ ਮਿਰੇਕਲ ਤੋਂ ਤਲਵਿੰਦਰ ਗਿੱਲ 647-562-1313 647-562-1313 ਹੋਮ ਲਾਈਫ ਮਿਰੇਕਲ ਤੋਂ ਤਲਵਿੰਦਰ ਗਿੱਲ 647-562-1313 ਰਿਵਰ ਸਟੋਨ ਆਈ ਕੇਅਰ ਵੱਲੋਂ ਆਪਣੀ ਗ੍ਰੈਂਡ ਓਪਨਿੰਗ ਕਰ ਦਿੱਤੀ ਗਈ ਹੈ। ਰਿਵਰ ਸਟੋਨ ਆਈ ਕੇਅਰ ਜੋ ਕਿ ਮਕਵੀਨ ਐਂਡ ਦਾ ਗੋਰ ਰੋਡ ਦੇ ਵਿਚਾਲੇ ਜੋ ਚੈਰੀ ਕ੍ਰੈਸਟ ਸਟਰੀਟ ਪੈਂਦੀ ਹੈ ਉਹਦੇ ਤੇ ਜਿਹੜਾ ਐਸੋ ਗੈਸ ਸਟੇਸ਼ਨ ਦੇ ਨਾਲ ਨਵਾਂ ਬਣਿਆ ਪਲਾਜ਼ਾ ਉਸ ਦੇ ਵਿੱਚ ਹੈ ਇਹ ਰਿਵਰ ਸਟੋਨ ਆਈ ਕੇਅਰ 905-915-9925 905-915-9925 ਇਹਨਾਂ ਦਾ ਨੰਬਰ ਹੈ।
9255 ਇਹਨਾਂ ਦਾ ਨੰਬਰ ਹੈ ਜੀ। ਸੋ ਟੈਕਸ ਪੀਰੀਅਡ ਦਾ ਨੰਬਰ 905-621-4100 ਸਿਕਿਉਰਟੀ ਕੈਮਰੇ ਲਗਾਉਣੇ ਨੇ, ਵੀਡੀਓ ਡੋਰ ਬੈਲ ਲਗਾਉਣੀ ਹੈ, ਨੈਟਵਰਕਿੰਗ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਤਾਂ ਟੈਕਸ ਪੀਰੀਅਡ ਦੇ ਨਾਲ ਗੱਲਬਾਤ ਕਰਨੀ ਹੈ। ਬਹੁਤ ਵਧੀਆ ਕੰਮ ਕਰਦੇ ਨੇ, ਸਿਕਿਉਰਟੀ ਕੈਮਰੇ ਇੰਸਟਾਲ ਕਰਾਉਣ ਦੇ ਵਿੱਚ ਮਹਾਰਤ ਰੱਖਦੇ ਨੇ। ਕਿਤੇ ਵੀ ਤੁਸੀਂ ਸਿਕਿਉਰਟੀ ਕੈਮਰੇ ਲਗਾਉਣੇ ਨੇ, ਤੁਹਾਡਾ ਟਰੱਕ ਯਾਰਡ ਆ, ਆਫਿਸ ਆ, ਨਵੀਂ ਪ੍ਰਾਪਰਟੀ ਤੁਸੀਂ ਲਈ ਆ, ਉੱਥੇ ਘਰਾਂ ਦੇ ਆਲੇ ਦੁਆਲੇ ਸਿਕਿਉਰਟੀ ਕੈਮਰੇ ਲਗਾਉਣੇ ਨੇ, ਔਰ ਨੈਟਵਰਕਿੰਗ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ, ਟੈਕਸ ਪੀਰੀਅਡ ਐਂਡ ਟੈਕਸ ਪੀਰੀਅਡ 905-621-4100 ਤੇ ਸੰਪਰਕ ਤੁਸੀਂ ਇਹਨਾਂ ਦੇ ਨਾਲ ਕਰ ਲੈਣਾ।
ਵਾਈ ਕੇ ਟਰੱਕ ਟ੍ਰੇਲਰ ਰਿਪੇਅਰ ਤੋਂ ਸਟੀਵਨ ਗਰੇਵਾਲ ਦਾ ਨੰਬਰ ਨੋਟ ਕਰੋ 905-796-3010 ਸਟੀਵਨ ਗਰੇਵਾਲ ਦਾ ਨੰਬਰ ਹੈ 9057963010 ਵਾਈ ਕੇ ਟਰੱਕ ਟ੍ਰੇਲਰ ਰਿਪੇਅਰ 905-796-3089 ਸਟੈਪ ਡਰਾਈਵ ਯੂਨਿਟ ਨੰਬਰ 12 ਦੇ ਵਿਚ ਸਥਿਤ ਨੇ, ਔਰ ਟਰੱਕ ਦੀ ਰਿਪੇਅਰ ਦੇ ਲਈ ਵਾਈ ਕੇ ਟਰੱਕ ਟ੍ਰੇਲਰ ਰਿਪੇਅਰ 905-796-3010। ਆਓ ਗੁਰਪ੍ਰੀਤ ਫਿਰ ਕੋਰੋਨਾ ਵਾਇਰਸ ਦੇ ਨੰਬਰ ਦੇ ਉੱਤੇ ਨਜ਼ਰ ਮਾਰ ਦਈਏ।
ਜੀ ਬਿਲਕੁਲ, ਜੇਕਰ ਵਰਲਡ ਵਾਈਡ ਦੇਖਦੇ ਹਾਂ ਜੀ, ਕੱਲ 527,204 ਨਵੇਂ ਕੇਸ ਆਏ ਨੇ, 7601 ਜਿਹੜੀਆਂ ਨੇ ਨਵੀਆਂ ਡੈਥਸ ਰਿਪੋਰਟ ਕੀਤੀਆਂ ਗਈਆਂ ਨੇ। ਯੂ ਐਸ ਏ ਦੇ ਵਿੱਚ 1,19,642 ਨਵੇਂ ਕੇਸ ਤੇ 569 ਡੈਥਸ, ਇੰਡੀਆ ਦੇ ਵਿੱਚ 30,251 ਨਵੇਂ ਕੇਸ, 205 ਡੈਥਸ, ਔਰ ਬ੍ਰਾਜ਼ੀਲ ਦੇ ਵਿੱਚ 10,466 ਨਵੇਂ ਕੇਸ ਤੇ 313 ਜਿਹੜੀਆਂ ਨੇ ਜੀ ਡੈਥਸ ਰਿਪੋਰਟ ਕੀਤੀਆਂ ਗਈਆਂ ਨੇ। ਮੂਵਿੰਗ ਆਨ ਟੂ ਕੈਨੇਡਾ, ਆਪਣੇ ਇੱਥੇ 3,532 ਜਿਹੜੇ ਕਿ 3532 ਨਵੇਂ ਕੇਸ ਆਏ ਨੇ। ਓਨਟੇਰੀਓ ਦੇ ਵਿੱਚ 694 ਨਵੇਂ ਕੇਸ ਨੇ ਜੀ, ਕਿਊਬੈਕ ਦੇ ਵਿੱਚ 386, ਸਸਕੈਚੁਅਨ ਦੇ ਵਿੱਚ 199, ਅਲਬਰਟਾ ਦੇ ਵਿੱਚ 865, ਔਰ ਬੀਸੀ ਦੇ ਵਿੱਚ ਜਿਹੜੇ ਨੇ ਜੀ 503 ਨਵੇਂ ਕੇਸ ਰਿਕਾਰਡ ਕੀਤੇ ਗਏ ਨੇ। ਵਿਦ ਇਨ ਓਨਟੇਰੀਓ ਟੋਰੋਂਟੋ ਦੇ ਵਿੱਚ 121, ਪੀਲ ਰੀਜਨ ਦੇ ਵਿੱਚ 104, ਯੋਰਕ ਦੇ ਵਿੱਚ 98 ਤੇ ਹੈਮਿਲਟਨ ਦੇ ਵਿੱਚ ਜਿਹੜੇ ਨੇ ਜੀ 74 ਨਵੇਂ ਕੇਸਿਸ ਰਿਕਾਰਡ ਕੀਤੇ ਗਏ ਨੇ। ਐਂਡ ਕਰੰਟਲੀ ਵੀ ਹੈਵ 30,751 30,751 ਕੈਨੇਡਾ ਵਾਈਡ ਤੇ 6,028 6,028 ਜਿਹੜੇ ਨੇ ਜੀ ਓਨਟੇਰੀਓ ਦੇ ਵਿੱਚ ਐਕਟਿਵ ਕੇਸਿਸ ਨੇ ਜਗਦੀਸ਼
ਜੀ। ਗੁਰਪ੍ਰੀਤ, ਵੈਕਸੀਨ ਪਾਸਪੋਰਟ ਓਨਟਾਰੀਓ ਦੇ ਵਿੱਚ ਵੀ ਛੇਤੀ ਹੀ ਲਾਗੂ ਹੋ ਜਾਵੇਗਾ, ਕੀ ਪੜਿਆ ਸੁਣਿਆ ਇਹਦੇ ਬਾਰੇ ਹੁਣ ਤੱਕ?
ਜੀ ਬਿਲਕੁਲ, ਇੱਕ ਤਾਂ ਦੋਨੋਂ ਤਰ੍ਹਾਂ ਦੀਆਂ ਰਿਐਕਸ਼ਨ ਆ ਰਹੀਆਂ ਜਗਦੀਸ਼ ਜੀ, ਇੱਕ ਤਾਂ ਕਿ ਵੈਕਸੀਨ ਪਾਸਪੋਰਟ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ। ਮੈਨੂੰ ਲੱਗਦਾ ਜੀ ਕਿ ਪਹਿਲੀ ਗੱਲ ਤਾਂ ਇਹ ਹੋਣਾ ਚਾਹੀਦਾ ਸੀ, ਥੋੜਾ ਜਿਹਾ ਸਟ੍ਰਿਕਟਲੀ ਜਿਹੜਾ ਸੀਗਾ ਜੀ, ਜਿਹੜੇ ਵੈਕਸੀਨੇਸ਼ਨ ਨਹੀਂ ਕਰਾ ਰਹੇ ਉਹਨਾਂ ਨੂੰ ਵੈਕਸੀਨੇਸ਼ਨ ਕਰਵਾਉਣ ਤੇ ਥੋੜਾ ਜਿਹਾ ਜ਼ਿਆਦਾ ਜ਼ੋਰ ਲੱਗਣਾ ਚਾਹੀਦਾ ਸੀ। ਹੈਵਿੰਗ ਸੈਡ ਦੈਟ, ਆਈ ਡੂ ਅੰਡਰਸਟੈਂਡ ਐਵਰੀਬਡੀ ਡਜ਼ ਹੈਵ ਫਰੀਡਮ, ਕਿ ਉਹਨਾਂ ਨੂੰ ਜਿਹੜਾ ਤੁਸੀਂ ਫੋਰਸਫੁਲੀ ਨਹੀਂ ਕਹਿ ਸਕਦੇ, ਪਰ ਐਟਲੀਸਟ ਸਕੂਲ ਦੇ ਵਿੱਚ ਜਿਹੜੇ ਸੀਗੇ ਜੀ, ਬੱਚੇ ਹੁਣ ਸਕੂਲਾਂ 'ਚ ਜਾਣੇ ਨੇ, ਔਰ ਜਿਹੜੇ ਟੀਚਰ ਸੀਗੇ ਉਹਨਾਂ 'ਤੇ ਤਾਂ ਥੋੜੀ ਜਿਹੀ ਸਖਤੀ ਕੀਤੀ ਜਾ ਸਕਦੀ ਸੀ। ਇਸ ਤੋਂ ਬਿਨਾਂ ਵੈਕਸੀਨ ਪਾਸਪੋਰਟ ਦੀ ਤੁਸੀਂ ਗੱਲ ਕੀਤੀ ਹੈ, ਪਹਿਲਾਂ ਬੀਸੀ ਦੇ ਵਿੱਚ ਵੀ ਸ਼ੁਰੂ ਹੋ ਚੁੱਕਿਆ ਜੀ, ਅਲਬਰਟਾ 'ਚ ਵੀ, ਮੌਂਟਰੀ ਇੱਧਰ ਆਪਣੇ ਕਿਊਬੈਕ 'ਚ ਵੀ ਗੱਲਾਂ ਚੱਲ ਰਹੀਆਂ ਨੇ ਔਰ ਚੱਲ ਵੀ ਰਹੇ ਨੇ, ਤੇ ਹੁਣ ਆਪਣੇ ਇੱਥੇ ਜਿਹੜਾ ਜੀ ਓਨਟੇਰੀਓ ਦੇ ਵਿੱਚ ਆ ਜਾਣਾ, ਮੈਨੂੰ ਲੱਗਦਾ ਜੀ ਓਵਰਆਲ ਇੱਕ ਚੰਗੀ ਗੱਲ ਹੋ ਜਾਏਗੀ, ਕਿ ਜਿਹੜੀਆਂ ਜਿਹੜੀਆਂ ਜਗ੍ਹਾ ਤੇ ਤੁਸੀਂ ਨਹੀਂ ਜਾਣਾ ਰੈਗੂਲਰਲੀ, ਉੱਥੇ ਤੁਸੀਂ ਜਾਣ ਦੇ ਲਈ ਤੁਹਾਨੂੰ ਵੈਕਸੀਨ ਪਾਸਪੋਰਟ ਦੀ ਲੋੜ ਪਏਗੀ। ਮੈਨੂੰ ਲੱਗਦਾ ਜੀ ਇਹਦੇ ਨਾਲ ਥੋੜਾ ਜਿਹੜਾ ਇੱਕ ਤਾਂ ਰੁਝਾਨ ਜਿਹੜੇ ਐਵੇਂ ਹੀ ਤੁਰੇ ਫਿਰਦੇ ਨੇ ਉਹ ਰੁਕ ਜਾਏਗਾ, ਤੇ ਦੂਸਰਾ ਜਿਹਨਾਂ ਨੂੰ ਜ਼ਰੂਰਤ ਹੈ ਬਾਹਰ ਜਾਣ ਦੀ, ਉਹੀ ਜਿਹੜੇ ਆ ਫਿਰ ਵੈਕਸੀਨ ਪਾਸਪੋਰਟ ਬਣਾ ਕੇ ਜਾਣਗੇ। ਸੋ ਇੱਕ ਚੰਗਾ ਕਦਮ ਹੈ, ਪਰ ਇੱਥੇ ਪੈਸਾ ਔਰ ਮਿਹਨਤ ਔਰ ਕਾਫੀ ਟਾਈਮ ਵੀ ਲੱਗੇਗਾ ਜੀ।
ਅੱਛਾ, ਪਾਸਪੋਰਟ ਇਹ ਹੋਵੇਗਾ ਕਿੱਦਾਂ? ਸਿਮਰਨ ਸੈਣੀ ਜੀ ਨੇ ਪਰਸੋਂ ਮੇਰੇ ਤੋਂ ਪੁੱਛਿਆ ਸ਼ਾਮ ਨੂੰ ਸਵਾਲ, ਕਿ ਪਾਸਪੋਰਟ ਤਾਂ ਬੜਾ ਮਹਿੰਗਾ ਬਣੂਗਾ, ਫਿਰ ਉਹਨਾਂ ਨੂੰ ਐਂ ਲੱਗਦਾ ਜਿਵੇਂ ਪਾਸਪੋਰਟ ਲੱਗ ਕੇ ਬਣ ਕੇ ਜਿਵੇਂ ਆਪਣੀ ਪ੍ਰੋਪਰ ਪਾਸਪੋਰਟ ਕੰਟਰੀ ਦਾ ਹੁੰਦਾ ਕਿਸੇ ਦਾ, ਸਿਕਿਉਰਿਟੀ ਫੀਚਰ ਦੇ ਨਾਲ, ਸਾਰੇ ਕਾਸੇ ਦੇ ਨਾਲ ਫੋਟੋ ਫੋਟੋ ਲਾ ਕੇ ਤੇ ਬਣੇਗਾ, ਸੋ ਹਾਊ ਇਟ ਵਿਲ ਲੁੱਕ ਲਾਈਕ ਜਿਹੜਾ ਪਾਸਪੋਰਟ ਬਣੇਗਾ?
ਦੇਖੋ ਜੀ, ਇਹ ਤਾਂ ਡਿਜੀਟਲ ਹੋ ਸਕਦਾ, ਤੁਸੀਂ ਫੋਨ ਤੇ ਵੀ ਦਿਖਾ ਸਕਦੇ ਹੋ, ਤੁਹਾਡੇ ਕੋਲ ਈਮੇਲ ਵੀ ਹੋ ਸਕਦੀ ਹੈ, ਤੁਹਾਡੇ ਕੋਲ ਜਿਹੜਾ ਜੀ ਪੇਪਰ ਪ੍ਰਿੰਟ ਵੀ ਹੋ ਸਕਦਾ, ਪਰ ਇਹਦੇ ਵਿੱਚ ਜਗਦੀਸ਼ ਜੀ ਕੁਐਸਚਨ ਮਾਰਕ ਜਿਹੜੇ ਸਭ ਤੋਂ ਵੱਡੇ ਇਹ ਆਉਂਦੇ ਨੇ ਕਿ ਜਿਹੜੇ ਫੇਕ ਪਾਸਪੋਰਟ ਬਣਨਗੇ ਉਸ ਨੂੰ ਕਿਸ ਤਰ੍ਹਾਂ ਰੋਕਿਆ ਜਾਏਗਾ। ਸੋ ਸਭ ਤੋਂ ਵੱਡਾ ਚੈਲੰਜ ਮੇਰੇ ਹਿਸਾਬ ਦੇ ਨਾਲ ਉਹੀ ਆਉਣਾ ਜੀ, ਕਿ ਜਿਹੜੇ ਫੇਕ ਪਾਸਪੋਰਟ ਬਣ ਜਾਣਗੇ ਉਹ ਕਿਸ ਤਰ੍ਹਾਂ ਰੋਕੇ ਜਾਣਗੇ। ਜੇ ਤੁਹਾਡੇ ਕੋਲ ਉਹਦੇ ਵਾਸਤੇ ਇਨਫੋਰਮੇਸ਼ਨ ਹੈ ਤਾਂ ਉਹ ਜ਼ਰੂਰ ਸਾਂਝੀ ਕਰ ਦਿਓ, ਅਦਰ ਦੈਨ ਦੈਟ ਇਟ ਇਜ਼ ਨੋਟ ਗੋਇੰਗ ਟੂ ਬੀ ਕਿ 35 ਪੇਜ ਦਾ ਆਪਣੇ ਇੰਟਰਨੈਸ਼ਨਲ ਪਾਸਪੋਰਟ ਵਰਗਾ ਪਾਸਪੋਰਟ ਹੋਣਾ, ਇਟ ਇਜ਼ ਸਿੰਪਲੀ ਅ ਡਾਕੂਮੈਂਟ,
ਇੱਕ ਈਮੇਲ ਹੋਵੇਗੀ ਤੁਹਾਡੇ ਫੋਨ ਚ ਸੇਵ ਕੀਤੀ ਹੋਵੇਗੀ, ਤੁਸੀਂ ਉਹ ਦਿਖਾ ਸਕਦੇ ਹੋ ਜਾਂ ਫਿਰ ਫੋਨ ਤੇ ਤੁਸੀਂ ਉਸ ਨੂੰ ਐਜ਼ ਏ ਐਪ ਤੌਰ ਤੇ ਜਾਂ ਰਾਈਵਕੈਨ ਐਪ ਡਾਊਨਲੋਡ ਕਰਕੇ ਜਾਂ ਉਹਦੇ ਤੇ ਹੋਵੇਗਾ ਜਾਂ ਜਿੱਥੇ ਹੋਰ ਵੀ ਕੋਈ ਇੱਦਾਂ ਦਾ ਐਪ ਹੋਵੇਗਾ। ਮੇਰੇ ਤਾਂ ਪਹਿਲਾਂ ਵੀ ਜਿਹੜਾ ਉਹ ਕਦੇ ਉਸਨੇ ਤਾਂ ਕੰਮ ਕੀਤਾ ਨੀ ਗਾ, ਮੈਨੂੰ ਕਦੇ ਨੀ ਅਲਰਟ ਕੀਤਾ, ਜਿਹੜਾ ਕਹਿੰਦੇ ਸੀਗੇ ਆਹ ਐਪ ਲੋਡ ਕਰ ਲਓ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਡੇ ਕੋਲ ਕੋਈ ਆਇਆ ਆ ਕਰੋਨਾ ਵਾਇਰਸ ਵਾਲਾ ਜਾਂ ਤੁਸੀਂ ਇਨ ਟੱਚ ਹੋ ਗਏ ਕਿਸੇ ਕਰੋਨਾ ਵਾਇਰਸ ਵਾਲੇ ਦੇ ਨਾਲ। ਉਹਨੇ ਕਦੇ ਕੰਮ ਤਾਂ ਕੀਤਾ ਨੀਗਾ, ਮੁੜ ਕੇ ਦੇਖਿਆ ਵੀ ਨੀ ਗਾ, ਨਾ ਹੀ ਕਦੇ ਉਹਨੇ ਅਲਰਟ ਕੀਤਾ ਮੈਨੂੰ ਵੀ ਭਾਈ ਵੀ ਕੇਅਰਫੁਲ ਜਿਹੜਾ ਬੰਦੇ ਦੇ ਨਾਲ ਤੂੰ ਬੈਠਾ ਆ ਇਹਨੂੰ ਕਰੋਨਾ ਵਾਇਰਸ ਕਰੋਨਾ ਹੋਇਆ ਹੋਇਆ।
ਜੀ ਬਿਲਕੁਲ, ਦੇਖੋ ਅੱਜ ਕੱਲ ਦੁਨੀਆਂ ਭਰ ਦੇ ਵਿੱਚ ਹਰੇਕ ਚੀਜ਼ ਦੇ ਵਿੱਚ ਐਪ ਹੈ ਜੀ ਜਿਹੜੀ ਉਹ ਚੱਲ ਰਹੀ ਹੈ। ਇਹ ਐਪਸ ਜਿਹੜੀਆਂ ਨੇ ਸਮ ਆਫ ਦੈਮ ਆਰ ਡੈਫੀਨੇਟਲੀ ਬਹੁਤ ਐਕੂਰੇਟ ਨੇ ਔਰ ਬਹੁਤ ਵਧੀਆ ਸੁਚੱਜੇ ਢੰਗ ਦੇ ਨਾਲ ਚੱਲਦੀਆਂ ਨੇ, ਬਟ ਦੇਰ ਆਰ ਲੋਟਸ ਆਫ ਫੇਕ ਐਪਸ ਗੋਇੰਗ ਅਰਾਊਂਡ। ਹਰ ਰੋਜ਼ ਨਵੀਆਂ ਤੁਸੀਂ ਦੇਖੋਗੇ ਜੀ ਮਿਲੀਅਨਸ ਆਫ ਐਪਸ ਆ ਜਾਂਦੀਆਂ ਨੇ, ਉਹਦੇ ਤੇ ਮੈਂਬਰ ਵੀ 5-7 ਹੀ ਹੁੰਦੇ ਨੇ, ਕਿਸੇ ਤੇ 10-20 ਹੁੰਦੇ ਨੇ। ਸੋ ਕ੍ਰਿਟੀਕਲ ਹੋਏਗਾ ਕਿ ਕਿਸ ਤਰ੍ਹਾਂ ਦੀ ਐਪ ਬਣ ਕੇ ਆਉਂਦੀ ਹੈ, ਕਿਸ ਤਰ੍ਹਾਂ ਉਹਦੇ ਵਿੱਚ ਡੇਟਾ ਕੰਟਰੋਲ ਹੋਏਗਾ, ਕਿਸ ਤਰ੍ਹਾਂ ਉਹਦੇ ਵਿੱਚ ਪ੍ਰਾਈਵੇਸੀ ਜਿਹੜਾ ਲੋਕਾਂ ਦੀ ਹੈ ਜਿਹੜੀ ਉਹ ਮੇਨਟੇਨ ਕੀਤੀ ਜਾਏਗੀ। ਤੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਜੀ, ਸਭ ਤੋਂ ਵੱਡਾ ਕੁਐਸਚਨ ਮਾਰਕ ਇਹ ਹੋਏਗਾ ਕਿ ਫੇਕ ਜਿਹੜੀਆਂ ਨੇ, ਤੁਹਾਨੂੰ ਪਤਾ ਜੀ ਫੇਕ ਤਾਂ ਸਾਰਾ ਕੁਝ ਬਣਾ ਲੈਂਦੇ ਨੇ, ਤੇ ਈਮੇਲ ਕਰਨੀ ਜਾਂ ਉਹ ਪੇਪਰ ਪਾਸਪੋਰਟ ਬਣਾਉਣਾ ਜਾਂ ਫਿਰ ਉਸ ਤੋਂ ਬਿਨਾਂ ਕੋਈ ਪਾਸਪੋਰਟ ਬਣਾਉਣਾ, ਉਹ ਕੋਈ ਵੱਡੀ ਗੱਲ ਨਹੀਂ ਹੋਏਗੀ। ਸੋ ਸਭ ਤੋਂ ਵੱਡੀ ਗੱਲ ਇਹ ਹੋਏਗੀ ਕਿ ਇਹ ਜਿਹੜੇ ਫੇਕ ਨੇ ਉਹ ਕਿਸ ਤਰ੍ਹਾਂ ਰੋਕਿਆ ਜਾਏਗਾ।
ਜੀ ਜਿਹੜੇ ਪ੍ਰੋਗਰਾਮ ਖਬਰ ਸਾਹਿਬ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਸਾਡੇ ਇਸ ਪ੍ਰੋਗਰਾਮ ਨੂੰ ਰਣਜੀਤ ਕਿੱਲ ਜੀ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਪੰਜਾਬ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ ਰਣਜੀਤ ਕਿੱਲ, 416-724-5000 ਰਣਜੀਤ ਕਿੱਲ ਜੀ ਦਾ ਨੰਬਰ ਹੈ। ਤੁਸੀਂ ਕੋਈ ਵੀ ਆਪਣੇ ਕ੍ਰਿਟੀਕਲ ਇਲਨੈਸ ਲਾਈਫ ਇੰਸ਼ੋਰੈਂਸ ਦੀ ਪਾਲਿਸੀਜ਼ ਕਰਵਾਉਣੀ ਹੋ ਰਣਜੀਤ ਗਿੱਲ ਜੀ ਦੇ ਨਾਲ ਸੰਪਰਕ ਕਰ ਲੈਣਾ 416-724-5000 416-724-5000 ਰਣਜੀਤ ਗਿੱਲ ਦਾ ਨੰਬਰ ਹੈ। ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਬੈਸਟ ਕੈਨੇਡੀਅਨ ਟਰੱਕ ਐਂਡ ਫੋਰ ਕਲਿਫ ਟ੍ਰੇਨਿੰਗ ਸੈਂਟਰ ਤੋਂ ਭਾਈ ਕਰਨੈਲ ਸਿੰਘ ਦਾ ਨੰਬਰ 905-799-7733 ਦੇ ਉੱਤੇ ਭਾਈ ਕਰਨੈਲ ਸਿੰਘ ਜੀ ਹੁਣਾਂ ਨਾਲ ਸੰਪਰਕ ਕਰਨਾ ਹੈ। ਗੁਰਪ੍ਰੀਤ, ਇਲੈਕਸ਼ਨ ਦੇ ਵਿਚ 3 ਵੀਕ ਤੋਂ ਵੀ ਘੱਟ ਸਮਾਂ ਰਹਿ ਗਿਆ ਤੇ ਔਰ ਸਾਰੇ ਲੀਡਰ ਆਪੋ ਆਪਣੀ ਦੌੜ ਭੱਜ ਦੇ ਵਿਚ ਲੱਗੇ ਹੋਏ ਨੇ, ਕੋਈ ਤਾਰ ਜੀ ਛੇੜ ਕੇ ਜਾਓ। ਮੇਰੇ ਨਾ ਅੱਜ ਕੋਈ ਮੈਨੂੰ ਪਤਾ ਨਹੀਂ ਲੱਗਦਾ ਮੈਂ ਇਲੈਕਸ਼ਨ ਦੀ ਕੀ ਕਵਰੇਜ ਕਰਾਂ, ਕੋਈ ਜਸਟ ਪ੍ਰਵੋਕ ਮੀ ਔਨ ਸਮਥਿੰਗ ਆ ਵਣਾ ਯੂ ਨੋ, ਥੋੜਾ ਜਿਹਾ ਪਤਾ ਨਹੀਂ ਲੱਗ ਰਿਹਾ ਮੈਨੂੰ ਅੱਜ ਕੀ ਗੱਲਾਂ ਕਰਾਂ ਮੈਂ।
ਏਦਾਂ ਨਹੀਂ ਹੋ ਸਕਦਾ ਜਗਦੀਸ਼ ਜੀ ਕਿ ਜਿਹੜਾ ਪੋਲਿਟਿਕਸ ਦਾ ਟਾਪਿਕ ਹੋਵੇ ਤੇ ਤੁਹਾਨੂੰ ਗੱਲਬਾਤ ਨਾ ਆ ਰਹੀ ਹੋਵੇ, ਇਹ ਤਾਂ ਫਿਰ ਹੁਣ ਜਿੱਦਾਂ ਤੁਸੀਂ ਮੈਨੂੰ ਪੁੱਛ ਰਹੇ ਹੋ ਮੇਰਾ ਪੋਲਿਟਿਕਸ ਜਮਾ ਹੀ ਹੱਥ ਤੰਗ ਹੈ, ਇਹ ਤਾਂ ਹੁਣ ਸੂਰਜ ਨੂੰ ਲੋ ਦਿਖਾਉਣ ਵਾਲੀ ਗੱਲ
ਕਰ। ਨਹੀਂ ਨਹੀਂ, ਕੋਈ ਗੱਲ ਜੀ ਛੇੜ ਕੇ ਜਾਓ, ਕੁਛ ਨਾ ਕੁਛ ਬਈ ਆਹ ਕੀ ਹੋ ਗਿਆ ਕਿਉਂ ਹੋ ਗਿਆ।
ਜਿਹੜੀ ਮੈਂ ਖਬਰ ਪੜ੍ਹ ਰਿਹਾ ਸੀਗਾ ਜੀ ਉਹ ਉਹਦੇ ਵਿੱਚ ਹੁਣੇ ਮੈਂ ਦੇਖ ਰਿਹਾ ਸੀਗਾ CP24 ਤੇ ਕਿ ਮੇਜਰ ਜਿਹੜੀ ਨਿਊਜ਼ ਆ ਰਹੀ ਹੈ ਕਿ ਜਿਹੜੇ ਆਪਣੇ ਲਿਬਰਲ ਪਾਰਟੀ ਦੇ ਜਿਹੜੇ ਬਹੁਤ ਸਾਰੇ ਕੈਂਡੀਡੇਟਸ ਨੇ ਜੀ ਜਿਹੜੇ ਵੋਟਰਸ ਨੇ ਉਹ ਬਹੁਤ ਜ਼ਿਆਦਾ ਟੁੱਟ ਰਹੇ ਨੇ। ਦੇ ਆਰ ਕੰਟੈਂਪਲੇਟਿੰਗ ਕਿ ਉਹਨਾਂ ਨੇ ਵੋਟ ਸਿੰਘ ਸਾਹਿਬ ਪਾਉਣੀ ਹੈ ਜਾਂ ਐਰਨ ਅਟੋਲ ਨੂੰ ਪਾਉਣੀ ਹੈ। ਸੋ ਉਹ ਰੀਜ਼ਨ ਜਿਹੜੇ ਨੇ ਜੀ ਉਹਦੀ ਸਟੱਡੀ ਚੱਲ ਰਹੀ ਹੈ, ਉਹਨੂੰ ਰੀਜ਼ਨ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਾਏ ਜਿਹੜੇ ਕਿ ਬਹੁਤ ਜ਼ਿਆਦਾ ਉਹਨਾਂ ਦੇ ਲੋਇਲ ਸੀਗੇ ਜੀ ਲਿਬਰਲ ਵੋਟਰਸ, ਉਹ ਵੀ ਇਸ ਚੀਜ਼ ਨੂੰ ਮੰਨਦੇ ਨੇ ਕਿ ਦਿਸ ਇਜ਼ ਅ ਰੋਂਗ ਕਾਲ ਜਿਹੜੀ ਕਿ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਕੀਤੀ ਗਈ ਹੈ। ਐਂਡ ਦੇ ਆਰ ਆਲਸੋ ਲੁਕਿੰਗ ਐਟ ਕਿ ਬਈ ਹੁਣ ਅਸੀਂ ਜਗਮੀਤ ਸਿੰਘ ਨੂੰ ਵੋਟ ਪਾਉਣੀ ਹੈ ਜਾਂ ਕਿ ਅਸੀਂ ਐਰਨ ਅਟੂਲ ਦੇ ਜਿਹੜੇ ਨੁਮਾਇੰਦੇ ਅੱਗੇ ਖੜੇ ਨੇ ਜੀ ਉਹਨਾਂ ਨੂੰ ਵੋਟ ਪਾਉਣੀ ਹੈ। ਸੋ ਇੱਕ ਮੇਰੇ ਹਿਸਾਬ ਦੇ ਨਾਲ ਇੱਕ ਬਹੁਤ ਵੱਡੀ ਇਹ ਜਿਹੜੀ ਅਜੀ ਰਿਐਕਸ਼ਨ ਹੈ ਕਿ ਜਿਹੜਾ ਇਹ ਗੋਲ ਅਚੀਵ ਕਰਨ ਦੀ ਕੋਸ਼ਿਸ਼ ਕੀਤੀ ਸੀ ਪ੍ਰਧਾਨ ਮੰਤਰੀ ਸਾਹਿਬ ਨੇ, ਔਰ ਜਿੱਥੋਂ ਤੱਕ ਮੈਨੂੰ ਲੱਗਦਾ ਮੈਂ ਪਹਿਲੇ ਦਿਨ ਵੀ ਕਿਹਾ ਸੀਗਾ ਜੀ ਮੈਨੂੰ ਜ਼ਿਆਦਾ ਨੌਲੇਜ ਨਹੀਂ ਹੈ ਕਿ ਇਹ ਜਿਹੜਾ ਉਹਨਾਂ ਨੇ ਇਸ਼ੂ ਸ਼ੁਰੂ ਕੀਤਾ ਹੈ ਇਹ ਬੈਕਫਾਇਰ ਕਰੇਗਾ ਜੀ ਡੈਫੀਨੇਟਲੀ। ਜਿਹੜੀ ਮੈਜੋਰਿਟੀ ਦੀ ਗੱਲ ਤਾਂ ਦੂਰ ਰਹੀ, ਮੈਨੂੰ ਤਾਂ ਲੱਗਦਾ ਕਿਤੇ ਮਨੋਰਟੀ ਵੀ ਹੱਥੋਂ ਨਾ ਨਿਕਲ ਜੇ।
ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਹ ਅੱਜ ਦੀ ਮੇਨ ਖਬਰ ਦੇ ਵਜੋਂ ਚੱਲ ਰਹੀ ਹੈ ਇਹ ਖਬਰ ਕਿ ਲਿਬਰਲਸ ਦੀ ਸਪੋਰਟ ਹੈ ਉਹ ਦਿਨ ਬ ਦਿਨ ਘੱਟ ਰਹੀ ਹੈ, ਐਵਰੀ ਡੇ ਲਿਬਰਲ ਦੀ ਸਪੋਰਟ ਥੱਲੇ ਜਾ ਰਹੀ ਹੈ। ਜੇਕਰ ਨੈਨੋਜ਼ ਦੀ ਨਾਈਟਲੀ ਟਰੈਕ ਦੀ ਅੱਜ ਸਵੇਰ ਦੀ ਰਿਪੋਰਟ ਹੈ ਉਹਦੇ 'ਚ ਲਿਬਰਲਸ ਨੈਨੋਜ਼ ਨੇ ਦੇ ਸਰਵੇ ਨੇ ਲਿਬਰਲਸ ਨੂੰ ਇੱਕ ਵਾਰ ਫਿਰ ਥੋੜ੍ਹਾ ਜਿਹਾ ਇੱਕ ਪੁਆਇੰਟ ਅੱਗੇ ਕੀਤਾ ਅਤੇ ਬਾਕੀ ਜਿਹੜੇ ਸਰਵੇ ਨੇ ਉਹਦੇ 'ਚ ਲਿਬਰਲ ਆ ਜਿਹੜੀ ਉਹ ਪਛੜ ਰਹੀ ਹੈ। ਔਰ ਜਿਹੜੀ ਬੈਟਲ ਗਰਾਊਂਡ ਬਣੀ ਹੈ ਗੁਰਪ੍ਰੀਤ ਉਹ ਮੇਨਲੀ ਅੰਟਾਰੀਓ ਬਣ ਚੁੱਕਿਆ ਹੁਣ ਇਸ ਸਮੇਂ, ਨੈਕ ਟੂ ਨੈਕ ਅੰਟਾਰੀਓ ਦੇ ਵਿੱਚ ਕੰਪੀਟੀਸ਼ਨ ਇਸ ਸਮੇਂ ਚੱਲ ਰਿਹਾ। 54 ਸੀਟਾਂ ਲਗਭਗ ਦੋਨਾਂ ਪਾਰਟੀਆਂ ਨੂੰ ਦਰਸਾਈਆਂ ਜਾ ਰਹੀਆਂ ਨੇ ਇਸ ਸਮੇਂ, ਅਤੇ ਜਿਹਦੇ 'ਚ ਕੰਜ਼ਰਟ ਵੱਡਾ ਗੇਨ ਕਰ ਰਹੀ ਹੈ ਅੰਟਾਰੀਓ ਦੇ ਵਿੱਚੋਂ। ਇਹ ਗੱਲਾਂ ਨੂੰ ਆਪਾਂ ਫੇਰ ਕਰਦੇ ਹਾਂ, ਪਹਿਲਾਂ ਮੈਨੂੰ ਇਹ ਦੱਸੋ ਕਿ ਜਿਹੜਾ ਵੈਕਸੀਨ ਦਾ ਵਿਰੋਧ ਹੋ ਰਿਹਾ ਇੰਨਾ, ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵਿਰੋਧ ਹੋ ਰਿਹਾ, ਔਰ ਜਿਹੜੇ ਡੈਥ ਥ੍ਰੈਟਸ ਸਲਰਸ ਅਤੇ ਹੋਰ ਗੱਲਾਂ ਜਸਟਿਨ ਟਰੂਡੋ ਬਾਰੇ ਕੀਤੀਆਂ ਜਾ ਸਕਦੀਆਂ ਨੇ, ਤੁਸੀਂ ਇਹਨੂੰ ਤਿੰਨ ਚਾਰ ਸਾਲ ਪਹਿਲਾਂ ਇਮੈਜਿਨ ਕਰ ਸਕਦੇ ਸੀ ਕਦੇ ਇਸ ਇੰਨੇ ਕਿਊਟ ਜਿਹਾ ਪ੍ਰਧਾਨ ਮੰਤਰੀ ਦਾ ਵਿਰੋਧ ਵੀ ਇੱਦਾਂ ਹੋ ਜਾਏਗਾ?
ਐਬਸੋਲਿਊਟਲੀ ਨੋਟ ਜਗਦੀਸ਼ ਜੀ, ਮੈਂ ਕਦੇ ਵੀ ਦੁਨੀਆਂ ਦਾ ਪ੍ਰਧਾਨ ਮੰਤਰੀ ਕੋਈ ਵੀ ਹੋਵੇ ਜੀ, ਜਿਹੜੀਆਂ ਬੈਡ ਲੈਂਗੁਏਜ ਆ ਜਾਂ ਇਸ ਤਰ੍ਹਾਂ ਦਾ ਵਿਰੋਧ, ਮੈਨੂੰ ਕਦੇ ਵੀ ਨਹੀਂ ਲੱਗਦਾ ਹੁੰਦਾ ਕਿ ਕਿਸੇ ਵੀ ਪ੍ਰਧਾਨ ਮੰਤਰੀ ਦਾ ਇਸ ਤਰ੍ਹਾਂ ਹੋ ਸਕਦਾ। ਔਰ ਲੋਕੀ ਜਿਹੜੇ ਨੇ ਸਮ ਹਾਓ ਆਪਣੇ ਜਿਹੜਾ ਜੀ ਆਪਣੇ ਦਿਮਾਗ ਦਾ ਆਪਣੇ ਜਿਹੜੀ ਆਪਣੀ ਸੋਚ ਦਾ ਕਈ ਵਾਰੀ ਤਮਾਸ਼ਾ ਕੱਢ ਲੈਂਦੇ ਨੇ ਕਿ ਜਦੋਂ ਉਹ ਬਹੁਤ ਜ਼ਿਆਦਾ ਭੱਦੀ ਸ਼ਬਦਾਵਲੀ ਤੇ ਬਹੁਤ ਜ਼ਿਆਦਾ ਗਲਤ ਗੱਲਾਂ ਕਿਸੇ ਵੀ ਲੀਡਰ ਵਾਸਤੇ ਬੋਲਦੇ ਨੇ, ਐਟ ਦਾ ਐਂਡ ਆਫ ਦਾ ਡੇ ਦੇਖੋ ਆਪਾਂ ਹੀ ਉਹਨਾਂ ਨੂੰ ਸਿਲੈਕਟ ਕੀਤਾ, ਆਪਣੇ ਵਿੱਚੋਂ ਹੀ ਮੋਸਟਲੀ ਸਾਰਿਆਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਸਿਲੈਕਟ ਕੀਤਾ। ਸੋ ਹੁਣ ਜੇ ਥੋੜੇ ਬਹੁਤ ਉਹਦੇ ਵਿੱਚੋਂ ਉਹਨਾਂ ਨਾਲ ਖਫਾ ਨੇ ਜਾਂ ਕਿਸੇ ਤਰੀਕੇ ਕਰਕੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੇ ਕੰਮ ਨਹੀਂ ਸਹੀ ਕੀਤਾ, ਸੋ ਦੇਰ ਆਰ ਅਦਰ ਵੇਜ਼ ਅਦਰ ਮੀਨਸ ਜਿਸ ਦੇ ਨਾਲ ਤੁਸੀਂ ਆਪਣੀ ਗੱਲ ਮੂਹਰੇ ਰੱਖ ਸਕਦੇ ਹੋ, ਪਰ ਕਦੇ ਵੀ ਇਹੋ ਜਿਹੀ ਸ਼ਬਦਾਵਲੀ ਯੂਜ਼ ਕਰਨੀ, ਇਹੋ ਜਿਹੀਆਂ ਗੰਦੇ ਸਲਰਜ ਯੂਜ਼ ਕਰਨੇ, ਮੈਂ ਆਈ ਡੋਂਟ ਥਿੰਕ ਦੈਟ ਇਜ਼ ਰਾਈਟ, ਚਾਹੇ ਕੋਈ ਵੀ ਬੰਦਾ ਹੋਵੇ ਜੀ ਦੁਨੀਆਂ ਦਾ।
ਹੋਲਡ ਕਰੋ, ਆਪਾਂ ਇੱਕ ਕਾਲ ਵੀ ਲੈ ਲਈਏ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਗਰਾ ਸਾਹਿਬ ਪ੍ਰੋਗਰਾਮ ਵਧੀਆ ਜੀ, ਵੈਸੇ ਮੁੱਦਾ ਤਾਂ ਕੋਈ ਨੀ ਚੁੱਕਣਾ ਚਾਹੀਦਾ, ਵੈਸੇ ਤੁਸੀਂ ਤਾਂ ਇਹ ਪੁੱਛੋ ਲੋਕ ਆਪਣੇ ਬੰਦਿਆਂ ਨੂੰ ਵੀ ਆਪਣੇ ਸਰੋਤਿਆਂ ਨੂੰ ਵੀ ਜਿਹੜਾ ਮੂਹਰੇ ਡਿਬੇਟ ਆਉਣੀ ਹੈ ਉਹਦੇ ਵਿੱਚ ਕਿਹੜਾ ਮੁੱਦਾ ਜ਼ਿਆਦਾ ਭਾਰੂ ਰਹੂਗਾ, ਤੇ ਆਹ ਤੁਹਾਡੇ ਸਰੋਤੇ ਦੱਸਣਗੇ ਵਾਰੋ ਵਾਰੀ। ਬਾਕੀ ਜਿਹੜਾ ਟੂਡੋ ਸਾਹਿਬ ਦੇ ਅਗੇਂਸਟ ਪਏ ਆ ਵੈਕਸੀਨ ਦੇ ਮਸਲੇ 'ਚ, ਇਹ ਮਸਲਾ ਨੀ ਬਾਹਲਾ ਚੁੱਕਣਾ ਚਾਹੀਦਾ ਸੀ, ਮਸਲੇ ਤਾਂ ਹੋਰ ਬਥੇਰੇ ਆ ਵੀ ਪੈਸਾ ਇੰਨਾ ਮਿਸਯੂਜ਼ ਹੋਇਆ, ਵੀ ਦੂਜਾ ਇੱਕ ਵੀ ਵੋਟਾਂ ਕਿਉਂ ਕਰਾਈਆਂ ਨੀ ਛੇਤੀ, ਉਹਨੇ ਜਿਹਨਾਂ ਦੀ ਲੋੜ ਹੀ ਨੀ ਸੀ ਵੀ ਆਪਣੇ ਮਹਾਂਵਾਰੀ ਚੱਲ ਰਹੀ ਆ, ਇਹੋ ਜਿਹੇ ਮਸਲੇ ਉੱਠਣੇ ਚਾਹੀਦੇ ਸੀ। ਆ ਵੈਕਸੀਨ ਦਾ ਮੁੱਦਾ ਤਾਂ ਐਵੇਂ ਹੀ ਬਣਾ ਲਿਆ, ਮੈਨੂੰ ਤਾਂ ਲੱਗਦਾ ਕੋਈ ਇਹਦਾ ਖਾਸ ਨੀ ਹੈ, ਜਿਹਨੇ ਲਾਉਣੀ ਆ ਲਵਾਏ ਲੈਣੀ ਆ, ਜਿਹਨੂੰ ਲੋੜ ਲਾਉਣੀ ਪੈਣੀ ਆ ਉਹਨਾਂ ਨੂੰ ਲਵਾਉਣੀ ਆ। ਬਾਕੀ ਡਿਬੇਟਸ ਵੀ ਦੱਸੋ ਜੀ ਕਿਹੜਾ ਮੁੱਦਾ ਜ਼ਿਆਦਾ ਭਾਰੂ ਰਹੂਗਾ, ਇਹ ਆਪਣੇ ਸਰੋਤਿਆਂ ਨੂੰ ਪੁੱਛੋ, ਤੁਸੀਂ ਦੱਸੋ ਆਪਣੀ ਇਨਪੁਟ ਪਾਓ ਤੇ ਗੁਰਪ੍ਰੀਤ ਦੀ ਪਾਓ।
ਡਿਬੇਟ 8 ਤਰੀਕ ਨੂੰ ਫ੍ਰੈਂਚ ਭਾਸ਼ਾ ਦੇ ਵਿੱਚ ਹੋਣੀ ਹੈ, 9 ਤਰੀਕ ਨੂੰ ਅੰਗਰੇਜ਼ੀ ਦੇ ਵਿੱਚ ਹੋਣੀ ਹੈ। ਅੱਜ ਵੀ ਇੱਕ ਜਿਹੜੀ ਫ੍ਰੈਂਚ ਡਿਬੇਟ ਨਹੀਂ ਕਹਿ ਸਕਦੇ, ਉਸ ਤੋਂ ਪਹਿਲਾਂ ਜਿਹੜੀਆਂ ਹੋ ਰਹੀਆਂ ਨੇ ਲਾਈਕ 1-to-1 ਲੀਡਰਸ ਦੇ ਨਾਲ ਫ੍ਰੈਂਚ ਰੇਡੀਓਜ਼ ਦੇ ਉੱਤੇ ਆਲਰੇਡੀ ਇੱਕ ਵਾਰ ਗੱਲ ਹੋ ਚੁੱਕੀ ਹੈ ਅਤੇ ਇੱਕ ਵਾਰ ਫਿਰ ਹੋਣੀ ਹੈ, ਅਤੇ ਡਿਬੇਟ ਐਕਚੁਅਲ ਡਿਬੇਟ ਆ ਜਿਹੜੀ ਉਹ 8 ਤੇ 9 ਤਰੀਕ ਨੂੰ, 8 ਤਰੀਕ ਨੂੰ ਆ ਫ੍ਰੈਂਚ ਭਾਸ਼ਾ ਦੇ ਵਿੱਚ ਅਤੇ 9 ਤਰੀਕ ਨੂੰ ਆ ਅੰਗਰੇਜ਼ੀ ਦੇ ਵਿੱਚ। ਉਸ ਤੋਂ ਬਾਅਦ ਕੈਨੇਡੀਅਨ ਪੰਜਾਬੀ ਬ੍ਰੌਡਕਾਸਟਰਸ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਕਿ 10, 13 ਅਤੇ 14 ਤਿੰਨ ਦਿਨ ਰੱਖੇ ਜਾ ਰਹੇ ਨੇ ਡਿਬੇਟਸ, 6 ਰਾਈਡਿੰਗਾਂ ਦੇ ਕੈਂਡੀਡੇਟਾਂ ਦੀ ਆਪਸ ਵਿੱਚ ਹੀ ਡਿਬੇਟ ਕਰਵਾਉਣ ਦੇ ਲਈ। ਉਹਦਾ ਡਿਟੇਲ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਰਹਾਂਗਾ ਅਤੇ ਕੈਂਡੀਡੇਟਾਂ ਨੂੰ ਕਿਹੜੇ ਸਵਾਲ ਪੁੱਛੇ ਜਾਣੇ ਆ, ਕੀ ਹੋਣਾ ਆ, ਉਹ ਵੀ ਪੈਟਰਨ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ। ਵੈਨਿਊ ਇਹਦਾ ਕੀ ਹੋਵੇਗਾ, ਕਿੱਥੇ ਇਹ ਡਿਬੇਟ ਹੋਣੀ ਹੈ। ਕੈਨੇਡੀਅਨ ਪੰਜਾਬੀ ਬ੍ਰੌਡਕਾਸਟ ਐਸੋਸੀਏਸ਼ਨ ਵੱਲੋਂ ਵੀ ਡਿਬੇਟ ਆ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਰੱਖੀ ਜਾ ਰਹੀ ਹੈ। ਇਸ ਲੀਡਰਸ ਦੀ ਡਿਬੇਟ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਡਿਬੇਟ ਆ ਜਿਹੜੀ ਆਪਣੇ ਕੈਂਡੀਡੇਟਸ ਦੀ ਡਿਬੇਟ ਆ ਉਹ ਕਰਵਾਈ ਜਾਵੇਗੀ। ਔਰ ਗੁਰਪ੍ਰੀਤ, ਜਿਹੜੇ ਇਹ ਪ੍ਰੋਟੈਸਟ ਕਰ ਰਹੇ ਨੇ, ਉੱਥੇ ਜਿਹੜੀ ਸਭ ਤੋਂ ਹੈਰਾਨੀ ਵਾਲੀ ਮੈਨੂੰ ਗੱਲ ਨਜ਼ਰ ਆਉਂਦੀ ਹੈ ਕਿ ਨਾਲ ਨਿਆਣੇ ਲੈ ਕੇ ਵੀ ਅਤੇ ਫਿਰ ਐਡੀ ਭੈੜੀ ਭਾਸ਼ਾ ਜਿਹੜੀ ਬੋਲੀ ਜਾ ਰਹੀ ਹੈ ਉਹ ਥੋੜਾ ਜਿਹਾ ਅੱਖੜਦੀ ਹੈ।
ਜੀ ਬਿਲਕੁਲ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਜੀ, ਇਟਸ ਵੈਰੀ ਅਪਸੈਟਿੰਗ ਟ੍ਰੈਂਡ ਆ ਜਗਦੀਸ਼ ਜੀ, ਇਹ ਜਦੋਂ ਇਹੋ ਜਿਹੀਆਂ ਜਦੋਂ ਚੀਜ਼ਾਂ ਹੁੰਦੀਆਂ ਨਾ, ਜਦੋਂ ਇਹੋ ਜਿਹੀਆਂ ਚੀਜ਼ਾਂ ਅਲਾਓ ਵੀ ਕੀਤੀਆਂ ਜਾਂਦੀਆਂ, ਇਹ ਫਿਰ ਮਿਸਯੂਜ਼ ਆਫ ਫਰੀਡਮ ਹੋ ਜਾਂਦੀ ਹੈ, ਤੁਹਾਡੇ ਰਾਈਟਸ ਦਾ ਜਿਹੜਾ ਤੁਹਾਡਾ ਕਿਤੇ ਨਾ ਕਿਤੇ ਜਿਹੜਾ ਜੀ ਮਿਸਯੂਜ਼ ਹੋ ਜਾਂਦਾ। ਫਿਰ ਤੁਸੀਂ ਹੁਣ ਇਮੈਜਿਨ ਕਰੋ ਜੇ ਇਹੀ ਲੋਕ ਹੁੰਦੇ ਤੇ ਇਹਨਾਂ ਨੂੰ ਪੁਲਿਸ ਵਾਲੇ ਜਾਂ ਅੱਗੋਂ ਜੇਕਰ ਕੋਈ ਪੋਲੀਟੀਸ਼ੀਅਨ ਉਦਾਂ ਦੀ ਮੈਂ ਲੈਂਗੁਏਜ ਯੂਜ਼ ਕਰਦਾ ਤਾਂ ਉਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਇਸ ਲੈਵਲ ਤੇ ਪਹੁੰਚ ਕੇ ਇਸ ਬੰਦੇ ਨੇ ਇਸ ਤਰ੍ਹਾਂ ਦੀ ਲੈਂਗੁਏਜ ਯੂਜ਼ ਕੀਤੀ, ਦਿਸ ਇਜ਼ ਰੋਂਗ। ਫਿਰ ਜੇ ਉਹ ਰੋਂਗ ਹੈ ਤਾਂ ਡੈਫੀਨੇਟਲੀ ਬਾਈ ਜੀ ਇਹ ਵੀ ਰੋਂਗ ਹੈ। ਔਰ ਮੈਨੂੰ ਲੱਗਦਾ ਕੋਈ ਏਡਾ ਵੱਡਾ ਜਿੱਦਾਂ ਵੀਰ ਜੀ ਕਹਿ ਕੇ ਗਏ ਨੇ, ਏਡਾ ਵੱਡਾ ਇਹ ਮਸਲਾ ਹੈ ਨਹੀਂ ਸੀ, ਜਿਵੇਂ ਗਾਣਾ ਵੀ ਹੈ ਏਡੀ ਗੱਲ ਨਹੀਂ ਜਿੱਡੀ ਤੂੰ ਬਰਾ ਕੇ ਬਹਿ ਗਿਆ, ਉਹ ਸਿਚੁਏਸ਼ਨ ਬਣ ਚੁੱਕੀ ਹੈ ਜੀ ਹੁਣ
ਜੀ, ਐਵੇਂ ਰੌਲਾ ਪੈ ਗਿਆ ਜੀ। ਅਪੁਆਇੰਟਮੈਂਟ
ਸਿਰਫ ਇੱਕੋ ਹੀ ਹੈ ਜੀ, 12 ਵਜੇ, ਤੇ ਉਸ ਤੋਂ ਬਾਅਦ ਫਿਰ ਕ੍ਰਿਕਟ ਦਾ ਮੈਚ ਹੈ ਜੀ 3 ਵਜੇ ਜਿਹੜਾ ਸ਼ੁਰੂ ਹੋਣਾ।
ਤੁਹਾਡੇ ਇਲਾਕੇ ਦੇ ਵਿੱਚ ਆਉਣਾ ਹੈ, ਡੈਰੀ ਵਿਲੇਜ ਪਾਰਕ ਆ ਜਿਹੜਾ ਆਪਣੇ ਉਰਲੇ ਪਾਸੇ ਤੁਹਾਡੇ ਘਰਾਂ ਦੇ ਇਧਰਲੇ ਪਾਸੇ ਤੁਹਾਡੇ ਘਰਾਂ ਦੇ ਮਗਰਲੇ ਪਾਸੇ, ਉੱਥੇ ਅੱਜ ਗੁਰਦੇਵ ਸਿੰਘ ਤੇ ਜਿਹੜੇ ਤੁਹਾਡੇ ਇਲਾਕੇ ਦੇ ਸੀਨੀਅਰ ਬਜ਼ੁਰਗ ਨੇ ਉਹਨਾਂ ਵੱਲੋਂ ਮੇਲਾ ਮਾਪਿਆਂ ਦਾ, ਉਹਦਾ ਇੱਕ ਛੋਟਾ ਜਿਹਾ ਇਵੈਂਟ ਰੱਖਿਆ ਹੋਇਆ ਵੀਕਡੇ ਦੇ ਵਿੱਚ, ਕੁਝ ਇੱਕ ਪੋਲੀਟੀਸ਼ੀਅਨਸ ਉੱਥੇ ਉਹਨਾਂ ਨੇ ਬੁਲਾਉਣੇ ਨੇ, ਉਹਨਾਂ ਨੂੰ ਸਵਾਲ ਜਵਾਬ ਕਰਨਾ। ਸੋ ਮੈਨੂੰ ਵੀ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਸੱਦਿਆ ਕਿ 11 ਵਜੇ ਉੱਥੇ ਪਹੁੰਚਣਾ। ਸੋ ਤੁਹਾਡੇ ਇਲਾਕੇ 'ਚ ਆਉਣਾ, ਚਾਹ ਪਿਲਾਉਣੀ ਨਹੀਂ ਪਿਲਾਉਣੀ ਤੁਹਾਡੀ ਮਰਜ਼ੀ ਹੈ, ਪਰ ਤੁਹਾਡੇ ਇਲਾਕੇ 'ਚ ਪਹੁੰਚਣ ਲੱਗੇ ਹਾਂ।
ਡੈਫੀਨੇਟਲੀ ਪਿਆਵਾਂਗੇ ਜੀ, ਔਰ ਤੁਹਾਨੂੰ ਮਿਲੂੰਗਾ ਵੀ ਜੀ 11 ਵਜੇ ਨੂੰ
ਤੁਹਾਡੇ ਘਰ ਦੇ ਮਗਰਲੇ ਪਾਸੇ ਵਾਲੇ ਪਾਰਕ ਦੇ ਵਿੱਚ ਆਉਣਾ ਹੈ
ਜੀ। ਬਿਲਕੁਲ, ਨਿਬਨ ਪਾਰਕ ਦੇ ਵਿੱਚ ਮੋਸਟਲੀ ਇਹ ਹੁੰਦਾ
ਜੀ। ਸੋ ਉੱਥੇ ਮਿਲਦੇ ਹਾਂ 11 ਵਜੇ
ਜੀ। ਧੰਨਵਾਦ।
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8 ਵਜੇ ਤੋਂ ਲੈ ਕੇ 11 ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ,
8 ਤੋਂ
11 ਵਜੇ ਆਪਾਂ ਉਧਰ ਜਾਣਾ
8 ਤੋਂ 10 ਪ੍ਰੋਗਰਾਮ ਪੇਸ਼ ਕਰਦੇ ਆ ਇਹ ਸੋ ਸਰਵੇਖਣਾਂ ਦੀ ਗੱਲ ਕਰ ਲਾਂਗੇ ਕੁਝ ਕਮਰਸ਼ੀਅਲ ਤੋਂ ਬਾਅਦ ਦੇ ਵਿੱਚ ਇਸ ਸਮੇਂ ਕੀ ਲੇਟੈਸਟ ਚੱਲ ਰਿਹਾ ਤੇ ਬਾਕੀ ਜਿਹੜੀਆਂ ਵੱਡੀਆਂ ਖਬਰਾਂ ਨੇ ਉਹਨਾਂ ਦੀ ਵੀ ਗੱਲਬਾਤ ਕਰਾਂਗੇ ਤੇ ਅਫਗਾਨਿਸਤਾਨ ਦੇ ਮੁੱਦੇ ਦੇ ਉੱਤੇ ਵੀ ਥੋੜੀ ਜਿਹੀ ਗੱਲਬਾਤ ਕਰਾਂਗਾ ਕਿ ਕੱਲ ਆਖਰੀ ਜਹਾਜ਼ ਆ ਜਿਹੜਾ ਉਹ ਉਸਨੇ ਉਡਾਣ ਭਰੀ ਹੈ ਅਮਰੀਕਾ ਦੇ ਨੇ 20 ਸਾਲ ਦੀ ਲੜਾਈ ਲੜਨ ਤੋਂ ਬਾਅਦ ਸਾਰੀਆਂ ਐਲਾਈਡ ਫੋਰਸਿਸ ਨੇ ਉੱਥੋਂ ਨਿਕਲ ਚੁੱਕੀਆਂ ਨੇ
HK Tire Center ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946 ਜਾਂ ਫਿਰ ਲੰਡਨ 647-4182-30 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
ਬਈ ਪ੍ਰਾਪਰਟੀ ਹੁੰਦੀ ਹੈ ਪ੍ਰੋਫਿਟ ਨਾਲ ਓ ਜੀ ਪ੍ਰਾਪਰਟੀ ਪ੍ਰੋਫਿਟ ਦਬਾਵੇ ਹਰ ਹਾਲ ਜਗਦੀਸ਼ ਗਰੇਵਾਲ
ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਵਿੱਚ ਇਨਵੈਸਟ ਕਰਕੇ ਚੰਗੇ ਪ੍ਰੋਫਿਟ ਲੈਣ ਲਈ ਸੰਪਰਕ ਕਰੋ ਕਾਬਿਲ ਤੇ ਇਮਾਨਦਾਰ ਸੈਂਚੁਰੀ 21 ਪ੍ਰੈਜ਼ੀਡੈਂਟ ਰਿਐਲਿਟੀ ਇੰਕ ਦੇ ਜਗਦੀਸ਼ ਗਰੇਵਾਲ ਨੂੰ 416-970-5005 416-970-5005 ਜਗਦੀਸ਼ ਗਰੇਵਾਲ ਤੁਹਾਡੀ ਪ੍ਰਾਪਰਟੀ ਦੀ ਬੈਸਟ ਡੀਲਸ ਦਾ ਜਿਹੜਾ ਰੱਖੇ ਖਿਆਲ
ਜਿਹੜੇ ਪ੍ਰੋਗਰਾਮ ਖੋਰਸਾਰ ਦੇ ਨਾਲ ਸੁਬਹਾ 8 ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਪੇਸ਼ ਕਰਦੇ ਹਾਂ ਜੀਰੇ ਸਾਹਿਬ ਜੀ ਨੇ ਸਾਡੇ ਨਾਲ ਜੀ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ
ਗਰੇਵਾਲ ਸਾਹਿਬ ਗੁੱਡ ਮਾਰਨਿੰਗ ਅਫਗਾਨਿਸਤਾਨ ਦੀ ਪਾਲਿਸੀ ਤੇ ਪਾਕਿਸਤਾਨ ਦੀ ਕੁਛ ਫੋਰਨ ਪਾਲਿਸੀ ਦੇ ਉੱਤੇ ਗੱਲ ਕਰਨਾ ਚਾਹੁੰਦਾ
ਬਿਲਕੁਲ
ਇਹ ਤਾਂ ਕਨਫਿਊਜ਼ ਹੋਣ ਦੀ ਗੱਲ ਹੈ ਕਿ ਪਾਕਿਸਤਾਨ ਡਬਲ ਪਲੇ ਕਰ ਰਿਹਾ ਗੇਮ ਕੱਲ ਜੋ ਪਤਾ ਚੱਲਿਆ ਕਿ ਪਾਕਿਸਤਾਨ ਨੇ 3000 ਹੋਟਲ ਦੇ ਕਮਰੇ ਖਾਲੀ ਕੀਤੇ ਆ ਅਮੈਰੀਕਨ ਫੋਰਸਿਸ ਵਾਸਤੇ ਪਲੱਸ ਰਾਵਲਪਿੰਡੀ ਦਾ ਪੁਰਾਣਾ ਏਅਰਪੋਰਟ ਉਹਨਾਂ ਵਾਸਤੇ ਖੋਲਿਆ ਔਰ ਆਰਮੀ ਦਾ ਕਿਹੜਾ ਹਾਸਪਿਟਲ ਹੈਗਾ ਉਹ ਵੀ ਖੋਲਿਆ ਇੱਕ ਤਾਂ ਪਾਸੇ ਉਹ ਅਮੈਰੀਕਾ ਨੂੰ ਕ੍ਰਿਟੀਸਾਈਜ਼ ਕਰਦੇ ਆ ਕਿ ਕਿਆ ਇਹਨਾਂ ਨੂੰ ਇਹ ਉਮੀਦ ਆ ਕਿ ਹੁਣ ਸਾਨੂੰ ਥੋੜੇ ਬਹੁਤੇ ਅਮੈਰੀਕਾ ਕੋ ਪੈਸੇ ਮਿਲਣਗੇ ਔਰ ਤੀਸਰੀ ਗੱਲ ਇਹ ਕਿ ਤੁਹਾਨੂੰ ਯਾਦ ਹੈ 4-5 ਦਿਨ ਹੋਏ ਸ਼ਾਹ ਮੂਲ ਖੁਰੇਸ਼ੀ ਉਹ ਕਾਬਲ ਤੁਰੇ ਉੱਥੇ ਦੀ ਸਰਕਾਰ ਨੂੰ ਕਿਸੇ ਨੇ ਰੈਕੋਗਨਾਈਜ਼ ਨਹੀਂ ਕੀਤਾ ਆਫੀਸ਼ਲੀ ਉਹਨਾਂ ਨੇ ਡਿਕਲੇਅਰ ਨਹੀਂ ਕੀਤਾ ਕਿ ਸਾਡੀ ਸਰਕਾਰ ਹੋਏਗੀ ਇਹ ਉੱਥੇ ਕਿਉਂ ਤੁਰੇ ਆ ਮੈਨੂੰ ਸਮਝ ਨਹੀਂ ਆਉਂਦੀ ਸਿਰਫ ਪਾਕਿਸਤਾਨ ਪੈਸੇ ਕਮਾਉਣ ਵਾਸਤੇ ਹੀ ਸੋਚ ਰਿਹਾ ਕਿ ਉਹ ਕੋਈ ਉੱਥੇ ਦੀ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਸੋਚ ਰਿਹਾ
ਜੀ ਸਾਹਿਬ ਜੁੜੇ ਰਹਿਣਾ ਮੇਰੇ ਨਾਲ ਅੱਛਾ ਇਹ ਗੱਲ ਵੀ ਲਗਭਗ ਕਾਫੀ ਟਵਿਟਰਸ ਦੇ ਉੱਤੇ ਤੇ ਉਹ ਡਿਪਲੋਮੈਟਸ ਨੇ ਜਿਹੜੇ ਪੁਰਾਣੇ ਉਹਨਾਂ ਦੇ ਵੱਲੋਂ ਚੱਲਦੀ ਰਹੀ ਹੈ ਕਿ ਤਾਲਿਬਾਨਸ ਨੂੰ ਇਸ ਤਰ੍ਹਾਂ ਇਕਦਮ ਅੱਗੇ ਵਧਣ ਦੇ ਲਈ ਜਿਹੜੀ ਪੂਰੀ ਸਪੋਰਟ ਹੈ ਉਹ ਪਿੱਛੋਂ ਪਾਕਿਸਤਾਨ ਨੂੰ ਪਾਕਿਸਤਾਨ ਵੱਲੋਂ ਦਿੱਤੀ ਗਈ ਹੈ ਔਰ ਦੂਸਰੀ ਗੱਲ ਇਹ ਵੀ ਹੈ ਕਿ ਅਮਰੀਕਾ ਵੀ ਤਾਲਿਬਾਨ ਦੇ ਨਾਲ ਕਿਸੇ ਸੰਧੀ ਦੇ ਹੇਠ ਹੀ ਕੰਮ ਕਰ ਰਿਹਾ ਕਿ ਆਪਣੀ ਐਡੀ ਵੱਡੀ ਮਸ਼ੀਨਰੀ ਇੰਨੇ ਜਹਾਜ਼ ਇੰਨੀਆਂ ਗੱਡੀਆਂ ਇੰਨਾ ਅਮਨੀਸ਼ਨ ਰਾਈਫਲ ਹਥਿਆਰ ਇੰਨਾ ਕੁਛ ਉਨ੍ਹਾਂ ਦੇ ਹੱਥ ਛੱਡ ਕੇ ਆ ਰਿਹਾ ਵਾ ਔਰ ਇਸ ਸੰਧੀ ਦਾ ਆਪਾਂ ਨੂੰ ਇੱਥੋਂ ਵੀ ਅੰਦਾਜ਼ਾ ਲੱਗਦਾ ਹੈ ਕਿ ਤਾਲਿਬਾਨਸ ਨੇ ਕਿਸੇ ਵੀ ਅਮੈਰੀਕਨਸ ਦੇ ਉੱਤੇ ਇਸ ਤਰ੍ਹਾਂ ਦਾ ਅਟੈਕ ਨਹੀਂ ਕੀਤਾ ਜਾਂ ਫਿਰ ਹੋਰ ਕੁਛ ਨਹੀਂ ਕੀਤਾ ਜਦੋਂ ਆਖਰੀ ਜਹਾਜ਼ ਉੱਡਿਆ ਉਦੋਂ ਹੀ ਉਨ੍ਹਾਂ ਨੇ ਜਿਹੜੀ ਆਪਣੀਆਂ ਗੋਲੀਆਂ ਚਲਾ ਕੇ ਜਿਹੜੀ ਆਜ਼ਾਦੀ ਦੇ ਜਸ਼ਨ ਨੇ ਉਹ ਮਨਾਏ ਨੇ ਇਹ ਜੇ ਅਸੀਂ ਪੂਰੇ ਸਨੈਰੀ ਨੂੰ ਦੇਖਦੇ ਹਾਂ ਸੋ ਅਮਰੀਕਾ ਦੀਆਂ ਫੌਜਾਂ ਪਾਕਿਸਤਾਨ ਜਾ ਕੇ ਠਹਿਰੀਆਂ ਨੇ ਪਾਕਿਸਤਾਨ ਦੀ ISI ਵੱਲੋਂ ਤਾਲਿਬਾਨਸ ਦੀ ਹਮਾਇਤ ਕੀਤੀ ਗਈ ਹੈ ਕਰਜ਼ਾਈ ਸਰਕਾਰ ਨੂੰ ਡੇਗਣ ਦੇ ਲਈ ਔਰ ਇਕਦਮ ਟੇਕ ਓਵਰ ਕਰਨ ਦੇ ਲਈ ਤਾਲਿਬਾਨਸ ਨੇ ਅਮੈਰੀਕਨ ਦਾ ਕੋਈ ਜਿਹੜਾ ਨੁਕਸਾਨ ਨਹੀਂ ਕੀਤਾ ਜੇ ਦੋ ਬਲਾਸਟ ਹੋਏ ਨੇ ਤਾਂ ISIK ਜਿਹੜਾ ਗਰੁੱਪ ਹੈ ਉਨ੍ਹਾਂ ਦੇ ਵੱਲੋਂ ਕੀਤੇ ਗਏ ਨੇ ਉਹਦੇ ਤੇ ਚੱਟ ਜਿਹੜੇ ਅਮੈਰੀਕਨ ਨੇ ਡਰੋਨ ਹਮਲੇ ਆਪਣੇ ਕਰ ਦਿੱਤੇ ਨੇ ਸਾਰੀ ਸਿਚੁਏਸ਼ਨ ਦੇ ਵਿੱਚ ਬੜੀ ਕਨਫਿਊਜ਼ਿੰਗ ਜੀ ਲੱਗ ਰਹੀ ਹੈ ਕਿ ਕੀ ਕਹੀਏ ਕਿਹਨੇ ਕੀ ਕੀਤਾ ਕਿਹਨੇ ਨਹੀਂ ਕੀ ਕੀਤਾ
ਗਰੇਵਾਲ ਸਾਹਿਬ ਇੱਕ ਪੁਆਇੰਟ ਮੈਂ ਹੋਰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਉਹ ਇਹ ਆ ਕਿ ਪਾਕਿਸਤਾਨ ਸ਼ੋਅ ਤਾਂ ਕਰਦਾ ਕਿ ਤਾਲਿਬਾਨ ਜਿਹੜੇ ਅਫਗਾਨੀ ਤਾਲਿਬਾਨ ਆ ਉਹਨਾਂ ਨੂੰ ਉਹ ਸਪੋਰਟ ਕਰਦਾ ਨਜ਼ਰ ਇਹ ਆਉਂਦਾ ਹੈ ਕਿ ਉਹ ਉਹਨਾਂ ਨੂੰ ਸਪੋਰਟ ਨਹੀਂ ਕਰਦਾ ਪਾਕਿਸਤਾਨ ਜੋ ਸਪੋਰਟ ਕਰਦਾ ਉਹ ISI ਤੇ ਹਕਾਨੀ ਨੈਟਵਰਕ ਉਸ ਨੂੰ ਸਪੋਰਟ ਕਰਦਾ ਪਰ ਉਹਦੇ ਤੇ ਚਾਈਨਾ ਨੇ ਪਾਕਿਸਤਾਨ ਨੂੰ ਅੱਖਾਂ ਦਿਖਾਈਆਂ ਔਰ ਕਿਉਂਕਿ ਦੋ ਅੱਡੇ ਇਹ ਦੋਨੇ ਗਰੁੱਪਾਂ ਦੇ ਬਣਾਏ ਆ ਉਹ ਇਸ ਵਜ੍ਹਾ ਕਰਕੇ ਕਿ ਅਗਰ ਤਾਲਿਬਾਨ ਕਿਹੜੇ ਆ ਉਹ ਪ੍ਰੋ ਪਾਕਿਸਤਾਨੀ ਕੰਮ ਨਹੀਂ ਕਰਦੇ, ਇਸ ਬੰਦਿਆਂ ਨੂੰ ਇਸ ਦੋਨੇ ਗਰੁੱਪਾਂ ਨੂੰ ਤਾਲਿਬਾਨ ਦੇ ਅਗੇਂਸਟ ਅਸੀਂ ਯੂਜ਼ ਕਰ ਸਕਦੇ ਹਾਂ। ਔਰ ਚਾਈਨਾ ਨੂੰ ਇਹ ਡਰ ਹੈ ਕਿ ਇਹ ਦੋਨੇ ਗਰੁੱਪ ਕਿਹੜੇ ਆ ਕਾਫੀ ਖਤਰਨਾਕ ਹੈ, ਇਹ ਕਿਹੜਾ ਵੈਸਟਰਨ ਪਾਰਟ ਆਫ ਚਾਈਨਾ ਹੈ ਔਰ ਉੱਥੇ ਨਾ ਕਿਹੜੇ ਪੈਰ ਆਪਣੇ ਫਸਾਰਨੇ ਸ਼ੁਰੂ ਕਰ ਦੇਣ। ਔਰ ਅੱਜ ਇੱਕ ਹੋਰ ਗੱਲ ਹੋਈ ਹੈ ਔਰ ਉਹ ਪਤਾ ਨਹੀਂ ਹੈ ਤੁਸੀਂ ਇਹ ਨਿਊਜ਼ ਤੇ ਦੇਖ ਰਹੇ ਹੋ ਨਹੀਂ ਹੈ, ਇੱਕ ਬੰਬ ਉੱਥੇ ਵੀ ਫਟਿਆ ਏਅਰਪੋਰਟ ਦੇ ਉੱਤੇ ਸਾਊਦੀ ਅਰੇਬੀਆ ਚ ਵੀ।
ਨਹੀਂ ਮੇਰੇ ਪਾਸ ਇਹ ਖਬਰ ਹਲੇ ਨਹੀਂ ਪਹੁੰਚੇਗੀ, ਉਹਨੂੰ ਉਹਦੀ ਕੌਣ ਜ਼ਿੰਮੇਵਾਰੀ ਲੈ ਰਿਹਾ ਵਾ?
ਹਜੇ ਕੋਈ ਜ਼ਿੰਮੇਵਾਰੀ ਨਹੀਂ ਕਿਸੇ ਦੀ, ਕੋਈ ਜ਼ਿੰਮੇਵਾਰੀ ਨਹੀਂ। ਉਹ ਲੱਗਦਾ ਇਹ ਹੈ ਕਿ ਕਿਹੜਾ ISI ਹੈ ਜਾਂ ਹੋਰ ਗਰੁੱਪ ਹੈਗੇ ਆ, ਉਹ ਚਾਹੁੰਦੇ ਆ ਕਿ ਸਾਊਦੀ ਅਰੇਬੀਆ ਸਾਨੂੰ ਫਾਈਨੈਂਸ਼ਲੀ ਮਦਦ ਕਰੇ, ਅਗਰ ਨਹੀਂ ਕਰੇਗਾ ਕਿ ਅਸੀਂ ਉਹਨਾਂ ਦੇ ਕੰਟਰੀ ਚ ਵੀ ਪ੍ਰੋਬਲਮ ਖੜੀ ਕਰ ਸਕਦੇ ਹਾਂ। ਮੁੱਦਾ ਇਹ ਹੈ।
ਔਰ ਜਿਹੜੀ ਅੰਡਰਕਰੰਟ ਗੱਲ ਚੱਲ ਰਹੀ ਹੈ ਕਿ ਸੈਂਕਸ਼ਨ ਪਾਕਿਸਤਾਨ, ਸੋ ਪਾਕਿਸਤਾਨ ਨੂੰ ਜਿਹੜੇ G7 ਕੰਟਰੀਜ਼ ਨੇ ਜਾਂ ਅਮੈਰੀਕਨ ਦੇ ਅਲਾਈਡ ਫੋਰਸਿਸ ਨੇ, ਕੀ ਉਹ ਇਸ ਚੀਜ਼ ਦੇ ਉੱਤੇ ਕੋਈ ਧਿਆਨ ਦੇਣਗੇ ਜਾਂ ਫਿਰ ਇਟਸ ਨਾਟ ਪੋਸੀਬਲ?
ਬਿਲਕੁਲ ਪੋਸੀਬਲ ਹੈ, ਤੁਹਾਨੂੰ ਇਹ ਵੀ ਪਤਾ ਹੈ ਕਿ ਕਿਹੜਾ ਮੀਡੀਆ ਚ ਆਮ ਨਹੀਂ ਆ ਰਿਹਾ ਹੈ ਕਿ ਸਿਰਫ ਦੋ ਪਾਰਟੀਆਂ ਪਾਕਿਸਤਾਨ ਚ ਖੁਸ਼ ਹੈ। ਇੱਕ ਤਾਂ ਤੁਹਾਡੇ ਦੋਸਤ ਇਮਰਾਨ ਖਾਨ ਤੇ ਦੂਸਰੇ ਆ ਮੌਲਾਨਾ ਸਾਹਿਬ। ਜਿਹੜੀ ਆਮ ਪਬਲਿਕ ਹੈ ਪਰਟੀਕੁਲਰਲੀ ਥੋੜੇ ਜਿਹੇ ਇਲਾਕੇ ਨੂੰ ਛੱਡ ਕੇ, ਉਹ ਬਹੁਤ ਇਸ ਵਕਤ ਦੁਬਦਾ ਚ ਫਸੇ ਪਏ ਆ, ਉਹ ਪਾਕਿਸਤਾਨ ਰੈਡ ਅਲਰਟ ਦੇ ਅੰਡਰ ਹੈ।
ਸੋ ਅਮਰੀਕਾ ਦਾ ਕਹਿਣਾ ਹੈ ਕਿ ਅਸੀਂ ਅਲ ਕਾਇਦਾ ਨੂੰ ਖਤਮ ਕਰਨ ਦੇ ਲਈ ਗਏ ਸੀ, ਅਲ ਕਾਇਦਾ ਨੂੰ ਖਤਮ ਕਰ ਦਿੱਤਾ ਗਾ। ਔਰ ਜੋ ਬਾਇਡਨ ਨੇ ਵੀ ਇਹ ਵੀ ਕਿਹਾ ਕਿ ਭਾਈ ਜਦੋਂ ਅਸੀਂ ਇਸਾਮਾ ਬਿਨ ਲਾਦਨ ਨੂੰ ਮਾਰ ਦਿੱਤਾ ਸੀ ਉਦੋਂ ਹੀ ਸਾਨੂੰ ਤਾਂ ਉੱਥੋਂ ਵਾਪਸ ਆ ਜਾਣਾ ਚਾਹੀਦਾ ਸੀ ਅਲ ਕਾਇਦਾ ਨੂੰ ਖਤਮ ਕਰਨ ਤੋਂ ਬਾਅਦ, ਤੇ ਅਸੀਂ ਉਸ ਤੋਂ ਬਾਅਦ ਕਿਉਂ ਇੰਨੀ ਦੇਰ ਟਿਕੇ ਰਹੇ, ਇਹ ਸਾਡੀ ਜਿਹੜੀ ਕਮਜ਼ੋਰੀ ਸੀਗੀ। ਤੇ ਉਹਨਾਂ ਨੇ ਕਿਹਾ ਵੀ ਇੱਕ ਨਾ ਦਿਨ ਅਸੀਂ ਉੱਥੋਂ ਨਿਕਲਣਾ ਨਹੀਂ ਸੀ ਤੇ ਅਸੀਂ ਆਖਰੀ ਜਿਵੇਂ ਜੋ ਤਾਲਿਬਾਨ ਦੇ ਨਾਲ ਸਮਝੌਤਾ ਹੋਇਆ ਸੀ ਉਹਦੇ ਤਹਿਤ ਇਹਨੂੰ ਸਾਰਾ ਕੁਝ ਛੱਡ ਕੇ ਆ ਰਹੇ ਹਾਂ। ਸੋ ਇੰਨਾ ਕੁਛ ਪੈਸਾ ਖਰਚਣ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਅਮਰੀਕਾ ਅੱਤਵਾਦ ਦੇ ਉੱਤੇ ਨੱਥ ਪਾਉਣ ਦੇ ਵਿੱਚ ਕਾਮਯਾਬ ਰਿਹਾ ਹੈ?
ਨਹੀਂ, ਅਮਰੀਕਾ ਬਿਲਕੁਲ ਨੱਥ ਪਾਉਣ ਦੇ ਕਾਮਯਾਬ ਨਹੀਂ ਰਿਹਾ। ਬਿਲਕੁਲ ਗੱਲ ਸਹੀ ਹੈ ਜੋ ਬਾਇਡਨ ਦੀ ਕਿ ਤੁਹਾਨੂੰ ਪਤਾ ਸੈਕੰਡ ਵਰਲਡ ਵਾਰ ਚ ਵੀ ਕੀ ਹੋਇਆ ਸੀਗਾ, 8-9 ਆਪਣੇ ਬੇਸ ਬਣਾ ਕੇ ਤੇ ਜਰਮਨੀ ਤੋਂ ਜਾਂ ਥੋੜੇ ਜਿਹੇ ਹੋਰ ਕੰਟਰੀਆਂ ਚੋਂ ਬਾਹਰ ਆ ਗਏ, ਜਪਾਨ ਚੋਂ ਵੀ ਬਾਹਰ ਆ ਗਏ ਸੀ। ਉਹੀ ਇਹਨਾਂ ਨੂੰ ਚੀਜ਼ ਕਰਨੀ ਚਾਹੀਦੀ, 3-4 ਬੇਸ ਬਣਾ ਕੇ ਉਥੋਂ ਬਾਹਰ ਆ ਜਾਣਾ ਚਾਹੀਦਾ ਸੀ, ਆ ਕੁਛ ਏਰੀਆ ਆਪਣੇ ਕੰਟਰੋਲ ਤੇ ਰੱਖਣਾ ਸੀਗਾ। ਪਰ ਉਹਦੇ ਵਿੱਚ ਅਮਰੀਕਾ ਤੁਹਾਨੂੰ ਪਤਾ ਇਰਾਕ ਦੇ ਵਿੱਚ ਥੋੜੀ ਜਿਹੀ ਇਹਨਾਂ ਦੀ ਫੋਰਨ ਪਾਲਿਸੀ ਜਾਂ ਇਹਨਾਂ ਦੀ ਕਾਰਵਾਈ ਫੇਲ ਹੋਈ ਹੈ, ਤੋ ਅਫਗਾਨਿਸਤਾਨ ਚ ਵੀ ਫੇਲ ਹੋਈ ਹੈ। ਪਰ ਹੁਣ ਕਿਹੜੀ ਆਮ ਪਬਲਿਕ ਹੈ, ਉਹ ਪੋਲੀਟੀਸ਼ੀਅਨ ਹੈ, ਇਸ ਚੀਜ਼ ਨੂੰ ਰਿਅਲਾਈਜ਼ ਕਰਦੇ ਆ ਕਿ 20 ਸਾਲ ਉੱਥੇ ਰਹਿਣਾ ਔਰ ਬਹੁਤ ਪੈਸਾ ਖਰਚ ਕਰਨਾ, ਕਈ ਟ੍ਰਿਲੀਅਨ ਡਾਲਰ, ਉਹ ਅਮਰੀਕਾ ਦੀ ਸਭ ਤੋਂ ਵੱਡੀ ਗਲਤੀ ਸੀ।
ਜੀ, ਥੈਂਕ ਯੂ ਜੀਰੋ ਸਾਹਿਬ। ਕੋਈ ਹੋਰ ਲੋਕਲ ਇਲੈਕਸ਼ਨ ਬਾਰੇ ਕੋਈ ਗੱਲ ਕਰਨੀ ਚਾਹੋ?
ਲੋਕਸਭਾ ਵਾਸਤੇ ਤਾਂ ਗਰੇਵਾਲ ਸਾਹਿਬ ਤੁਸੀਂ ਐਕਸਪਰਟ ਹੋ, ਮੈਂ ਤਾਂ ਤੁਹਾਡੇ ਕੋਲੋਂ ਕੁਛ ਸਿੱਖਣਾ ਹੈ ਕਿ ਮਹਾਰਾਜ ਮੈਨੂੰ ਕੀ ਪਤਾ, ਪਰ ਇੰਨਾ ਹੈਰਾਨੀ ਹੈ ਜਿਹੜਾ ਮੈਂ ਸਮਝਦਾ ਸੀ ਕਿ ਲਿਬਰਲ ਮਨੋਰਟੀ ਗੌਰਮੈਂਟ ਬਣਾ ਲੈਣਗੇ, ਹੁਣ ਲੱਗਦਾ ਹੈ ਕਿ ਇਸ ਵਾਰ ਕੰਜ਼ਰਵੇਟਿਵ ਮਨੋਰਟੀ ਗੌਰਮੈਂਟ ਬਣਾਉਣਗੇ। ਮੈਜੋਰਟੀ ਵਾਸਤੇ 38-39% ਪੋਲ ਚਾਹੀਦੇ ਹੈ।
ਅੱਛਾ, ਹਜੇ ਇਹ ਨਹੀਂ ਆਪਾਂ ਕਹਿ ਸਕਦੇ, ਹਜੇ 2-3 ਦਿਨ ਹੋਰ ਠਹਿਰ ਕੇ ਇਸ ਵੀਕਐਂਡ ਤੱਕ, ਵੀਰਵਾਰ ਸ਼ੁੱਕਰਵਾਰ ਤੱਕ, ਲੌਂਗ ਵੀਕਐਂਡ ਤੋਂ ਬਾਅਦ ਕਹਿ ਲਓ ਜਾਂ ਇਸੇ ਹੀ ਵੀਰਵਾਰ ਸ਼ੁੱਕਰਵਾਰ ਤੱਕ ਜਾਂ ਡਿਬੇਟ ਤੋਂ ਬਾਅਦ ਇਹ 100% ਕਲੀਅਰ ਹੋ ਜਾਏਗਾ। ਪਰ ਇਹ ਗੱਲ ਤਾਂ ਸਹੀ ਹੈ ਕਿ ਲਿਬਰਲ ਦੀ ਮੈਜੋਰਟੀ ਨਹੀਂ ਬਣਦੀਗੀ, ਉਹ ਜਿਵੇਂ ਐਵਰੀ ਡੇ ਡਾਊਨ ਆਈ ਗਏ ਨੇ ਤੇ ਹੁਣ ਉਹਨਾਂ ਦੀ ਜਿਹੜੀ ਆਪਣੀ ਸੀਟਾਂ ਦੀ ਗਿਣਤੀ ਆ ਉਹ ਪਹਿਲਾਂ ਨਾਲੋਂ ਕਾਫੀ ਘੱਟ ਨਜ਼ਰ ਆ ਰਹੀ ਹੈ। ਖਾਸ ਤੌਰ ਦੇ ਉੱਤੇ ਅੰਟਾਰੀਓ ਦੇ ਵਿੱਚ ਜਿਹੜਾ ਕੰਜ਼ਰਵੇਟਿਵ ਨੇ ਗੇਨ ਕੀਤਾ ਉਹ ਵੱਡੀ ਸੱਟ ਹੈ ਇਸ ਸਮੇਂ ਲਿਬਰਲ ਦੇ ਲਈ। ਸੋ ਜੇਕਰ ਮੈਕਸੀਮਮ ਜਿਹੜੇ ਸਰਵੇਖਣ ਨੇ ਗੱਲ ਕਰਦੇ ਨੇ 143 ਸੀਟਾਂ ਦੀ ਗੱਲ ਕਰ ਰਹੇ ਨੇ ਇਸ ਸਮੇਂ ਲਿਬਰਲਸ ਨੂੰ, ਜਿਹੜੀਆਂ ਕਿ ਪਹਿਲਾਂ ਨਾਲੋਂ 12 ਸੀਟਾਂ ਘੱਟ ਜਾਂਦੀਆਂ ਨੇ। ਸੋ 170 ਤਾਂ ਲੈਣੀਆਂ ਮੁਸ਼ਕਲ ਨੇ ਹੁਣ, ਕਿ ਇਹ ਕਹਿ ਦਈਏ ਕਿ ਲਿਬਰਲ ਆ ਜਿਹੜੀ ਮੈਜੋਰਟੀ ਬਣਾ ਜਾਵੇਗੀ। ਮਾਇਨੋਰਟੀ ਕੰਜ਼ਰਵੇਟਿਵ ਦੀ ਆਉਂਦੀ ਆ, ਲਿਬਰਲ ਦੀ ਆਉਂਦੀ ਆ, ਇਹਦੇ ਵਿਚਾਲੇ ਹੁਣ ਇਸ ਸਮੇਂ ਦੌੜ ਚੱਲ ਰਹੀ ਹੈ। ਅਤੇ ਅੱਗੋਂ ਜਦੋਂ ਮੀਡੀਆ ਇਹ ਕੁਐਸਚਨ ਕਰਨ ਲੱਗ ਜਾਵੇ ਐਨ ਡੀ ਪੀ ਨੂੰ ਕਿ ਕੀ ਤੁਸੀਂ ਕੰਜ਼ਰਵੇਟਿਵ ਦੀ ਨਾਲ ਰਲ ਕੇ ਸਰਕਾਰ ਬਣਾਉਣ ਦੇ ਲਈ ਤਿਆਰ ਹੋ, ਇਸੇ ਤਰ੍ਹਾਂ ਦਾ ਹੀ ਕੁਐਸਚਨ ਉਹਨਾਂ ਨੂੰ ਪਿਛਲੀ ਚੋਣ ਦੇ ਵਿੱਚ ਕੀਤਾ ਗਿਆ ਸੀ ਕਿ ਕੀ ਤੁਸੀਂ ਲਿਬਰਲ ਨਾਲ ਰਲ ਕੇ ਸਰਕਾਰ ਬਣਾਓਗੇ, ਤਾਂ ਇਹਦਾ ਮਤਲਬ ਮੀਡੀਆ ਨੂੰ ਵੀ ਇਹ ਨਜ਼ਰ ਆ ਰਿਹਾ ਕਿ ਅਗਲੀ ਜਿਹੜੀ ਵੱਧ ਸੀਟਾਂ ਲੈ ਕੇ ਜਾਵੇਗੀ ਪਾਰਟੀ ਉਹ ਕੰਜ਼ਰਵੇਟਿਵ ਹੋਵੇਗੀ, ਅਤੇ ਉਹਦੇ ਲਈ ਕੀ ਨਿਊ ਡੈਮੋਕਰੈਟਸ ਦਾ ਸਾਥ ਲਿਆ ਜਾਵੇ ਜਾਂ ਬਲੋਕ ਕਿਵਕਾ ਦਾ ਸਾਥ ਲਿਆ ਜਾਵੇ, ਡਿਪੈਂਡਸ ਔਨ ਹਾਊ ਮਚ ਸੀਟਸ ਦੇ ਗੈਟ। ਅਤੇ ਜਦੋਂ ਇਹ ਮੀਡੀਆ ਜਗਮੀਤ ਨੂੰ ਕੁਐਸਚਨ ਕਰਨ ਲੱਗ ਜਾਵੇ ਤਾਂ ਫਿਰ ਇਹਦਾ ਮਤਲਬ ਕਿਤੇ ਨਾ ਕਿਤੇ ਇੰਝ ਲੱਗਦਾ ਕਿ ਯੈਸ ਕੰਜ਼ਰਵੇਟਿਵ ਆ ਜਿਹੜੀ ਉਹ ਅੱਗੇ ਡੈਫੀਨੇਟਲੀ ਜਾ ਰਹੀ ਹੈ।
ਪਰ ਇੱਕ ਚੀਜ਼ ਗਰੇਵਾਲ ਸਾਹਿਬ ਇਹ ਹੈ, ਪਰ ਕਿਸਮਤ ਟੂਲ ਲੀਡਰਸ਼ਿਪ ਕਨਵੈਨਸ਼ਨ ਜਿੱਤ ਕੇ ਆਏ ਸੀ, ਉਸ ਵਕਤ ਇਹੀ ਲੱਗਦਾ ਸੀ ਕਿ ਇਹ ਲੀਡਰ ਬਹੁਤ ਵੀਕ ਹੈ, ਪੀਟਰ ਮਕੇ ਨੂੰ ਨਾ ਲੀਡਰ ਬਣਾਉਣ ਦੀ ਗਲਤੀ ਦੇ ਨਾਲ ਕੰਜ਼ਰਵੇਟਿਵ ਹੋਰ ਥੱਲੇ ਜਾਏਗੀ। ਪਰ ਜੋ ਮਰਜ਼ੀ ਹੋ ਜਾਏ, ਇਹ ਹਿਸਟਰੀ ਦੱਸੇਗੀ ਕਿ ਐਲਨ ਟੂਲ ਕਿਹੜਾ ਉਹ ਇਨ ਦਾ ਐਂਡ ਉਹ ਵਿਨਰ ਹੋਏਗਾ, ਇਹ ਚ ਕੋਈ ਦੋ ਰਾਏ ਨਹੀਂ ਹੈ ਲੱਗਦੀ ਹੈ ਇਸ ਵਕਤ।
ਆਲਰਾਈਟ, ਥੈਂਕ ਯੂ ਸੋ ਮਚ ਜੀ ਸਾਹਿਬ ਤੁਹਾਡੀ ਕਾਲ ਦੇ ਲਈ। ਕੋਈ ਹੋਰ ਇਲੈਕਸ਼ਨ ਦੇ ਬਾਰੇ ਚ ਗੱਲਬਾਤ ਕਰਨੀ ਚਾਹੇ, ਕੋਈ ਹੋਰ ਮੇਰਾ ਕਾਲਰ ਕੋਈ ਗੱਲ ਕਰਨੀ ਚਾਹੇ ਤਾਂ ਡੈਫੀਨੇਟਲੀ ਕਾਲ ਕਰ ਸਕਦੇ ਨੇ 416-620-1778, ਕੋਈ ਆਪਣਾ ਓਪੀਨੀਅਨ ਦੇਣਾ ਚਾਹੇ ਔਰ ਉਹਦੇ ਬਾਰੇ ਚ ਕੋਈ ਕਿਸੇ ਪਾਲਿਸੀ ਦੇ ਬਾਰੇ ਚ। ਲਿਬਰਲਸ ਦੇ ਪਲੈਟਫਾਰਮ ਦੀ ਮੈਂ ਉਡੀਕ ਕਰ ਰਿਹਾ ਵਾਂ ਕਿ ਆਪਣਾ ਪਲੈਟਫਾਰਮ ਕਦੋਂ ਉਹ ਰਿਲੀਜ਼ ਕਰਦੇ ਨੇ, ਤੇ ਫਿਰ ਤਿੰਨਾਂ ਪਾਰਟੀਆਂ ਦੇ ਪਲੈਟਫਾਰਮ ਆਪਾਂ ਕੰਪੇਅਰ ਕਰ ਸਕਦੇ ਹਾਂ ਕਿ ਤਿੰਨਾਂ ਪਾਰਟੀਆਂ ਦੇ ਪਲੈਟਫਾਰਮ ਦੇ ਵਿੱਚ ਕੀ ਲਿਖਿਆ ਕੀ ਨਹੀਂ ਲਿਖਿਆ ਹੈਗਾ ਔਰ ਕਿਹੜਾ ਲੀਡਰ ਕਿਸ ਮੁੱਦੇ ਦੇ ਉੱਤੇ ਕਿਸ ਤਰ੍ਹਾਂ ਦੇ ਕੰਮ ਉਹ ਕਰਨੇ ਚਾਹੁੰਦਾ। ਸੋ ਲਿਬਰਲਸ ਵੱਲੋਂ ਆਪਣਾ ਪਲੈਟਫਾਰਮ ਸਟਿਲ ਹੋਲਡ ਕੀਤਾ ਗਿਆ ਹੈ ਔਰ ਆਪਣਾ ਏਜੰਡਾ ਕੀ ਹੈ ਉਹਨਾਂ ਦਾ, ਨੈਕਸਟ ਇਲੈਕਸ਼ਨ ਕਿਸ ਮੈਂਡੇਟ ਦੇ ਉੱਤੇ ਉਹ ਇਲੈਕਸ਼ਨ ਆਪਣੀ ਲੜ ਰਹੇ ਨੇ, ਕੀ ਮੈਂਡੇਟ ਦੇ ਰਹੇ ਨੇ ਉਹ ਆਪਣੇ ਲੋਕਾਂ ਨੂੰ, ਉਹਦੀ ਵੇਟ ਕੀਤੀ ਜਾ ਰਹੀ ਹੈ ਔਰ ਉਹਨਾਂ ਦੇ ਉੱਤੇ ਕੁਐਸਚਨ ਵੀ ਹਰ ਰੋਜ਼ ਇਹ ਉੱਠਦਾ ਭਾਈ ਸਾਹਿਬ ਆਪਣਾ ਜਿਹੜਾ ਪਲੈਟਫਾਰਮ ਹੈ, ਆਪਣਾ ਏਜੰਡਾ ਹੈ, ਆਪਣਾ ਜੋ ਵੀ ਮੈਂਡੇਟ ਹੈ ਉਹ ਜਾਰੀ ਕਰੋ ਅਤੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਤੁਸੀਂ ਉਹਦੇ 'ਚ ਕੀ ਲਿਖਿਆ ਔਰ ਕੀ ਗੱਲਾਂ ਤੁਸੀਂ ਕਰਨੀਆਂ ਚਾਹੁੰਦੇ ਨੇ। ਉਸ ਤੋਂ ਬਾਅਦ ਫਿਰ ਕੰਪੈਰੀਜ਼ਨ ਹੋਵੇਗਾ ਤਿੰਨਾਂ ਪਾਰਟੀਆਂ ਦੇ ਏਜੰਡੇ ਦਾ। ਵੈਸੇ ਐਵਰੀ ਡੇ ਇੱਕ ਅੱਧੀ ਅਨਾਊਂਸਮੈਂਟ ਕੀਤੀ ਜਾਂਦੀ ਹੈ। ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹੜੇ ਨੂਨਾਵੇਟ ਟੈਰੀਟਰੀ ਹੈ ਉਸ ਦੇ ਵਿੱਚ ਪਹੁੰਚੇ ਹੋਏ ਸੀਗੇ ਔਰ ਉੱਥੇ ਜਾ ਕੇ ਉਹਨਾਂ ਨੇ ਹਾਊਸਿੰਗ ਦੀ ਜਿਹੜੀ ਇਸ ਸਮੇਂ ਕ੍ਰਾਈਸਿਸ ਹੈ, ਖਾਸ ਤੌਰ ਦੇ ਉੱਤੇ ਹਾਊਸਿੰਗ ਕ੍ਰਾਈਸਿਸ ਜਿਹੜਾ ਇੰਡੀਜਨਸ ਲੋਕਾਂ ਦੇ ਵਿੱਚ ਹੈ ਉਹਨੂੰ ਹੱਲ ਕਰਨ ਦੀ ਗੱਲ ਕੀਤੀ ਹੈ। ਜਿਹੜਾ ਵਾਅਦਾ ਉਹਨਾਂ ਨੇ 2019 'ਚ ਕੀਤਾ ਸੀ, ਜਿਹੜਾ ਵਾਅਦਾ 2015 'ਚ ਕੀਤਾ ਸੀ ਉਹਨੂੰ ਬਾਖੂਬੀ ਉਹ ਰਿਪੀਟ ਕਰ ਰਹੇ ਨੇ ਕਿ ਅਸੀਂ ਇਸ ਹਾਊਸਿੰਗ ਕ੍ਰਾਈਸਿਸ ਦੇ ਉੱਤੇ ਕਿਵੇਂ ਨਾ ਕਿਵੇਂ ਕੰਮ ਕਰਾਂਗੇ। ਈਵਨ ਨਾਟ ਓਨਲੀ ਬਰੈਂਪਟਨ, ਮਿਸਾਗਾ, ਟੋਰਾਂਟੋ, ਕਿਚਨਰ, ਕੈਮਬ੍ਰਿਜ, ਵਾਟਰਲੂ ਔਰ ਈਵਨ ਨੂਨਾਬਤ ਦੇ ਵਿੱਚ ਵੀ ਜਿਹੜੀ ਘਰਾਂ ਦੀ ਪ੍ਰਾਈਸ ਆ ਜਿਹੜਾ 3 ਲੱਖ ਦਾ ਸੀਗਾ ਟਰੂਡੋ ਦੇ ਰਾਜਕਾਲ ਦੇ ਦੌਰਾਨ ਉਹ 8 ਲੱਖ ਤੱਕ ਪਹੁੰਚਿਆ ਹੋਇਆ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸੁਬਹਾ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ ਜੀ, ਮੁਸਤਫਾ
ਜੀ, ਮੁਸਤਫਾ ਸਾਹਿਬ
ਮੈਂ ਐਸ ਕਰਨਾ ਚਾਹ ਰਿਹਾ ਸਾਂ ਕਿ ਨੰਬਰ ਤੇ ਚਲੋ ਜੋ ਹੋਣਗੇ ਬੋਲਦੇ ਉਹ ਦੇਖ ਲਿਆਂਗੇ, ਜਿਹੜੀ ਕੰਜ਼ਰਵੇਟਿਵ ਦੀ ਜਿਹੜੀ ਐਨ ਡੀ ਪੀ ਦੀ ਜਿਹੜੀ ਲੀਡ ਹੈ ਉਹਨਾਂ ਦੇ ਕਿਸੇ ਪ੍ਰੋਗਰਾਮ ਦੀ ਵਜ੍ਹਾ ਨਾਲ ਹੈ ਜਾਂ ਲਿਬਰਲ ਦੀ ਕਿਸੇ ਕਮਜ਼ੋਰੀ ਦੀ ਵਜ੍ਹਾ ਨਾਲ
ਜੀ, ਤੁਸੀਂ ਕੀ ਮਹਿਸੂਸ ਕਰਦੇ ਹੋ?
ਮੈਂ ਤੇ ਇਹ ਸਮਝਦਾ ਕਿ ਹਾਲੇ ਤੱਕ ਤੇ ਕੋਈ ਕੰਜ਼ਰਵੇਟਿਵ ਨੇ ਐਡਾ ਵੱਡਾ ਕੋਈ ਏਜੰਡਾ ਨਹੀਂ ਦਿੱਤਾ, ਨਾ ਜਗਮੀਤ ਸਿੰਘ ਨੇ ਕੋਈ ਐਡਾ ਵੱਡਾ ਏਜੰਡਾ ਦਿੱਤਾ ਹੈ ਸਿਵਾਏ ਜਿਹੜੀ ਉਹਨਾਂ ਨੇ ਕਹੀ ਹੈ ਕਿ
ਜੀ। ਅੱਛਾ, ਤੁਹਾਨੂੰ ਮੈਂ ਦੱਸਦਾ, ਤੁਸੀਂ ਆਪਣੀ ਗੱਲ ਸੋਚ ਲਓ, ਅੱਗੇ ਵੀ ਆਪਾਂ ਕਰਦੇ ਹਾਂ ਕਿ ਐਨ ਡੀ ਪੀ ਨੇ ਵੀ ਆਪਣਾ ਪਲੈਟਫਾਰਮ ਜਾਰੀ ਕਰ ਦਿੱਤਾ ਹੈ, ਕੰਜ਼ਰਵੇਟਿਵ ਨੇ ਵੀ ਆਪਣਾ ਪਲੈਟਫਾਰਮ ਜਾਰੀ ਕਰ ਦਿੱਤਾ ਹੈ, ਸਿਰਫ ਔਰ ਸਿਰਫ ਜੇ ਕਿਸੇ ਪਾਰਟੀ ਨੇ ਆਪਣਾ ਪਲੈਟਫਾਰਮ ਜਾਰੀ ਨਹੀਂ ਕੀਤਾ ਉਹ ਸਿਰਫ ਲਿਬਰਲ ਨੇ ਨਹੀਂ ਕੀਤਾ ਗਾ, ਠੀਕ ਹੈ ਜੀ। ਤੇ ਇਹ ਜਿਹੜਾ ਇਹਨਾਂ ਵੱਲੋਂ ਆਪਣਾ ਪੂਰਾ ਪਲੈਟਫਾਰਮ ਜਾਰੀ ਕੀਤਾ ਗਿਆ ਉਹ ਤੁਸੀਂ ਕਹਿੰਦੇ ਹੋ ਕਿ ਨਹੀਂ ਕੀਤਾ, ਜਿਹੜੀ ਪਾਰਟੀ ਨੇ ਹਜੇ ਕੁਛ ਆਪਣਾ ਪਲੈਟਫਾਰਮ ਜਾਰੀ ਨਹੀਂ ਕੀਤਾ, ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਆਪਣਾ ਮੈਂਡੇਟ ਆ ਜਿਹੜਾ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਕਿ ਅਸੀਂ ਇਸ ਮੁੱਦੇ ਤੇ ਚੋਣ ਲੜਨੀ ਹੈ।
ਐਕਚੁਅਲੀ
ਠੀਕ
ਠੀਕ ਠੀਕ ਅੱਛਾ ਲਿਬਰਲ ਦੀ ਕਿਹੜੀ ਪਾਲਿਸੀ ਹੈ ਜਿਹੜੀ ਤੁਹਾਨੂੰ ਚੰਗੀ ਲੱਗ ਰਹੀ ਹੈ ਇਸ ਸਮੇਂ
ਲਿਬਰਲ ਦੀ ਜਿਹੜੀ ਮੈਨੂੰ ਚੀਜ਼ ਅੱਛੀ ਲੱਗੀ ਹੈ ਬੇਸ਼ੱਕ ਬਹੁਤ ਸਾਰੇ ਲੋਕ ਉਹਦੇ ਖਿਲਾਫ਼ ਵੀ ਗੱਲ ਕਰਦੇ ਨੇ ਲੇਕਿਨ ਉਹਨਾਂ ਨੇ ਕੋਵਿਡ ਦੇ ਵਿੱਚ ਜਿਹੜਾ ਇਕਾਨਮੀ ਨੂੰ ਸਰਵਾਈਵ ਕਰਾਉਣ ਲਈ ਔਰ ਲੋਕਾਂ ਨੂੰ ਬਹਰਹਾਲ ਸੇਵ ਕਰਨ ਲਈ ਫਾਈਨੈਂਸ਼ੀਅਲ ਅਸਿਸਟੈਂਸ ਜਿਹੜੀ ਦਿੱਤੀ ਹੈ ਉਹਨਾਂ ਦਾ ਸੁਸਾਈਡਲ ਸੀ ਨਾ ਉਹ ਮੈਂ ਸਮਝਦਾ ਕਿ ਦੈਟ ਇਜ਼ ਦੀ ਏਰੀਆ ਵੇਅਰ ਦੇ ਸ਼ੁੱਡ ਗੈਟ ਸਮਥਿੰਗ
ਜੀ ਅੱਛਾ ਐਨ ਡੀ ਪੀ ਵਾਲਿਆਂ ਨੇ ਬਹੁਤ ਜ਼ੋਰ ਪਾਇਆ ਸੀਗਾ ਕਿ ਇਹਨਾਂ ਨੂੰ ਹੋਰ ਵਧਾਇਆ ਜਾਵੇ ਜੋ ਪੈਸੇ ਦਿੱਤੇ ਜਾ ਰਹੇ ਜੇ ਪੈਸੇ ਦੇਣ ਦੀ ਗੱਲ ਕਰੀਏ ਐਨ ਡੀ ਪੀ ਕਿਉਂ ਨਹੀਂ ਚੰਗੀ ਲੱਗਦੀ ਗੀ ਉਹ ਤਾਂ ਇਦੋਂ ਵੀ ਵੱਧ ਪੈਸੇ ਦੇਣ ਨੂੰ ਕਹਿੰਦੀ ਰਹੀ ਹੈ ਤੇ ਕਰਵਾਇਆ ਵੀ ਹੈ ਉਹਨੇ ਦੋ ਤਿੰਨ ਮੁੱਦਿਆਂ ਦੇ ਵਿੱਚ ਪੈਸੇ ਲੋਕਾਂ ਦੇ ਵਧਾਏ ਵੀ ਨੇ
ਐਨ ਡੀ ਪੀ ਦਾ ਸਰ ਜਿਹੜਾ ਹੈ ਨਾ ਜਿਹੜੇ ਉਹਨਾਂ ਦੇ ਚਾਈਲਡ ਕੇਅਰ ਔਰ ਦੂਸਰੇ ਜਿੱਥੇ ਉਹ ਬਾਕੀ ਸੋਲਿਡ ਨੇ ਉਹ ਉੱਤੇ ਮੈਨੂੰ ਸਮਝ ਆਉਂਦੀ ਹੈ ਲੇਕਿਨ ਸਿਰਫ ਪੈਸੇ ਵੰਡੀ ਜਾਣਾ ਕੋਈ ਵੱਡੀ ਗੱਲ ਨਹੀਂ ਮੈਂ ਤੇ ਇਹ ਕਹਿ ਰਿਹਾ ਕਿ ਵਿਦ ਇਨ ਸਰਟਨ ਕੈਲਕੂਲੇਟਡ ਮੈਨਰ ਅਗਰ ਉਹ ਪੈਸਾ ਦੇ ਰਹੇ ਨੇ ਕੈਲਕੂਲੇਟਡ ਮੈਨਰ ਇਕਾਨਮੀ ਦੇ ਸਰਵਾਈਵਰ ਔਰ ਲੋਕਾਂ ਦੇ ਸਰਵਾਈਵਰ ਦੇ ਲਈ ਬਟ ਯੂ ਡੋਂਟ ਹੈਵ ਟੂ ਥਰੋ ਦੀ ਮਨੀ ਮੈਂ ਜਗਮੀਤ ਭਾਈ ਸੇ ਥੋੜਾ ਸਾ ਇੱਥੇ ਇਖਤਲਾਫ ਕਰਾਂਗਾ ਕਿ ਥਰੋਇੰਗ ਮਨੀ ਇਜ਼ ਨਾਟ ਦੀ ਆਂਸਰ
ਸੋ ਜੇ
ਕੈਲਕੂਲੇਟਡ ਅਮਾਊਂਟ ਜਿਹੜੀ ਹੈ ਨਾ ਲੋਕ ਸਰਵਾਈਵ ਕਰ ਜਾਣ ਔਰ ਬਿਜ਼ਨਸ ਸਰਵਾਈਵ ਕਰ ਜਾਣ
ਸੋ ਜਿੰਨੇ ਟਰੂਡੋ ਸਾਹਿਬ ਨੇ ਦਿੱਤੇ ਆ ਉਹ ਸਹੀ ਅਮਾਊਂਟ ਦਿੱਤੀ ਆ ਜਿੰਨੇ ਜੇ ਜਗਮੀਤ ਸਿੰਘ ਉਹ ਤੋਂ ਥੋੜੇ ਜਿਹਾ ਤੁਹਾਨੂੰ ਵੱਧ ਦਿੰਦਾ ਸੀ ਉਹ ਸਹੀ ਨਹੀਂ ਲੱਗਦੇ ਸੀਗੇ
ਨਹੀਂ ਮੈਂ ਨਹੀਂ ਕਹਿ ਰਿਹਾ ਕਿ ਉਹ ਸਹੀ ਹੈ ਬਿਕੋਜ਼ ਆਈ ਐਮ ਨਾਟ ਐਕਸਪਰਟ ਔਨ ਫਾਈਨੈਂਸਿਸ ਲੇਕਿਨ ਜੋ ਲਿਬਰਲ ਨੇ ਕੀਤਾ ਹੈ ਉਹਦੇ ਚ ਮੈਂ ਸਮਝਦਾ ਕਿ ਦੇਰ ਵਾਜ਼ ਅ ਲੌਜਿਕ ਇਨ ਇਟ ਐਂਡ ਇਟ ਡਿਡ ਹੈਲਪ ਦੀ
ਜੀ ਜੀ ਅੱਛਾ ਮੁਸ਼ਤਫਾ ਸਾਹਿਬ ਕੰਜ਼ਰਵੇਟਿਵ ਦੀ ਕਿਹੜੀ ਪਾਲਿਸੀ ਹੈ ਜਿਹੜੀ ਤੁਹਾਨੂੰ ਠੀਕ ਨਹੀਂ ਲੱਗ ਰਹੀ ਗੀ
ਇਹ ਮੈਂ ਕਹਾਂਗਾ ਕਿ ਕੰਜ਼ਰਵੇਟਿਵ ਦਾ ਜਿਹੜਾ ਟ੍ਰੈਂਡ ਹੁੰਦਾ ਹੈ ਯੂਜੂਲੀ ਕਿਉਂਕਿ ਤੁਸੀਂ ਵੀ ਮਾਸ਼ਾਅੱਲਾ ਕੰਜ਼ਰਵੇਟਿਵ
ਸੀਗਾ ਮੈਂ ਸੀਗਾ ਨਾਟ ਨਾਓ ਸੀਗਾ ਮੈਂ ਪਹਿਲਾਂ ਉਦੋਂ ਲਿਬਰਲ ਵੀ ਸੀਗਾ ਸੋ ਉਹ ਵੀ ਛੱਡੋ ਤੁਸੀਂ ਮੈਂ ਲਿਬਰਲ ਵੀ ਸੀਗਾ ਉਦੋਂ ਪਹਿਲਾਂ ਹਾਂਜੀ
ਚਲੋ
ਹਾਂਜੀ ਜੀ ਜੀ
ਮੈਂ ਸਮਝਦਾ ਕਿ ਮੈਂ ਪਰਸਨਲੀ ਇਹ ਫੀਲ ਕਰਦਾ ਕਿ ਜਿਹੜੀ ਸਾਡੀ ਕਹਿਣਾ ਚਾਹੀਦਾ ਕਮਿਊਨਿਟੀਜ਼ ਜਿਹੜੀਆਂ ਨੇ ਜਿਹੜੀਆਂ ਕੈਨੇਡਾ ਦੇ ਵਿੱਚ ਸੈਟ ਹੋਈਆਂ ਨੇ ਦੇ ਰਿਸੀਵ ਲੈਸ ਅਟੈਂਸ਼ਨ ਫਰੋਮ ਕੰਜ਼ਰਵੇਟਿਵ
ਅੱਛਾ ਇਹਦਾ ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਕਰਦਾ ਕਿ ਕੰਜ਼ਰਵੇਟਿਵ ਨੇ ਆਲਵੇਜ਼ ਇਮੀਗ੍ਰੈਂਟ ਲਿਬਰਲਸ ਨਾਲੋਂ ਵੱਧ ਮੰਗਵਾਏ ਨੇ ਤੇ ਰਿਫਿਊਜੀ ਵੱਧ ਸੈਟਲ ਕੀਤੇ ਨੇ ਲਿਬਰਲਸ ਦੇ ਨਾਲੋਂ ਇਹਦਾ ਡਾਟਾ ਤੁਸੀਂ ਇਮੀਗ੍ਰੇਸ਼ਨ ਦੀ ਸਾਈਟ ਤੇ ਜਾ ਕੇ ਉਸ ਸਮੇਂ ਦੇ ਦੌਰਾਨ ਦਾ ਚੈੱਕ ਕਰ ਸਕਦੇ ਹੋ ਉਹਦੇ ਲਈ ਜਿਹੜੇ ਡਾਟਾ ਜਿਹੜਾ ਉਹ ਬੈਕਅਪ ਕਰੇਗਾ ਫੈਕਟ ਬੈਕਅਪ ਕਰੇਗਾ ਕਿ ਕੰਜ਼ਰਵੇਟਿਵ ਨੇ ਜ਼ਿਆਦਾ ਇਮੀਗ੍ਰੈਂਟਸ ਤੇ ਜ਼ਿਆਦਾ ਰਿਫਿਊਜੀ ਸੈਟਲ ਕੀਤੇ ਨੇ ਕੈਨੇਡਾ ਦੇ ਵਿੱਚ ਤੇ ਉਹ ਸਾਰਾ ਕੁਝ ਹੁੰਦਿਆਂ ਹੋਇਆ ਵੀ ਤੁਸੀਂ ਇਹ ਕਿਉਂ ਕਹਿ ਦਿੰਦੇ ਹੋ ਕਿ ਕੰਜ਼ਰਵੇਟਿਵ ਨੇ ਇੱਥੇ ਘੱਟ ਸੈਟਲ ਕੀਤੇ ਨੇ
ਉਹ ਡਾਟਾ ਜਿਹੜਾ ਨਾ ਤੁਸੀਂ ਬਿਲਕੁਲ ਸਹੀ ਫਰਮਾ ਰਹੇ ਹੋਗੇ
ਹਾਂ
ਉਹ ਜਿਸਲੇ ਮੇਰੇ ਵਰਗੇ ਬੰਦਿਆਂ ਦੇ ਤੱਕ ਨਹੀਂ ਪਹੁੰਚਦਾ ਨਾ
ਹਾਂ
ਫੋਰ ਸਮ ਰੀਜ਼ਨ ਤੇ ਉਸਲੇ ਤੁਸੀਂ ਯੂ ਨੋ ਮੈਂ ਇੱਥੇ ਤੁਹਾਡਾ ਡਿਸਐਗਰੀ ਨਹੀਂ ਕਰਾਂਗਾ
ਹਾਂ
ਅਗਰ ਉਹ ਬਾਕੀ ਡਾਟਾ ਮੌਜੂਦ ਹੈ ਔਰ ਉਹਨਾਂ ਨੇ ਕੀਤਾ ਤਾਂ ਦੈਟਸ ਅ ਗੁੱਡ ਪਾਰਟ
ਜੀ ਜੀ
ਉਹਨੂੰ ਮੈਂ ਡਿਸਕਰੇਜ ਨਹੀਂ ਕਰਾਂਗਾ ਲੇਕਿਨ ਸਵਾਲ ਹੈ ਕਿ ਉਹ ਬਾਜ਼ੁਕਾ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਉਸ ਮੁਕਾਮ ਤੱਕ ਨਹੀਂ ਪਹੁੰਚਦੀ ਜਿੱਥੇ ਉਹਨੂੰ ਪਹੁੰਚਣਾ ਚਾਹੀਦਾ ਜਾਂ ਇਹ ਕਹਿ ਲਓ ਕਿ ਸਾਡੀ ਐਬਿਲਿਟੀ ਹੈ ਕਿ ਅਸੀਂ ਉਸ ਇਨਫੋਰਮੇਸ਼ਨ ਨੂੰ ਗ੍ਰੈਬ ਨਹੀਂ ਕਰ ਸਕਦੇ
ਜੀ ਸੋ ਉਹਨਾਂ ਦੇ ਪ੍ਰੋਪੇਗੰਡੇ ਦੀ ਘਾਟ ਕਹਿ ਸਕਦੇ ਆਪਾਂ
ਪ੍ਰੋਪੋਗੈਂਡਾ ਵੀ ਨਾ ਕਹੋ ਬਲਕਿ ਉਹਨਾਂ ਨੂੰ ਕਮਿਊਨੀਕੇਸ਼ਨ ਵਿੱਚ ਥੋੜਾ ਜਿਹਾ ਔਰ
ਆਊਟਰੀਚ ਆਊਟਰੀਚ ਮਾੜੀ ਹੈ ਕੰਜ਼ਰਵੇਟਿਵ ਦੀ
ਜਿਤਨੇ ਸਾਡੇ ਇੱਥੋਂ ਲਿਬਰਲ ਹੁੰਦੇ ਨੇ ਹੁਣ ਮੇਰੇ ਏਰੀ ਚੋਂ ਬੀਬੀ ਨੇ ਕਮਲ ਖਾਨ ਖਹਿਰਾ
ਹਾਂਜੀ ਪਿਛਲੇ ਸਾਲ ਨਾ ਜਦੋਂ ਇੱਥੇ 770 ਤੇ ਆਏ ਸੀ ਡਿਬੇਟ ਹੋਈ ਸੀਗੀ ਪਿਛਲੇ ਇਲੈਕਸ਼ਨ ਤੋਂ ਪਹਿਲਾਂ ਉਹਦੀ ਨਾ ਉਹਨਾਂ ਦੀ ਨਾ ਇਮੀਗ੍ਰੇਸ਼ਨ ਪਾਲਿਸੀ ਵਾਲੀ ਹਜੇ ਵੀ ਡਿਬੇਟ 770 ਦੀ ਸਾਈਟ ਦੇ ਉੱਤੇ ਪਈ ਆ ਉਹਨੂੰ ਦੁਬਾਰਾ ਰੀਵਿਜ਼ਿਟ ਕਰ ਲਓ ਉਹਨੂੰ ਸੁਣ ਲਓ ਉਹਦੇ ਚ ਇੱਕ ਵੀ ਫੈਕਟ ਸਹੀ ਨਹੀਂ ਸੀਗਾ ਤੇ ਇੱਕ ਵੀ ਜਿੰਨੀਆਂ ਉਹਨਾਂ ਨੇ ਗੱਲਾਂ ਕੀਤੀਆਂ ਸੀ ਉਹ ਇੱਕ ਵੀ ਕਦੇ ਲਿਬਰਲਸ ਨੇ ਕੀਤੀਆਂ ਨਹੀਂ ਉਹਨੂੰ ਦੁਬਾਰਾ ਸੁਣ ਸਕਦੇ ਹੋ ਤੁਸੀਂ ਜਾ ਕੇ 770 ਦੀ ਸਾਈਟ ਦੇ ਉੱਤੇ ਕਮਲ ਖਹਿਰਾ ਵਾਲੀ ਡਿਬੇਟ ਆ ਜਿਹੜੀ ਪਈ ਹੈ ਧੰਨਵਾਦ ਤੁਹਾਡੀ ਕਾਲ ਲਈ
ਆਈ ਵਿਲ ਸਰਟਨਲੀ
ਜੀ ਧੰਨਵਾਦ ਤੁਹਾਡੀ ਕਾਲ ਦੇ ਲਈ। ਬਲਵਿੰਦਰ ਸਿੰਘ ਜੀ ਨੇ ਸਾਡੇ ਨਾਲ ਸੈਂਚੀ 21 ਪੀਪਲ ਚੋਇਸ ਸੋਸਾਇਟੀ ਤੋਂ ਸਾਰੀਆਂ ਲਾਈਨਾਂ ਵੀ ਬਿਜ਼ੀ ਹੋ ਚੁੱਕੀਆਂ ਨੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਗਰੇਵਾਲ ਸਾਹਿਬ, ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ
ਗਰੇਵਾਲ ਸਾਹਿਬ, ਆਪਾਂ ਦੋ ਲਿਸਟਿੰਗ ਕੀਤੀਆਂ ਨੇ ਇਸ ਵੀਕ ਚ। ਇੱਕ ਹੈਗੀ ਓਰੇਂਜ ਵਿਲੇਜ, 4 ਬੈਡਰੂਮ ਦਾ ਡੀਟੈਚ ਘਰ ਹੈਗਾ ਜੀ, 60x120 ਦਾ ਲਾਟ ਆ, 4 ਬੈਡਰੂਮ ਨੇ, 3 ਵਾਸ਼ਰੂਮ ਨੇ, 1 ਬੈਡਰੂਮ ਦੀ ਬੇਸਮੈਂਟ ਬਣੀ ਹੈ, ਡਬਲ ਕਾਰ ਗਰਾਜ ਦੇ ਨਾਲ, ਬਹੁਤ ਸ਼ਾਨਦਾਰ ਘਰ ਹੈਗਾ ਜੀ। ਉਹਦੀ ਆਸਕਿੰਗ ਪ੍ਰਾਈਸ ਹੈਗੀ 889,900, ਬਹੁਤ ਹੀ ਵਧੀਆ ਲੋਕੇਸ਼ਨ ਤੇ ਇਨਵੈਸਟਮੈਂਟ ਪ੍ਰੋਪਰਟੀ ਵੀ ਕਰ ਸਕਦੇ ਹੋ, ਕਿਸੇ ਨੇ ਰਹਿਣਾ ਹੋਵੇ ਤੇ ਉਹ ਵੀ ਉਸ ਪ੍ਰੋਪਰਟੀ ਨੂੰ ਗ੍ਰੈਬ ਕਰ ਸਕਦੇ ਹੈਗੇ। ਇੱਕ ਪ੍ਰੋਪਰਟੀ ਆਪਾਂ ਲਿਸਟ ਕੀਤੀ ਮਕਵੀਨ ਤੇ ਕੰਟਰੀ ਸਾਈਡ ਤੇ, 3400 ਸਕੇਅਰ ਫੀਟ ਦਾ ਡੀਟੈਚ ਘਰ ਹੈਗਾ ਡਬਲ ਕਾਰ ਗਰਾਜ ਦੇ ਨਾਲ, ਇਹਦੇ ਚ ਮੇਨ ਫਲੋਰ ਤੇ 10 ਫੁੱਟ ਸੀਲਿੰਗ ਹੈ, ਸੈਕੰਡ ਫਲੋਰ ਤੇ 9 ਫੁੱਟ ਸੀਲਿੰਗ ਹੈਗੀ ਆ, ਬੇਸਮੈਂਟ ਦੀ ਵੀ 9 ਫੁੱਟ ਸੀਲਿੰਗ ਹੈਗੀ ਆ, ਤੇ ਬੇਸਮੈਂਟ ਉਹਦੀ 2 ਬੈਡਰੂਮ ਦੀ ਲੀਗਲ ਬੇਸਮੈਂਟ ਅਪਾਰਟਮੈਂਟ ਬਣੀ ਹੈਗੀ ਜੀ। ਇਹਦੇ ਵਿੱਚ 4 ਬੈਡਰੂਮ ਨੇ ਟੋਟਲ, 4 ਸੈਕੰਡ ਫਲੋਰ ਤੇ ਵਾਸ਼ਰੂਮ ਨੇ, ਉੱਥੇ ਹਾਫ ਵਾਸ਼ਰੂਮ ਹੈਗਾ, ਲਿਵਿੰਗ ਰੂਮ, ਫੈਮਿਲੀ ਰੂਮ, ਫੈਮਿਲੀ ਸਾਈਜ਼ ਕਿਚਨ ਹੈਗੀ ਜੀ, ਤੇ ਬੇਸਮੈਂਟ ਚ 2 ਫੁੱਲ ਵਾਸ਼ਰੂਮ ਨੇ ਨਾਲ 2 ਬੈਡਰੂਮ ਨੇ। ਇਹਦੀ ਪ੍ਰਾਈਸ ਹੈਗੀ 1.8 ਮਿਲੀਅਨ, 3400 ਸਕੇਅਰ ਫੀਟ ਦਾ ਘਰ ਹੈ, 4 ਸਾਲ ਪੁਰਾਣਾ ਜੀ। ਜ਼ਿਆਦਾ ਜਾਣਕਾਰੀ ਲਈ ਸਰੋਤੇ ਮੈਨੂੰ ਕਾਲ ਕਰ ਸਕਦੇ ਨੇ 416-827-3609 ਜਾਂ 416-827-3609 ਤੇ। ਮਿਹਰਬਾਨੀ ਕਰੇ ਵਾਸਾ,
416-827-3609 ਬਲਵਿੰਦਰ ਸਿੰਘ ਜੀ ਦਾ ਨੰਬਰ ਹੈ। ਦੋ ਲਿਸਟਾਂ ਤੁਸੀਂ ਇਹ ਘਰ ਖਰੀਦਣਾ ਚਾਹੁੰਦੇ ਹੋ, ਡੈਫੀਨੇਟਲੀ ਕਾਲ ਹੈ 416-827-3609, 416-827-3609 ਇਹਨਾਂ ਦਾ ਨੰਬਰ ਹੈ। ਕੱਲ ਨੂੰ ਸਾਡਾ ਪ੍ਰੋਗਰਾਮ ਖਾਸ ਹੋਵੇਗਾ, ਕੱਲ ਨੂੰ ਬ੍ਰੈਂਪਟਨ ਸਿਟੀ ਦੇ ਕੁਝ ਨੁਮਾਇੰਦੇ ਸਾਡੇ ਨਾਲ ਸਟੂਡੀਓ ਦੇ ਵਿੱਚ ਹੋਣਗੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਬ੍ਰੈਂਪਟਨ ਦੇ ਵਿੱਚ ਜੋ ਹਾਊਸਿੰਗ ਕ੍ਰਾਈਸਿਸ ਹੈ, ਖਾਸ ਤੌਰ ਦੇ ਉੱਤੇ ਰੈਂਟਲ ਮਾਰਕੀਟ ਦੇ ਲਈ ਤੇ ਲੋਕਾਂ ਦੇ ਰਹਿਣ ਦੇ ਲਈ, ਉਹਦੇ ਬਾਰੇ ਬ੍ਰੈਂਪਟਨ ਸਿਟੀ ਦੇ ਜਿਹੜੇ ਪਾਲਿਸੀ ਮੇਕਰ ਨੇ, ਸਿਟੀ ਦੇ ਸਿਟੀ ਕੌਂਸਲਰਸ ਨੇ, ਉਹਨਾਂ ਦੇ ਨਾਲ ਵਿਸ਼ੇਸ਼ ਗੱਲਬਾਤ ਹੋਵੇਗੀ। ਤੁਹਾਡੀਆਂ ਕਾਲਾਂ ਵੀ ਅਸੀਂ ਲਵਾਂਗੇ। ਬ੍ਰੈਂਪਟਨ ਦੇ ਵਿੱਚ ਜੋ ਇਸ ਸਮੇਂ ਸਥਿਤੀ ਚੱਲ ਰਹੀ ਹੈ, ਸਿਟੀ ਦੇ ਨੁਮਾਇੰਦੇ ਸਾਡੇ ਨਾਲ ਇਸ ਪ੍ਰਤੀ ਗੱਲਬਾਤ ਕਰਨਗੇ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗਰਿਆ ਸਾਹਿਬ, ਮੈਂ ਨਾ ਇੱਕ ਗੱਲ, ਬਹੁਤ ਬੰਦਿਆਂ ਨਾਲ ਮੇਰੀ ਗੱਲਬਾਤ ਹੋਈ ਆ, ਉਹਦੇ ਵਿੱਚ ਮੈਨੂੰ ਇੱਕ ਚੀਜ਼ ਸਮੈਲ ਆਈ ਆ ਵੀ ਜਿਹੜੇ ਨਾ ਜੀ ਟੀ ਏ ਦੇ ਵਿੱਚ, ਖਾਸ ਕਰਕੇ ਜਿਹੜਾ 905 ਵਾਲਾ ਆਪਣਾ ਬ੍ਰੈਂਪਟਨ ਵਾਲਾ ਏਰੀਆ, ਇੱਥੇ ਲੋਕਾਂ ਦੀ ਚੋਇਸ ਐਤਕੀ ਇਹ ਸੀਗੀ ਵੀ ਜੇ ਕੰਜ਼ਰਵੇਟਿਵ ਮਤਲਬ ਗੋਰੇ ਕੱਲ ਨਸਲ ਦੇ ਬੰਦੇ ਖੜੇ ਕਰ ਦਿੰਦੇ ਤਾਂ ਮੈਂ ਸਮਝਦਾ ਉਹ ਜਿੱਤ ਜਾਣੇ ਸੀ, ਬੰਦੇ ਆਪਣੇ ਬੰਦਿਆਂ ਨੂੰ ਪਸੰਦ ਕਰਨੋਂ ਹਟ ਗਏ।
ਇਹਦੇ ਤੇ ਨਾ ਡਿਟੇਲਡ ਅਨੈਲਿਸਿਸ ਕਰਨ ਦੀ ਲੋੜ ਹੈ, ਔਰ 2019 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਮੈਂ 7 ਆਰਟੀਕਲ ਲਿਖੇ ਸੀਗੇ ਕਿ ਜਿਸ ਤਰ੍ਹਾਂ ਜਿਹੜੇ ਆਪਣੇ ਲੋਕ ਹੈ ਕਿ ਉਹਦਾ, ਮੇਰੀ ਇੱਕ ਲਾਈਨ ਸੀਗੀ ਉਹਦੇ 'ਚ ਲਿਖੀ, ਦਿਸ ਇਜ਼ ਦ ਬਿਗਨਿੰਗ ਆਫ ਦ ਐਂਡ ਆਫ ਸਿੱਖ ਪੋਲੀਟਿਕਸ ਇਨ ਕੈਨੇਡਾ। ਸੋ ਇਹ ਜਿਹੜੀ ਗਿਰਾਵਟ ਆਉਣੀ ਸ਼ੁਰੂ ਉਦੋਂ ਹੋਏ। ਦੇਖੋ ਹੁਣ ਇਹਦੇ 'ਤੇ ਜਿੰਨੇ ਆਪਣੇ ਪੋਲੀਟੀਸ਼ਨ ਨੇ, ਆ ਬ੍ਰੈਂਪਟਨ ਵਾਲੇ ਨੇ, ਬ੍ਰੈਂਪਟਨ ਦੇ ਕਿਸੇ ਗੁਰਦੁਆਰੇ 'ਚ ਨਹੀਂ ਜਾ ਰਹੇ ਗੇ, ਕਿਸੇ ਗੁਰਦੁਆਰੇ 'ਚ ਉਹਨਾਂ ਨੂੰ ਬੋਲਣ ਦਾ ਮੌਕਾ ਜਿਹਦੀ ਕਿਤੇ ਨਹੀਂ ਮਿਲ ਰਿਹਾ ਗਾ, ਉਹਨਾਂ ਨੂੰ ਹੰਡਰਡਸ ਆਫ ਕੁਐਸਚਨ ਫੇਸ ਕਰਨੇ ਪੈਂਦੇ ਨੇ। ਫਿਰ ਕਿਸੇ ਹੋਰ ਆਰਗੇਨਾਈਜੇਸ਼ਨ ਸਟਰਕਚਰ ਆ, ਜਿਹੜੀ ਕਿਸੇ ਹੋਰ ਪੰਜਾਬੀ ਕਮਿਊਨਿਟੀ ਦੀ ਆਰਗੇਨਾਈਜੇਸ਼ਨ 'ਤੇ ਬੈਠ ਕੇ ਉਹ ਗੱਲਬਾਤ ਕਰਨ ਦੇ ਲਈ ਭੱਜਦੇ ਨੇ, ਫਿਰ ਪੰਜਾਬੀ ਮੀਡੀਆ 'ਚ ਆ ਕੇ ਗੱਲਬਾਤ ਕਰਕੇ ਸਰੋਤਿਆਂ ਦੀਆਂ ਕਾਲਾਂ ਲੈਣ ਤੋਂ ਜਾਂ ਸਰੋਤਿਆਂ ਨਾਲ ਗੱਲ ਕਰਨ ਤੋਂ ਭੱਜਦੇ ਨੇ, ਅਤੇ ਫਿਰ ਕੋਈ ਸੀਨੀਅਰ ਆਰਗੇਨਾਈਜੇਸ਼ਨ ਹੈ ਉਹ ਸਵਾਲ ਰੱਖ ਦਿੰਦੇ ਨੇ ਮੂਹਰੇ, ਤਾਂ ਫਿਰ ਉਹਨਾਂ ਨੂੰ ਉਹੀ ਉੱਥੇ ਹੀ ਜਾਂਦੇ ਨੇ ਜਿੱਥੇ ਉਹਨਾਂ ਨੇ ਆਪਣੇ 2-4 ਜਿਹੜੇ ਸਿਫਤ ਸਲਾਹਕਾਰ ਆ ਜਿਹੜੇ ਆਸੇ ਪਾਸੇ ਖੜੇ ਕੀਤੇ ਹੁੰਦੇ ਆ, ਅਤੇ ਕਿਸੇ ਨੂੰ ਜੇ ਕੋਈ ਸਵਾਲ ਕਰਦਾ ਕੋਈ ਸੀਨੀਅਰ ਉੱਠ ਕੇ ਵੀ ਤੁਸੀਂ ਆਹ ਦੱਸੋ, ਅਤੇ ਜਿਹੜੇ 4 ਸੀਨੀਅਰ ਹੋਰ ਹੁੰਦੇ ਨੇ ਉਹ ਕਹਿੰਦੇ ਉਹ ਨਹੀਂ, ਬਹਿ ਜਾ ਤੂੰ ਆਪੇ ਬਾਅਦ 'ਚ ਗੱਲ ਕਰਾਂਗੇ, ਬਾਅਦ 'ਚ ਗੱਲ ਕਰਾਂਗੇ। ਚੱਲ ਕਿਸੇ ਵੀ ਉਸ ਇਕੱਠ ਦੇ ਵਿੱਚ ਸਾਡੇ ਇਹ ਪੋਲੀਟੀਸ਼ੀਅਨ ਅੱਜ ਖੜਨ ਤੋਂ ਅਸਮਰੱਥ ਨੇ ਕਿ ਉੱਥੇ ਖੜ ਕੇ ਉਹ ਗੱਲ ਕਰ ਸਕਣ ਕਿ ਅਸੀਂ ਕੀ ਆਪਣੀ ਕਮਿਊਨਿਟੀ ਦੀ ਆਵਾਜ਼ ਜਿਹੜੀ ਹੈ, ਜਿਹੜੀ ਕਹਿੰਦੇ ਨੇ ਨਾ ਕਿ ਅਸੀਂ ਤੁਹਾਡੀ ਆਵਾਜ਼ ਆਟਵਾ 'ਚ ਜਾ ਕੇ ਬੁਲੰਦ ਕਰਾਂਗੇ, ਉਹ ਆਟਵਾ ਦੀ ਆਵਾਜ਼ ਤੁਹਾਡੇ ਤੱਕ ਆ ਕੇ ਤਾਂ ਜ਼ਰੂਰ ਪਹੁੰਚਾ ਦਿੰਦੇ ਨੇ, ਲੇਕਿਨ ਤੁਹਾਡੀ ਆਵਾਜ਼ ਉੱਥੇ ਤੱਕ ਨਹੀਂ ਜਾਣ ਦਿੰਦੀ, ਕਿਉਂਕਿ ਉਹਨਾਂ ਦੇ ਮੂਹਰੇ ਵੀ ਗੇਟ ਕੀਪਰ ਨੇ ਅਤੇ ਫਿਰ ਅੱਗੇ ਗੇਟ ਕੀਪਰ ਸਰਕਾਰ ਦੇ ਗੇਟ ਕੀਪਰ ਨੇ। ਇਹ ਬਹੁਤ ਕੁਝ ਹੈ ਜਿਹਦੇ ਕਰਕੇ ਆਪਣੇ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਆਪਣੇ ਲੋਕਾਂ ਤੋਂ। ਇਹ ਤਰਾਸ਼ਦੀ ਹੈ ਸਾਡੀ, ਇਹ ਇੱਕ ਵੱਡੀ ਤਰਾਸ਼ਦੀ ਹੈ। ਤੁਸੀਂ ਕਿਸੇ ਨੂੰ ਕਹਿ ਦਿਓ, ਕੋਈ ਓਪਨਲੀ ਐਮ ਪੀ ਆ ਕੇ ਇੱਥੇ ਕਿਸੇ ਦੀ ਜ਼ਰੂਰਤ ਕੀ ਹੈ ਕਿ ਘੰਟਾ ਕਹੇ ਮੈਂ ਕਾਲਾਂ ਲੈਂਦਾ, ਘੰਟਾ ਇੱਥੇ ਬੈਠੋ, ਦੱਸੋ ਲੋਕੋ ਮੈਨੂੰ, ਕਰੋ ਕਾਲ, ਵਿਲ ਐਨੀਬਡੀ ਵਿਲ ਟੇਕ ਦੈਟ।
ਗਰਿਆ ਸਾਹਿਬ ਮੈਂ ਮੇਰਾ ਜਿਹੜਾ ਮੇਰੀ ਗੱਲ ਤਾਂ ਪੂਰੀ ਹੋ
ਲੈਂਦੀ ਹੁਣ ਕਰੋ
ਪ੍ਰੋਬਲਮ ਇਹ ਆ ਵੀ ਜਿਹੜਾ ਮਤਲਬ ਇਮੀਗ੍ਰਾਂਟਸ ਆ ਨਾ ਉਹਦੀ ਇੱਕ ਉਹਦੀ ਸਮਝ ਲਓ ਮਜਬੂਰੀ ਸਮਝ ਲਓ ਉਹ ਵੋਟ ਉਹ ਲਿਬਰਲ ਨੂੰ ਪਾਉਣੀ ਚਾਹੁੰਦਾ ਜੇ ਤੁਸੀਂ ਮੰਨੋ ਚਾਹੇ ਨਾ ਮੰਨੋ
ਬਿਲਕੁਲ ਜੀ ਜੀ
ਕਿਉਂਕਿ ਜਦੋਂ ਕੈਨੇਡਾ ਚ ਆਉਂਦਾ ਉਹਦਾ ਬੈਂਕ ਅਕਾਊਂਟ ਟੀ ਡੀ ਚ ਹੁੰਦਾ ਵੋਟ ਉਹਦੀ ਲਿਬਰਲ ਨੂੰ ਹੁੰਦੀ ਹੈ ਤੇ ਅੱਛਾ ਦੂਸਰੀ ਮੈਂ ਤੁਹਾਨੂੰ ਇੱਕ ਜਿਹੜੀ ਮੇਰੀ ਆਬਜ਼ਰਵੇਸ਼ਨ ਆ ਵੀ ਜਿਹੜੀ ਵੀ ਨਵੀਂ ਸਰਕਾਰ ਬਣੂਗੀ ਚਾਹੇ ਉਹ ਕੰਜ਼ਰਵੇਟਿਵ ਦੀ ਬਣੇ ਮੈਨੂੰ ਲੱਗਦਾ ਉਹ ਬਹੁਤ ਕੰਡਿਆਂ ਦਾ ਤਾਜ ਹੋਊਗਾ ਜਿਹੜਾ ਆਫਟਰ ਕੋਵਿਡ ਇਫੈਕਟ ਆ ਉਹ ਹੁਣ ਸ਼ੁਰੂ ਹੋਣਾ ਪੈਣਾ
ਬਿਲਕੁਲ ਅਸੀਂ ਮੇਰੀ ਦਿਲੀ ਤਮੰਨਾ ਕਿ ਲਿਬਰਲ ਇਸ ਵਾਰ ਜਿੱਤ ਜਾਣ ਤੇ ਉਹ ਫੇਰ ਇਹ ਸਿਚੁਏਸ਼ਨ ਨੂੰ ਹੈਂਡਲ ਕਰਨ ਮਿਨੋਰਟੀ ਦੇ ਵਿੱਚ ਲਿਬਰਲ ਸਰਕਾਰ ਬਣਾ ਲੈਣ ਤੇ ਫੇਰ ਜਿਹੜੇ ਆ ਬਾਕੀ ਪਾਰਟੀਆਂ ਵਾਲੇ ਨੇ ਪਾਰਲੀਮੈਂਟਰੀ ਕਮੇਟੀ ਦੇ ਵਿੱਚ ਪਾਈ ਪਾਈ ਦਾ ਹਿਸਾਬ ਮੰਗਣ ਤੇ ਲੋਕਾਂ ਦੇ ਸਾਹਮਣੇ ਆਵੇ ਕਿ ਜਿਵੇਂ ਵੀ ਚੈਰਿਟੀ ਦਾ ਮਸਲਾ ਨਿਕਲਿਆ ਸੀ ਜਿਵੇਂ SNC ਲਵਾ ਲੈਣ ਦਾ ਮਸਲਾ ਨਿਕਲਿਆ ਸੀਗਾ ਜਿਵੇਂ ਹੋਰ ਕਈ ਮਸਲੇ ਨਿਕਲੇ ਸੀਗੇ ਉਹ ਸਾਰੇ ਨਿਕਲ ਕੇ ਸਾਹਮਣੇ ਆਉਣ ਤੇ ਫੇਰ ਪਤਾ ਲੱਗੇ ਕਿ ਸਾਡੀਆਂ ਸਰਕਾਰਾਂ ਇੱਥੇ ਕਿਵੇਂ ਰਨ ਕਰਦੀਆਂ ਨੇ
ਕਿਉਂਕਿ ਜਿਹੜੀ ਕੈਨੇਡਾ ਦੀ ਇਕੋਨਮੀ ਉਹ ਸਰਕਾਰ ਦੇ ਠੁੰਮਣਿਆਂ ਨਾਲ ਚੱਲ ਰਹੀ ਹੈ ਜਿੱਦਣ ਮਾੜਾ ਠੁੰਮਣਾ ਕੱਢਿਆ ਇਕੋਨਮੀ ਹਿੱਲਣੀ ਹੈ ਬਾਕੀ ਦੁਨੀਆਂ ਦੀ ਮੈਜੋਰਟੀ ਕੰਟਰੀਆਂ ਦੀ ਹਿੱਲ ਚੁੱਕੀ ਹੈ
ਆਲਰਾਈਟ ਥੈਂਕ ਯੂ ਤੁਹਾਡੀ ਕਾਲ ਦੇ ਲਈ ਧੰਨਵਾਦ ਲਾਸਟ ਕਾਲ ਹੋਵੇਗੀ ਸਾਡੀ ਇਸ ਵਕਤ ਦਾ ਪ੍ਰੋਗਰਾਮ ਦੇ ਵਿੱਚ
ਹੈਲੋ
ਜੀ ਸਰ
ਹਾਂਜੀ ਗੱਲਬਾਤ ਸਤਿ ਸ਼੍ਰੀ ਅਕਾਲ ਕੀ ਹਾਲ ਹੈ
ਠੀਕ ਹੈ ਜੀ
ਅੱਛਾ ਮੈਨੂੰ ਇੱਕ ਸਮਝ ਨਹੀਂ ਲੱਗਦੀ ਹਮੇਸ਼ਾ ਜਿਹੜੇ ਹੈਗੇ ਨੇ ਇਮੀਗ੍ਰੈਂਟ ਨੂੰ ਅਜੇ ਤੱਕ ਇਹੀ ਕਿਉਂ ਲੱਗਦਾ ਕਿ ਲਿਬਰਲ ਪਾਰਟੀ ਹੀ ਸਾਡੇ ਲਈ ਵਧੀਆ ਰਾਈਟ ਤੁਸੀਂ ਆਪਾਂ ਆਏ ਇਸ ਕੰਟਰੀ ਦੇ ਵਿੱਚ ਆਏ ਆਪਾਂ 20 ਸਾਲ ਵੀ ਰਹਿ ਲਈਏ 25 ਸਾਲ ਵੀ ਰਹਿ ਲਈਏ ਕੰਟਰੀ ਦੇ ਵਿੱਚ ਬਾਅਦ ਚ ਫਿਰ ਸਾਨੂੰ ਇਹੀ ਲੱਗਦਾ ਕਿ ਅਸੀਂ ਸਟਿਲ ਅਜੇ ਇਮੀਗ੍ਰੈਂਟ ਹੀ ਹਾਂ ਕਿਉਂਕਿ ਲਿਬਰਲ ਨੇ ਸਾਡੇ ਲਈ ਕੀਤਾ ਅਸੀਂ ਲਿਬਰਲ ਜਦ ਕੇ ਦੇਖਿਆ ਜਾਵੇ ਸਟੈਟਸ ਤਾਂ ਕੰਜ਼ਰਵੇਟਿਵ ਨੇ ਜ਼ਿਆਦਾ ਬੈਟਰ ਪਾਲਿਸੀ ਸੀਗੀ ਉਹਨਾਂ ਦੀ ਇਮੀਗ੍ਰੇਸ਼ਨ ਵਾਸਤੇ
ਬਿਲਕੁਲ
ਇਹੀ ਕੁਸਚਨ ਹੈ ਵੀ ਇਹ ਕੀ ਮਿਥ ਬਣੀ ਹੋਈ ਹੈ ਆਪਣੇ ਇਮੀਗ੍ਰੈਂਟ ਦੇ ਵਿੱਚ ਕਿ ਲਿਬਰਲ ਪਾਰਟੀ ਹੀ ਸਾਨੂੰ ਸਪੋਰਟ ਕਰਦੀ ਹੈ ਲਿਬਰਲ ਪਾਰਟੀ ਇਜ਼ ਗੁੱਡ ਫਾਰ ਅਸ ਇਹ ਮੈਨੂੰ ਅੱਜ ਆਨਸਰ ਦਿਓ
ਇਹ ਅੱਜ ਹੁਣ ਮੇਰੇ ਕੋਲ ਮਿੰਟ ਰਹੇਗੇ 2 ਤੇ ਮੈਂ ਇੱਕ ਦਿਨ ਅੱਗੇ ਵੀ ਇਹਦਾ ਆਨਸਰ ਦਿੱਤਾ ਸੀਗਾ ਇਹਦਾ ਮੈਂ ਕੱਲ ਨੂੰ ਮੈਨੂੰ ਲੱਗਣਾ ਇਹਦਾ ਆਨਸਰ ਦੇਣ ਨੂੰ ਘੱਟੋ ਘੱਟ 5 ਤੋਂ 7 ਮਿੰਟ ਠੀਕ ਹੈ ਇਹ ਆਪਾਂ ਕੱਲ ਲਈ ਤੁਹਾਡਾ ਇਹ ਆਨਸਰ ਰਾਖਵਾਂ ਰੱਖ ਲੈਂਦੇ ਹਾਂ ਕੁਐਸਚਨ ਤੁਹਾਡਾ ਕੱਲ ਨੂੰ ਵੀ ਨਹੀਂ ਹੋਣਾ ਗਾ ਆਪਾਂ ਤੋਂ ਕੱਲ ਨੂੰ 9:20 ਤੋਂ ਲੈ ਕੇ 9:45 ਤੇ ਸਿਟੀ ਆਫ਼ ਬਰੈਂਪਟਨ ਦੇ ਨੁਮਾਇੰਦਿਆਂ ਨਾਲ ਬਰੈਂਪਟਨ ਸਿਟੀ ਚ ਕ੍ਰਾਈਸਿਸ ਦੀ ਗੱਲ ਕਰਨੀ ਹੈ ਘਰਾਂ ਦੀ ਸੋ ਇਹ ਰਾਖਵਾਂ ਰੱਖ ਲੈਂਦੇ ਹਾਂ ਆਉਣ ਵਾਲੇ ਦਿਨਾਂ ਚ ਜ਼ਰੂਰ ਇੱਥੋਂ ਹੀ ਗੱਲ ਕਰਾਂਗਾ ਸ਼ੁਰੂ ਜਦੋਂ ਮੈਂ ਪੋਲੀਟੀਕਲ ਗੱਲ ਕਰਾਂਗਾ
ਕਰਾਂਗਾ ਮੈਂ ਵੀ ਕੁਝ ਫੈਕਟਸ ਲੈ ਕੇ ਦੱਸੂਗਾ ਤੁਹਾਨੂੰ ਕਿ ਕੀ ਹੈਗਾ ਔਰ ਬੰਦੇ 20-25 ਸਾਲ ਇੱਥੇ ਰਹਿ ਕੇ ਵੀ ਫਿਰ ਵੀ ਆਪਣੇ ਆਪ ਨੂੰ ਇਮੀਗ੍ਰੈਂਟ ਹੀ ਕਹਿੰਦੇ ਨੇ ਵਾਈ ਡੋਂਟ ਦੇ ਸੇ ਵੀ ਆਰ ਕੈਨੇਡੀਅਨ ਵੀ ਆਰ ਇਨ ਦਾ ਮੇਨ ਸਟ੍ਰੀਮ ਲਾਈਨ
ਸਮਾਂ ਹੋਰ ਕਾਲ ਅਸੀਂ ਆਨ ਏਅਰ ਨਹੀਂ ਕਰ ਸਕੇ ਮੇਰੇ ਨੰਬਰ 416-970-5000 ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ ਔਰ ਇੱਕ ਆਪਣੇ GTA ਦੇ ਵਿੱਚ ਰੈਸਟੋਰੈਂਟ ਪੰਜਾਬੀ ਰੈਸਟੋਰੈਂਟ ਤੁਸੀਂ ਕੋਈ ਖਰੀਦਣਾ ਚਾਹੁੰਦੇ ਹੋ ਉਹ ਤੇ ਜਾਂ ਫਿਰ ਕੈਂਬਰਿਜ ਦੇ ਏਰੀਏ 'ਚ ਗੈਸ ਸਟੇਸ਼ਨ ਖਰੀਦਣਾ ਆ ਉਹਦੇ ਲਈ ਬ੍ਰੈਂਟਫੋਰਡ ਦੇ ਏਰੀਏ 'ਚ ਗੈਸ ਸਟੇਸ਼ਨ ਖਰੀਦਣਾ ਉਹਦੇ ਲਈ ਬੈਲੇਵਲ ਤੋਂ ਨੌਰਥ ਵਾਲੀ ਸਾਈਡ ਦੇ ਉੱਤੇ ਜਾ ਕੇ ਵਧੀਆ ਵੱਡਾ ਗੈਸ ਸਟੇਸ਼ਨ ਖਰੀਦਣਾ ਚਾਹੁੰਦੇ ਹੋ ਉਹਦੇ ਲਈ ਇਹ ਤੋਂ ਇਲਾਵਾ ਤੁਸੀਂ ਪੀਟਰ ਰੋਬਰਟਸਨ ਅਤੇ ਟੋਰਬਮ ਦੇ ਏਰੀਏ ਦੇ ਵਿੱਚ ਘਰ ਖਰੀਦਣਾ ਉਹਦੇ ਲਈ ਜਸਤੂਰ ਦਾ ਨੰਬਰ 647-242-8667 ਮੇਰਾ ਨੰਬਰ ਹੈ 416-970-5005 ਦੇਵਾ ਗਿਆ ਫਿਰ ਮਿਲਣ ਦੀ ਉਮੀਦ ਦੇ ਨਾਲ
ਸਤਿ ਸ਼੍ਰੀ ਅਕਾਲ 50 ਵਰਸ਼ ਜਾਂ ਉਸਸੇ ਅਧਿਕ ਜਾਂ ਸਮੇਂ ਪਰ ਘਰ ਬ੍ਰਹਿਦਾਂਤਰ ਕੈਂਸਰ ਪਰੀਕਸ਼ਣ ਕੇ ਲਈ ਹੈ ਕਿਉਂ ਕਿਉਂਕਿ ਜਲਦੀ ਪਾਏ ਜਾਣੇ ਪਰ ਕੋਲਨ ਕੈਂਸਰ 90% ਤੱਕ ਕਮ ਹੋ ਜਾਤਾ ਹੈ ਸਾਥ ਹੀ ਪਰੀਕਸ਼ਣ ਵਾਸਤਵ ਮੇਂ ਆਸਾਨ ਹੈ ਬਸ ਆਪਣਾ ਨਮੂਨਾ ਇਕੱਤਰ ਕਰੇਂ ਔਰ ਇਸੇ ਮੇਲ ਕਰੇਂ ਹਮ ਵਾਦਾ ਕਰਤੇ ਹੈ ਯਹ ਆਪਕੇ ਵਿਚਾਰ ਸੇ ਆਸਾਨ ਹੈ ਕਿੱਟ ਕੇ ਲਈ ਆਪਣੇ ਸਵਾਸਥ ਦੇਖਭਾਲ ਪ੍ਰਦਾਤਾ ਸੇ ਪੁੱਛੇ ਔਰ ਅਧਿਕ ਜਾਣਕਾਰੀ ਕੇ ਲਈ www.ontario.ca/colon-cancer ਕੀ ਜਾਂਚ ਕਰੇਂ ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਆ ਗਿਆ
ਕੀ ਤੁਸੀਂ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਨੂੰ ਜਾਣਦੇ ਹੋ ਜੋ ਕੈਨੇਡਾ ਆਉਣ ਦੀ ਤਿਆਰੀ ਕਰ ਰਿਹਾ ਹੋਵੇ ਜੇਕਰ ਹਾਂ ਤਾਂ ਸਿੰਪਲੀ ਫਾਈਨੈਂਸ਼ੀਅਲ ਕੋਲ ਤੁਹਾਡੇ ਲਈ ਕੁਝ ਖਾਸ ਹੈ ਸਿੰਪਲੀ ਫਾਈਨੈਂਸ਼ੀਅਲ ਡਿਜੀਟਲ ਬੈਂਕਿੰਗ ਦੀ ਸੁਵਿਧਾ ਦਿੰਦਾ ਹੈ ਉਹ ਵੀ ਬਿਨਾਂ ਕਿਸੇ ਰੋਜ਼ਾਨਾ ਸ਼ੁਲਕ ਦੇ ਇਸ ਦੇ ਨਾਲ ਹੀ ਤੁਹਾਨੂੰ ਮਿਲਦੇ ਹਨ ਕੈਸ਼ਬੈਕ ਜਿੱਤਣ ਦੇ ਮੌਕੇ ਹੁਣ ਗੱਲ ਕਰਦੇ ਹਾਂ ਇਸ ਦੇ ਸਭ ਤੋਂ ਵਧੀਆ ਹਿੱਸੇ ਦੀ ਜੇਕਰ ਤੁਸੀਂ ਕਿਸੇ ਕੈਨੇਡਾ ਆਉਣ ਵਾਲੇ ਵਿਅਕਤੀ ਨੂੰ ਸਿੰਪਲੀ ਰੈਫਰ ਕਰਦੇ ਹੋ ਤਾਂ ਤੁਹਾਨੂੰ ਮਿਲਣਗੇ $50 ਭਾਵੇਂ ਤੁਸੀਂ ਸਿੰਪਲੀ ਦੇ ਕਸਟਮਰ ਹੋ ਜਾਂ ਨਹੀਂ ਸ਼ਰਤਾਂ ਲਾਗੂ ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.simply.com/newtocanada that's www.simpli.com/newtocanada
for fast, affordable, reliable and unlimited internet is starting from 39.99 for your business or home. Contact gorogue.ca at gorogue.ca. Prices are guaranteed for life with no annual contract. Plus, get unlimited bandwidth and pay no modem rental fees. Fast, worry-free internet and saving for life are just click away. Visit gorogue.ca. That's gorogue.ca. Or call 647-273-3291 to place your order today.
अगर ਤੁਹਾਡਾ ਬੱਚਾ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦਾ ਉਹਨਾਂ ਵਾਸਤੇ ਸੁਨਹਿਰੀ ਮੌਕਾ ਕੈਨੇਡਾ ਦੇ ਵਿੱਚ ਓਨਡ ਯੂਨੀਵਰਸਿਟੀ ਨਿਊਕਲੀਅਰ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਅਰੂਬਾ ਦੇ ਵਿੱਚ ਸਥਿਤ ਹੈ ਜਿਹੜੇ ਵੀ ਬੱਚੇ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦੇ ਆ ਉਹਨਾਂ ਵਾਸਤੇ ਰਜਿਸਟ੍ਰੇਸ਼ਨ ਸ਼ੁਰੂ ਹੈ 13 ਸਤੰਬਰ ਤੋਂ ਕਲਾਸਿਸ ਸਟਾਰਟ ਹੈਗੀਆਂ ਤੁਸੀਂ ਫੋਨ ਕਰੋ ਅੱਜ ਹੀ ਅਪਾਇੰਟਮੈਂਟ ਬਣਾਓ 416-910-8750 416-910-8750 ਵੈਬਸਾਈਟ ਦਾ ਐਡਰੈਸ newsom.org ਇਟ ਇਜ਼ newsom.org
Biggest South Asian Media Group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Award.